And now, News Takeaway.
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ। ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਔਰ ਕੀ ਹਾਲ ਚਾਲ?
ਮੈਸੇਜ ਆ ਗਿਆ ਵਟਸਐਪ ਤੇ ਵਿਕਰਮ ਜੀ ਦਾ,
ਕੀ
ਕਹਿੰਦੇ ਵਾਸੂ ਜੀ ਕਿੱਥੇ ਆ?
ਕਿੱਥੇ ਆ, ਕਿਧਰ ਹੈ ਵਾਸੂ?
ਪੇਸ਼ ਕਰੋ। ਆ ਗਿਆ ਜੀ, ਆ ਗਿਆ। ਸਾਰਿਆਂ ਦਾ ਸਵਾਗਤ ਹੈ।
ਜਸਰਾਜ ਹੱਲਣ ਜੀ ਨਾਲ ਇੰਟਰਵਿਊ ਪਹਿਲਾਂ ਚੱਲਦੀ ਸੀ, ਇਸ ਕਰਕੇ ਥੋੜਾ ਜਿਹਾ ਟਾਈਮ ਲਾਈਨ ਜਿਹੜੀ ਪ੍ਰੋਗਰਾਮ ਦੀ ਹੁੰਦੀ ਹੈ ਨਾ, ਉਹਦੇ ਮੁਤਾਬਕ ਥੋੜੀ ਜਿਹੀ ਉਹਦੇ ਵਿੱਚ ਕਈ ਵਾਰ ਤਰਮੀਮ ਕਰਨੀ ਪੈ ਜਾਂਦੀ ਹੈ।
ਬਿਲਕੁਲ,
ਗੀਤ ਆਪ ਗਾ ਲਿਓ। ਵਾਸੂ ਜੀ, ਜਸਰਾਜ ਹੱਲਣ ਜੀ ਨਾਲ ਜਿਹੜੀ ਗੱਲਬਾਤ ਹੋਈ, ਦੇਖੋ ਇਹਦੇ ਵਿੱਚ ਕੋਈ ਦੋਰਾਵਾਂ ਨਹੀਂ। ਇਸ ਵੇਲੇ ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਲੀਡ ਪਹਿਲਾਂ ਦਿਖਦੀ ਸੀ, ਪਹਿਲਾਂ ਕੱਲ ਵੀ ਇੱਕ ਸਰਵੇ ਆਇਆ, ਹੁਣ ਕਿੰਨੇ ਸਮੇਂ ਬਾਅਦ ਅਜਿਹਾ ਹੋਇਆ ਕਿ ਕਿਸੇ ਸਰਵੇਖਣ ਦੇ ਵਿੱਚ ਲਿਬਰਲ ਪਾਰਟੀ ਕੰਜ਼ਰਵੇਟਿਵ ਤੋਂ ਮੂਹਰੇ ਆ ਗਈ ਹੋਵੇ। ਇਹ ਗਲੋਬਲ ਵਾਸਤੇ ਐਕਸਕਲੂਸਿਵਲੀ ਕੀਤਾ ਗਿਆ ਸਰਵੇ, ਇਪਸੋਸ ਵੱਲੋਂ ਕੀਤਾ ਗਿਆ, ਪਰ ਇਪਸੋਸ ਦੀ ਇਸ ਪੋਲ ਦੇ ਚਰਚੇ ਸਾਰੇ ਪਾਸੇ ਨੇ, ਕਿਉਂਕਿ ਇਹਦੇ ਵਿੱਚ ਲਿਬਰਲ ਪਾਰਟੀ ਨੂੰ 38% ਸਮਰਥਨ ਹਾਸਲ ਹੈ, ਅਤੇ ਜੇ ਇਹਨੂੰ 6 ਹਫ਼ਤੇ ਪਹਿਲਾਂ ਕੀਤੇ ਸਰਵੇ ਦੇ ਨਾਲ ਕੰਪੇਅਰ ਕਰੀਏ, ਮੈਂ 6 ਹਫ਼ਤੇ ਦੇਖੋ ਵੀ ਪੋਲੀਟਿਕਸ ਦੇ ਵਿੱਚ ਕਿੰਨਾ ਲੰਮਾ ਸਮਾਂ ਹੁੰਦਾ, ਕਿੰਨੀਆਂ ਤਬਦੀਲੀਆਂ ਵਿੱਚ ਆ ਜਾਂਦੀਆਂ। 6 ਹਫ਼ਤੇ ਪਹਿਲਾਂ ਇਸੇ ਸਰਵੇਖਣ ਦੇ ਮੁਕਾਬਲੇ ਲਿਬਰਲਸ ਦੀ ਦੇ ਪਾਪੂਲੈਰਿਟੀ ਦੇ ਵਿੱਚ 10 ਪੁਆਇੰਟਸ ਦਾ ਫਰਕ ਪੈ ਗਿਆ।
ਯਾ, ਸੋ ਅਰਲੀਅਰ ਦਿਸ ਮੰਥ ਐਕਚੁਲੀ ਜਿਹੜਾ ਇਹਨਾਂ ਨੇ ਲਾਸਟ ਜਿਹੜੀ ਪੋਲ ਕੀਤੀ ਸੀ
ਜੀ,
ਅਰਲੀਅਰ ਦਿਸ ਮੰਥ,
ਉਹ ਦੈਟ ਵਾਸ ਅਰਲੀ ਫੈਬ, ਯੂ ਆਰ ਰਾਈਟ,
ਸੋ ਅਰਲੀ ਫੈਬਰੂਅਰੀ,
ਅਰਲੀ ਫੈਬ ਸੀ।
ਸੋ 6 ਹਫ਼ਤਿਆਂ ਦੇ ਵਿੱਚ ਤਾਂ ਕੰਜ਼ਰਵੇਟਿਵਸ ਆਪਣੇ 26 ਪੁਆਇੰਟਸ ਦੀ ਲੀਡ ਜਿਹੜੀ ਗਵਾ ਚੁੱਕੇ ਨੇ, 26 ਪੁਆਇੰਟਸ 6 ਹਫ਼ਤੇ ਪਹਿਲਾਂ ਕੰਜ਼ਰਵੇਟਿਵਸ ਦੇ ਕੋਲ 26 ਪੁਆਇੰਟਸ ਦੀ ਲੀਡ ਸੀ, ਤੇ ਅਰਲੀਅਰ ਦਿਸ ਮੰਥ ਜਿਹੜਾ ਸਰਵੇ ਹੋਇਆ ਉਹਦੇ ਮੁਕਾਬਲੇ ਲਿਬਰਲਸ ਨੇ 10 ਪੁਆਇੰਟ ਗੇਨ ਕੀਤੇ ਨੇ, ਤੇ ਕੰਜ਼ਰਵੇਟਿਵਸ ਨੇ 5 ਪੁਆਇੰਟ ਲੂਜ਼ ਕੀਤੇ ਨੇ।
ਤੇ ਫਰਵਰੀ ਵਾਲੇ ਉਹ ਸਰਵੇ ਦਾ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ, ਅਰਲੀ ਫੈਬਰੂਰੀ, ਉਹਦੇ ਵਿੱਚ ਕੰਜ਼ਰਵੇਟਿਵਸ ਲਿਬਰਲਸ ਤੋਂ 13 ਪੁਆਇੰਟ ਅੱਗੇ ਸੀ, ਪਰ ਹੁਣ ਕਿਉਂਕਿ ਕੰਜ਼ਰਵੇਟਿਵਸ 10 ਪੁਆਇੰਟ ਗੇਨ ਕਰ, ਲਿਬਰਲਸ 10 ਪੁਆਇੰਟ ਗੇਨ ਕਰ ਗਏ, ਕੰਜ਼ਰਵੇਟਿਵ 5 ਪੁਆਇੰਟ ਲੂਜ਼ ਕਰ ਗਏ, ਉਹਦੇ ਨਤੀਜੇ ਵਜੋਂ ਹੁਣ ਲਿਬਰਲਸ ਕੰਜ਼ਰਵੇਟਿਵਸ ਤੋਂ 2 ਪੁਆਇੰਟ ਅੱਗੇ ਨਜ਼ਰ ਆਉਂਦੇ ਨੇ ਐਟ 38% ਸਪੋਰਟ, ਕੰਜ਼ਰਵੇਟਿਵ 36%, ਐਨਡੀਪੀ ਦੀ ਵੀ ਵਸੂਈ ਸਪੋਰਟ ਨੂੰ ਕਾਫੀ ਖੋਰਾ ਲੱਗਦਾ ਪਿਆ, ਦੈਟਸ ਐਟ 12% ਨਾਓ।
ਯਾ, ਸੋ ਬਲਾਕ ਨੂੰ 6% ਵੋਟ ਆ ਸੋ ਇਸ ਸਰਵੇਖਣ ਦੇ ਮੁਤਾਬਕ। ਸੋ ਇਦਾਂ ਦੇ ਵਿੱਚ ਜਿਹੜੀ ਹੋਰ ਵੀ ਬਹੁਤ ਸਾਰੇ ਸਰਵੇਜ ਆਏ ਨੇ ਜਿਹੜੇ ਕਹਿ ਰਹੇ ਨੇ ਕਿ ਕੰਜ਼ਰਵੇਟਿਵ ਦੀ ਜਿਹੜੀ ਲੀਡ ਆ ਉਹ ਘਟਦੀ ਜਾ ਰਹੀ ਆ,
ਤੇ
ਇਹ ਸਰਵੇਖਣ 2021 ਤੋਂ ਬਾਅਦ ਕਹਿੰਦੇ ਪਹਿਲੀ ਵਾਰ ਹੋਇਆ ਇਪਸੋਸ ਦੇ ਕਿਸੇ ਵੀ ਸਰਵੇ ਵਿੱਚ ਕਿ ਲਿਬਰਲਸ ਹੁਣ ਕੰਜ਼ਰਵੇਟਿਵ ਤੋਂ ਅੱਗੇ ਨੇ।
ਹਾਲਾਂਕਿ ਚਲੋ ਇਹਦੇ ਵਿੱਚ ਮਾਰਜਨ ਆਫ ਐਰਰ ਪਲੱਸ ਮਾਈਨਸ 3.8% ਲਗਭਗ 4% ਦਾ, ਪਰ ਉਹਦੇ ਬਾਵਜੂਦ ਵੀ ਜੇ ਤੁਸੀਂ ਦੇਖੋ ਕਿ 26 ਪੁਆਇੰਟਸ ਦੀ ਲੀਡ ਹੋਣੀ 6 ਹਫ਼ਤੇ ਪਹਿਲਾਂ, ਤੇ ਉਹ ਹੁਣ 2 ਪੁਆਇੰਟਸ ਦੇ ਡੈਫੀਸਿਟ ਦੇ ਵਿੱਚ ਕਨਵਰਟ ਹੋ ਜਾਣੀ ਕੰਜ਼ਰਵੇਟਿਵ ਵਾਸਤੇ, ਦੇਖੋ ਚਿੰਤਾ ਦਾ ਵਿਸ਼ਾ ਤੇ ਜ਼ਰੂਰ ਆ। ਹਾਲਾਂਕਿ ਜਦੋਂ ਜਸਰਾਜ ਹੱਲਣ ਜੀ ਨੂੰ ਮੈਂ ਸਵਾਲ ਪੁੱਛਿਆ, ਉਹਨਾਂ ਨੇ ਕਿਹਾ ਵੀ ਸਾਡੀ ਤਾਂ ਦੇਖੋ ਸਾਡੀ ਤਾਂ ਫਿਲੋਸਫੀ ਇਹ ਆ ਕਿ ਜਿਹੜੇ ਆਹ ਸਰਵੇਜ਼ ਵਗੈਰਾ ਨੇ ਇਹਨਾਂ ਵੱਲ ਬਹੁਤਾ ਧਿਆਨ ਨਹੀਂ ਦੇਣਾ, ਸਾਨੂੰ ਲੋਕੀ ਕੀ ਕਹਿ ਰਹੇ ਨੇ ਜਦੋਂ ਅਸੀਂ ਲੋਕਾਂ ਨਾਲ ਜਾ ਕੇ ਗੱਲਬਾਤ ਕਰਦੇ ਹਾਂ ਐਟ ਦ ਡੋਰ ਸਟੈਪਸ, ਜੋ ਸਾਨੂੰ ਕਮਿਊਨਿਟੀ ਦੇ ਵਿੱਚੋਂ ਸੁਨੇਹੇ ਮਿਲ ਰਹੇ ਨੇ, ਉਹਦੇ ਵਿੱਚ ਲੋਕੀ ਚਾਹੁੰਦੇ ਨੇ ਕਿ ਜੀ ਪੀਅਰ ਪੋਲੀਐਫ ਦੇ ਨਾਲ ਉਹਨਾਂ ਨੂੰ ਵੋਟ ਪਾ ਕੇ ਕੰਜ਼ਰਵੇਟਿਵ ਦੀ ਸਰਕਾਰ ਬਣਾਈ ਜਾਵੇ, ਤਾਂ ਕਿ ਕੈਨੇਡਾ ਦੇ ਵਿੱਚ ਜਿਹੜਾ ਇਹ ਕੈਨੇਡਾ ਪਹਿਲਾਂ ਵਰਗਾ ਕੈਨੇਡਾ ਨਹੀਂ ਰਿਹਾ, ਵੀ ਇੱਦਾਂ ਲੋਕੀ ਜਿਹੜੀ ਗੱਲਾਂ ਕਰਦੇ ਨੇ, ਇਹ ਗੱਲਾਂ ਜਸਰਾਜ ਜੀ ਅੱਜ ਸਵੇਰੇ ਕਹਿ ਕੇ ਗਏ ਨੇ, ਵੀ ਉਹਦੇ ਸੰਦਰਭ ਦੇ ਵਿੱਚ ਅਸੀਂ ਤਾਂ ਉਹ ਦੇਖਦੇ ਹਾਂ ਕਿ ਲੋਕਾਂ ਦਾ ਰੀਐਕਸ਼ਨ ਕੀ ਆ। ਇੱਕ ਜਿਹੜੀ ਗੱਲ ਵਾਸੂ ਜੀ, ਮੈਂ ਉਹਨੂੰ ਇਹ ਪੁੱਛੀ ਸੀ ਵੀ ਦੇਖੋ ਇਹ ਕਾਫੀ ਹੁਣ ਹੁੰਦਾ ਪਿਆ ਕਿ ਜਿਹੜੇ ਜਿਹੜੇ ਆਈਡੀਆਜ਼ ਪਿਛਲੇ ਸਾਲਾਂ ਦੇ ਵਿੱਚ ਪੀਅਰ ਪੋਲੀਐਫ ਜਾਂ ਕੰਜ਼ਰਵੇਟਿਵ ਫਲੋਟ ਕਰਦੇ ਰਹੇ, ਹੁਣ ਉਹੀ ਗੱਲਾਂ ਲਿਬਰਲਸ ਕਰ ਰਹੇ ਨੇ। ਐਟ ਦੀ ਐਂਡ ਆਫ ਇਟ ਲੋਕਾਂ ਨੂੰ ਤਾਂ ਇਹ ਚਾਹੀਦਾ ਵੀ ਸਾਡਾ ਕੰਮ ਹੁੰਦਾ ਹੋਵੇ, ਜਿਹੜੇ ਇਰੀਟੈਂਟਸ ਨੇ ਉਹ ਰਿਜ਼ੋਲਵ ਹੋਣ, ਤਾਂ ਉਹਨੂੰ ਜਦੋਂ ਜੋੜ ਕੇ ਵੇਖਦੇ ਹਾਂ ਇਹਨਾਂ ਸਰਵੇਜ਼ ਦੇ ਨਾਲ, ਤਾਂ ਇਹ ਤਾਂ ਸੱਚਮੁੱਚ ਚਿੰਤਾ ਦਾ ਵਿਸ਼ਾ ਤਾਂ ਹੋਣਾ ਚਾਹੀਦਾ। ਇੱਕ ਗੱਲ ਜਿਹੜੀ ਜਸਰਾਜ ਹੱਲਣ ਜੀ ਨੇ ਹਾਈਲਾਈਟ ਕੀਤੀ ਹੈ ਜੋ ਕਿ ਇੰਪੋਰਟੈਂਟ ਆ, ਐਂਡ ਉਹ ਮੈਨੂੰ ਸਹੀ ਵੀ ਜਾਪਦੀ ਆ, ਦੇਖੋ ਲਿਬਰਲਸ ਭਾਵੇਂ ਕਾਰਬਨ ਟੈਕਸ ਦਾ ਮੁੱਦਾ ਹੋਵੇ, ਭਾਵੇਂ ਉਹ ਹੁਣ ਕੈਪੀਟਲ ਗੇਨਸ ਟੈਕਸ ਦੇ ਇਨਕਲੂਜਨ ਰੇਟ ਦੇ ਵਾਧੇ ਵਾਲੀ ਗੱਲ ਹੋਵੇ, ਭਾਵੇਂ ਹੁਣ ਉਹ ਬਜਟ ਦੇ ਵਿੱਚ ਖਰਚਿਆਂ ਨੂੰ ਘਟਾਉਣ ਦੀ ਗੱਲ ਹੋਵੇ, ਇਨਵੈਸਟਮੈਂਟ ਕਰਨੀ ਇਨਫਰਾਸਟ੍ਰਕਚਰ ਦੀ, ਉਹ ਸਾਰੀਆਂ ਗੱਲਾਂ ਲਿਬਰਲਸ ਵੀ ਹੁਣ ਕਰਨ ਲੱਗ ਪਏ ਨੇ। ਇੱਕ ਚੀਜ਼ ਜਿੱਤੇ ਲਿਬਰਲਸ ਹਜੇ ਵੀ ਉਨਾ ਜ਼ਿਆਦਾ ਵੋਕਲ ਨਹੀਂ ਹੈਗੇ, ਦੈਟ ਇਜ਼ ਦੀ ਕ੍ਰਾਈਮ ਇਸ਼ੂ, ਕਿ ਕ੍ਰਾਈਮ ਵਾਲੇ ਮੁੱਦੇ 'ਤੇ ਜਿਹੜਾ ਬੇਲ ਰਿਫੋਰਮ ਵਾਲਾ ਇਸ਼ੂ ਆ, ਜਿਹੜੇ ਹੁਣ ਸਾਡੇ ਓਵਰਆਲ ਸਟਰੀਟ ਕ੍ਰਾਈਮ ਆ, ਉਹਦੇ ਨਾਲ ਕਿਵੇਂ ਨਜਿੱਠਣਾ, ਉਹਦੇ ਬਾਰੇ ਕੋਈ ਇੰਨੀ ਜ਼ਿਆਦਾ ਗੱਲ ਲਿਬਰਲ ਕੈਂਡੀਡੇਟਸ ਨੇ ਅੱਜ ਤੱਕ ਕੀਤੀ ਨਹੀਂ।
ਯਾ ਕਿਉਂਕਿ ਕੰਸਰਵੇਟਿਵਸ ਕਹਿ ਰਹੇ ਨੇ ਕਿ ਉਹ ਤਿੰਨ ਕਾਨੂੰਨ ਜਿਹੜੇ ਰਿਪੀਲ ਕਰਨਗੇ ਜਿਹੜੇ ਕ੍ਰਾਈਮ ਦੇ ਨਾਲ ਬੇਲ ਰਿਫੋਰਮ ਦੇ ਨਾਲ ਕਾਨੂੰਨ ਦੇ ਨਾਲ ਸੰਬੰਧਿਤ ਨੇ ਸੋ ਉਹਨਾਂ ਨੇ ਕਿਹਾ ਹੋਇਆ ਕਿ ਜਿਹੜਾ ਸੋਲਟਰੀ ਕਨਫਾਈਨਮੈਂਟ ਜਿਹਨੂੰ ਕਹਿ ਲਓ ਵੀ ਇਲੀਗਲ ਕੀਤਾ ਗਿਆ ਸੀ ਇੱਕ ਕਾਨੂੰਨ ਦੇ ਤਹਿਤ ਅਸੀਂ ਉਹ ਕਾਨੂੰਨ ਰਿਪੀਲ ਕਰ ਦੇਵਾਂਗੇ ਕਿ ਸੋਲਟਰੀ ਕਨਫਾਈਨਮੈਂਟ ਦੁਬਾਰਾ ਹੋਏਗੀ ਮਿਨੀਮਮ ਮੈਂਡੇਟੋਰੀ ਸੈਂਟੈਂਸਿਸ ਜਿਹੜੇ ਨੇ ਬਹਾਲ ਕੀਤੇ ਜਾਣਗੇ
40 ਮਿਲੀਗ੍ਰਾਮ ਤੋਂ ਵੱਧ 40 ਮਿਲੀਗ੍ਰਾਮ ਨੋਟ ਈਵਨ ਗ੍ਰਾਮ 40 ਮਿਲੀਗ੍ਰਾਮ ਤੋਂ ਵੱਧ ਜੇ ਕਿਸੇ ਕੋਲ ਫੈਂਟਨਲ ਜਾਂ ਜ਼ਹਿਰੀਲਾ ਨਸ਼ਾ ਕੋਈ ਮਿਲਦਾ ਤਾਂ ਉਹਦੇ ਵਾਸਤੇ ਵੀ ਉਮਰ ਕੈਦ ਦੀ ਸਜ਼ਾ ਦੀ ਜਿਹੜੀ ਗੱਲ ਆ ਉਹ ਪੌਲੀਐਵ ਨੇ ਕੁਝ ਦਿਨ ਪਹਿਲਾਂ ਐਲਾਨੀ ਸੀ
ਪਲੱਸ ਜਿਹੜਾ ਬੇਲ ਰਿਫੋਰਮ ਜੋ ਹਾਲ ਹੀ ਵਿੱਚ ਕੀਤਾ ਗਿਆ ਕਹਿੰਦੇ ਅਸੀਂ ਉਹ ਵੀ ਚੇਂਜਸ ਕਰਾਂਗੇ ਬੇਲ ਰਿਫੋਰਮ ਹੋਰ ਬੇਲ ਦੇ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਹੋਰ ਸਖ਼ਤ ਕੀਤਾ ਜਾਏਗਾ ਸੋ ਇਹ ਸਾਰੀਆਂ ਗੱਲਾਂ ਕੰਜ਼ਰਵੇਟਿਵਸ ਕਰ ਰਹੇ ਨੇ ਲਿਬਰਲਸ ਯੈਸ ਯੂ ਆਰ ਰਾਈਟ ਤੇ ਜਸਰਾਜ ਹੱਲਨ ਜੀ ਨੇ ਵੀ ਇਹ ਪੁਆਇੰਟ ਆਊਟ ਕੀਤਾ ਬਿਲਕੁਲ ਸਹੀ ਕਿਹਾ ਕਿ ਲਿਬਰਲਸ ਇਹਦੇ ਉੱਤੇ ਜ਼ਿਆਦਾ ਗੱਲ ਨਹੀਂ ਕਰ ਰਹੇ ਕਿਉਂਕਿ ਉਹ ਫਿਰ ਉਹੀ ਗੱਲ ਆ ਵੀ ਜੀ ਅਲਟੀਮੇਟਲੀ ਤਾਂ ਵੋਟਾਂ ਹਾਸਲ ਕਰਕੇ ਹੀ ਸਰਕਾਰ ਬਣਦੀ ਆ ਜਾਂ ਕੋਈ ਵੀ ਲੀਡਰ ਬਣਦਾ ਸੋ ਹਾਓ ਫਾਰ ਆਰ ਯੂ ਵਿਲਿੰਗ ਟੂ ਗੋ
ਬਿਲਕੁਲ
ਦੈਟਸ ਦਾ ਕੁਐਸਚਨ ਤੇ ਸੋ ਜਿਹੜੀ ਵਿਜੇ ਜੀ ਅੱਛਾ ਜਿਹੜੇ ਆਪਾਂ ਸਰਵੇਸ ਦੀ ਗੱਲ ਕਰ ਰਹੇ ਸੀ ਜਿੰਨੇ ਵੀ ਸਰਵੇ ਅਜੇ ਤੱਕ ਹੋਏ ਨੇ ਉਹ ਜ਼ਿਆਦਾਤਰ ਇਸ ਤਰ੍ਹਾਂ ਦੇ ਹੋਏ ਨੇ ਆਫ ਲੇਟ ਕਿ ਜੇ ਮਾਰਕ ਕਾਰਨੀ ਲੀਡਰ ਬਣ ਗਏ ਤਾਂ ਕੀ ਹੋਏਗਾ ਜਿਹੜਾ ਇਹ ਇਪਸੋਸ ਵਾਲਾ ਸਰਵੇ ਜਿਹਦਾ ਆਪਾਂ ਜ਼ਿਕਰ ਕੀਤਾ ਜੋ ਉਹਨਾਂ ਨੇ ਗਲੋਬਲ ਨਿਊਜ਼ ਲਈ ਕੀਤਾ ਇਹਦਾ ਚਰਚਾ ਜ਼ਿਆਦਾ ਇਸ ਕਰਕੇ ਆ ਕਿ ਇਹ ਕਹਿੰਦੇ ਜੇ ਐਜ਼ ਇਟ ਇਜ਼ ਵੋਟਾਂ ਪੈ ਜਾਂਦੀਆਂ ਤਾਂ ਵੀ ਲਿਬਰਲਸ ਕੰਜ਼ਰਵੇਟਿਵਸ ਤੋਂ ਅੱਗੇ ਨੇ ਇੱਕ ਸਰਵੇ ਲੈਜੇ ਨੇ ਵੀ ਕੀਤਾ
ਹਾਂਜੀ
ਇਹਦੇ ਵਿੱਚ ਇਹਨਾਂ ਨੇ ਦੋਨੋਂ ਸਿਨੈਰੀਓਜ਼ ਤੇ ਗੱਲ ਕੀਤੀ ਹੈ ਕਹਿੰਦੇ ਜੇ ਮਾਰਕ ਕਾਰਨੀ ਲੀਡਰ ਬਣ ਗਏ ਤਾਂ ਲਿਬਰਲ ਪਾਰਟੀ 40% ਕੰਜ਼ਰਵੇਟਿਵ 38%
ਉੱਥੇ ਵੀ 2% ਅੱਗੇ ਨੇ ਵਿਦ ਮਾਰਕ ਕਾਰਨੀ ਇਨ ਦਾ ਡਰਾਈਵਰ ਸੀਟ
ਜੇ ਅੱਜ ਹੀ ਇਲੈਕਸ਼ਨ ਹੋ ਜਾਂਦਾ ਤਾਂ ਫਿਰ ਕੰਜ਼ਰਵੇਟਿਵ 38% ਤੇ ਲਿਬਰਲਸ 35%
ਪਰ ਉਹ ਵੀ ਵਾਸੂ ਜੀ ਕੋਈ ਬਹੁਤਾ ਵੱਡਾ ਫਰਕ ਨਹੀਂ ਆ
ਸਟੈਟਿਸਟੀਕਲ ਟਾਈ ਨੂੰ ਆਪਾਂ ਕਹਿ ਸਕਦੇ
ਇੱਕ ਸਟੈਟਿਸਟੀਕਲ ਟਾਈ ਆ ਦੂਜਾ ਪਿਛਲੇ ਇਲੈਕਸ਼ਨ ਦੇ ਵਿੱਚ ਜੇ ਵੇਖੀਏ ਤਾਂ ਅਜਿਹਾ ਵੀ ਕਿੰਨੀ ਵਾਰ ਹੋ ਲਿਆ ਕਿ ਪਾਪੂਲਰ ਵੋਟ ਦੇ ਵਿੱਚ ਕੰਜ਼ਰਵੇਟਿਵ ਨੂੰ ਵੋਟਾਂ ਜ਼ਿਆਦਾ ਪੈਂਦੀਆਂ ਪਰ ਸੀਟਾਂ ਦੇ ਮਾਮਲੇ ਦੇ ਵਿੱਚ ਕੰਜ਼ਰਵੇਟਿਵ ਦੀਆਂ ਸੀਟਾਂ ਘੱਟ ਜਾਂਦੀਆਂ ਸੋ ਉਹ ਜਿਹੜਾ ਵੋਟ ਸ਼ੇਅਰ ਆ ਕਿਹੜੀ ਕਿਹੜੀਆਂ ਰਾਈਡਿੰਗਸ ਦੇ ਵਿੱਚ ਕਿੱਥੇ ਕਿੱਥੇ ਕਿੰਨਾ ਹੈ ਉਹ ਸਾਰੀਆਂ ਚੀਜ਼ਾਂ ਡਿਟਰਮਿਨ ਕਰਦੀਆਂ ਨੇ ਪਰ ਅੱਛਾ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਦੇ ਵਿੱਚ ਜਿਹੜੀ ਕੱਲ੍ਹ ਡਿਬੇਟ ਹੋਈ ਆ ਉਹਦੇ ਵਿੱਚ ਵੀ ਦੇਖੋ ਕਾਫੀ ਚੀਜ਼ਾਂ ਦੇ ਵਿੱਚ ਤੇ ਕਾਫੀ ਹੱਦ ਤੱਕ ਇਹ ਬੜੀ ਕੋਰਡੀਅਲ ਜਿਹੀ ਫਰੈਂਡਲੀ ਜਿਹੀ ਡਿਬੇਟ ਆ ਕਿਉਂਕਿ ਜਿਹੜਾ ਵੀ ਕੋਈ ਲੀਡਰ ਬਣ ਗਿਆ ਬਾਕੀ ਜਿਹੜੇ ਸਟੇਜ ਦੇ ਨੇ ਉਹਨਾਂ ਨੇ ਉਸੇ ਪਾਰਟੀ ਦੇ ਨਾਲ ਉਸੇ ਵਿਅਕਤੀ ਦੀ ਲੀਡਰਸ਼ਿਪ ਅਧੀਨ ਇਲੈਕਸ਼ਨ ਵੀ ਲੜਨਾ ਤੇ ਫਿਰ ਉਹਨਾਂ ਦੀ ਹੋ ਸਕਦਾ ਕੈਬਨਿਟ ਦੇ ਵਿੱਚ ਵੀ ਥਾਂ ਆਪਣੇ ਵਾਸਤੇ ਭਾਲਦੇ ਹੋਣ ਸੋ ਕਿਉਂਕਿ ਇਸ ਲੀਡਰਸ਼ਿਪ ਰੇਸ ਦੇ ਵਿੱਚ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਤਿੱਖੇ ਇੱਕ ਦੂਜੇ ਪਰਿਵਾਰ ਕਰਨੇ ਉਹਦੇ ਵਿੱਚ ਪਾਰਟੀ ਦਾ ਸਪਲਿਟ ਨਜ਼ਰ ਆਏਗਾ ਉਹ ਵੀ ਇਹ ਕੋਈ ਕੈਂਡੀਡੇਟ ਨਹੀਂ ਚਾਹੁੰਦਾ ਜੇ ਕਿਸੇ ਮਾਮਲੇ ਦੇ ਉੱਪਰ ਕੱਲ੍ਹ ਥੋੜ੍ਹੀ ਜਿਹੀ ਡਿਫਰੈਂਸੀਏਸ਼ਨ ਨਜ਼ਰ ਆਈ ਉਹ ਸੀਗਾ ਵਾਸੂ ਜੀ ਕਿ ਜਸਟਿਨ ਟਰੂਡੋ ਤੋਂ ਆਪਣੇ ਆਪ ਨੂੰ ਕਿਵੇਂ ਡਿਫਰੈਂਸ਼ੀਏਟ ਕਰੋਗੇ ਉਹਦੇ ਵਿੱਚ ਮੈਨੂੰ ਕ੍ਰਿਸਟੀਆ ਫ੍ਰੀਲੈਂਡ ਦਾ ਜਿਹੜਾ ਜਵਾਬ ਸੀ ਦਾ ਨੋਨ ਆਨਸਰ ਉਹ ਸਭ ਤੋਂ ਜ਼ਿਆਦਾ ਉਹ ਲੱਗਿਆ ਵੀ ਉਹਨਾਂ ਨੇ ਪਹਿਲਾਂ ਤਾਂ ਡੌਜ ਹੀ ਕੀਤਾ ਕੁਐਸਚਨ ਇਹ ਡਿਬੇਟ ਦੇ ਵਿੱਚ ਉਹਨੇ ਕਿਹਾ ਆਮ ਮਾਈ ਓਨ ਪਰਸਨ ਮੇਰਾ ਆਪਣਾ ਲੀਡਰਸ਼ਿਪ ਸਟਾਈਲ ਆ ਉਹਨਾਂ ਵਾਸਤੇ ਸਭ ਤੋਂ ਔਖਾ ਟੂ ਡਿਟੈਚ ਹਰਸੈਲਫ ਫਰੋਮ ਟਰੂਡੋ
ਵਿਜੇ ਜੀ ਆਈ ਡੂ ਵਾਂਟ ਟੂ ਸਟਾਰਟ ਬਾਈ ਸੇਇੰਗ ਆਈ ਡੂ ਵਾਂਟ ਟੂ ਸਟਾਰਟ ਬਾਈ ਥੈਂਕਿੰਗ ਆਈ ਡੂ ਵਾਂਟ ਟੂ ਸਟਾਰਟ ਬਾਈ ਪੁਆਇੰਟਿੰਗ ਆਊਟ ਉਹਨਾਂ ਦਾ ਹਰ ਜਵਾਬ
ਇੱਦਾਂ ਸ਼ੁਰੂ
ਇਸੇ ਸੈਂਟੈਂਸ ਨਾਲ ਇਸੇ ਫਰੇਜ਼ ਨਾਲ ਸ਼ੁਰੂ ਹੋਇਆ
ਰਾਈਟ
ਤੇ ਉਹਨਾਂ ਨੇ ਜਦੋਂ ਪੁੱਛਿਆ ਗਿਆ ਸਵਾਲ ਸਭ ਤੋਂ ਪਹਿਲਾਂ ਉਹਨਾਂ ਨੂੰ ਹੀ ਇਹ ਜਿਹੜੀ ਚੀਜ਼ ਹੈ ਇਹ ਪੁੱਛੀ ਗਈ ਕਿ ਤੁਸੀਂ ਜਸਟਿਨ ਟਰੂਡੋ ਤੋਂ ਆਪਣੇ ਆਪ ਨੂੰ ਕਿਵੇਂ ਡਿਫਰੈਂਸ਼ੀਏਟ ਕਰੋਗੇ ਤੇ ਸਭ ਤੋਂ ਪਹਿਲਾਂ ਕ੍ਰਿਸਟੀਆ ਫ੍ਰੀਲੈਂਡ ਨੇ ਕਿਹਾ ਕਹਿੰਦੇ ਕਿ ਆਈ ਵਿਲ ਲਾਈਕ ਟੂ ਕੈਰੀ ਔਨ ਜਿਹੜੀ ਮੈਂ ਪਹਿਲਾਂ ਐਨਰਜੀ ਸਿਕਿਉਰਿਟੀ ਬਾਰੇ ਗੱਲ ਕਰ ਰਹੀ ਸੀ ਉਹਦੇ ਬਾਰੇ ਗੱਲ ਕਰਨ ਲੱਗ ਗਏ ਤੇ ਫਿਰ ਮੋਡਰੇਟਰ ਨੇ ਕਿਹਾ ਚਲੋ ਠੀਕ ਹੈ ਕੋਈ ਗੱਲ ਨਹੀਂ ਆਈ ਕਮ ਬੈਕ ਟੂ ਯੂ ਕਿ ਇਹਦੇ ਬਾਰੇ ਮੈਂ ਤੁਹਾਨੂੰ ਬਾਅਦ ਪੁੱਛਦੀ ਹਾਂ ਫਿਰ ਉਹਨਾਂ ਨੇ ਕਰੀਨਾ ਗੋਲਡ ਨੂੰ ਪੁੱਛਿਆ ਤੇ ਕਰੀਨਾ ਗੋਲਡ ਨੇ ਫਿਰ ਉਹਨਾਂ ਨੇ ਕ੍ਰਿਸਟੀਆ ਫ੍ਰੀਲੈਂਡ ਦਾ ਧੰਨਵਾਦ ਕੀਤਾ ਕਿਉਂਕਿ ਉਹ ਜਦੋਂ ਐਨਰਜੀ ਸਿਕਿਉਰਿਟੀ ਪਾਈਪ ਲਾਈਨਸ ਇੰਡੀਜਨਸ ਰੀਕੌਂਸਲੀਏਸ਼ਨ ਦੀ ਗੱਲ ਕਰ ਰਹੇ ਸੀ ਕਹਿੰਦੇ ਥੈਂਕ ਯੂ ਫਾਰ ਬ੍ਰਿੰਗਿੰਗ ਦੈਟ ਅਪ ਇੱਕ ਦੂਜੇ ਦਾ ਧੰਨਵਾਦ ਤੋਂ ਫਿਰ ਉਸ ਤੋਂ ਬਾਅਦ ਆ ਕੇ ਉਹਨਾਂ ਨੇ ਕਿਹਾ ਵੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਡਿਫਰੈਂਸ਼ੀਏਟ ਕਿਵੇਂ ਕਰਨਾ ਕਹਿੰਦੇ ਫਸਟ ਆਫ ਆਲ ਕਹਿੰਦੇ ਵੀ ਮੈਂ ਕਹਿਣਾ ਚਾਹੁੰਦੀ ਹਾਂ ਵੀ ਆਈ ਐਮ ਵੈਰੀ ਪ੍ਰਾਊਡ ਆਫ ਦ ਵਰਕ ਦੈਟ ਵੀ ਡਿਡ
ਕਰੀਨਾ
ਗੋਲਡ ਨੇ ਕਿਹਾ ਵੀ ਜੋ ਅਸੀਂ ਕੰਮ ਕਾਜ ਕੀਤਾ ਕਹਿੰਦੇ ਚਾਈਲਡ ਕੇਅਰ ਹੋਵੇ ਕਲਾਈਮੇਟ ਚੇਂਜ ਹੋਵੇ ਅਸੀਂ ਵਧੀਆ ਵਧੀਆ ਕੰਮ ਵੀ ਕੀਤੇ ਨੇ
ਕਿ ਮੈਂ ਰੁਕ ਸਕਦਾ ਤੁਹਾਨੂੰ ਇੱਥੇ ਜਦੋਂ ਉਹਨਾਂ ਨੇ ਚਾਈਲਡ ਕੇਅਰ ਦਾ ਡਿਊਰਿੰਗ ਦਾ ਡਿਬੇਟ ਪਹਿਲਾਂ ਜ਼ਿਕਰ ਕੀਤਾ ਸੀ ਨਾ ਤੇ ਕ੍ਰਿਸਟੀਆ ਫ੍ਰੀਲੈਂਡ ਬੜੇ ਖਿੜ ਗਏ ਉਹ ਕਹਿੰਦੇ ਵੀ ਥੈਂਕ ਯੂ ਫਾਰ ਮੈਂਸ਼ਨਿੰਗ ਚਾਈਲਡ ਕੇਅਰ ਕਿਉਂਕਿ ਐਜ਼ ਫਾਈਨੈਂਸ ਮਿਨਿਸਟਰ ਕਹਿੰਦੇ ਇਹ ਜਿਹੜੀ ਪਾਲਿਸੀ ਆ ਲਾਗੂ ਕਰਵਾਉਣ ਦੇ ਵਿੱਚ ਮੈਨੂੰ ਸਭ ਤੋਂ ਜ਼ਿਆਦਾ ਮਾਣ ਆ ਸੋ ਇੱਦਾਂ ਇੱਕ ਦੂਜੇ ਜਿਹੜੀ ਕੋਈ ਵੀ ਇਸ਼ੂ ਉੱਠਦਾ ਰਿਹਾ ਉਹਦਾ ਇਸ ਹਿਸਾਬ ਨਾਲ ਕ੍ਰੈਡਿਟ ਦੇ ਨਾਲ ਦੀ ਨਾਲ ਇੰਟਰਜੈਕਟ ਕਰਕੇ ਉਹ ਗੱਲਾਂ ਵੀ ਹੁੰਦੀਆਂ ਰਹੀਆਂ ਪਰ ਕਮਿੰਗ ਬੈਕ ਟੂ ਕਰੀਨਾ ਗੋਲਡ ਡਿਫਰੈਂਸ਼ੀਏਟ ਦੇ ਮਾਮਲੇ 'ਚ ਉਹਨਾਂ ਨੇ ਕੀ ਕਿਹਾ ਆਪਣੇ
ਮੇਨ ਉਹਨਾਂ ਨੇ ਗੱਲ ਇਹ ਪੁਆਇੰਟ ਆਊਟ ਕੀਤੀ ਹੈ ਜੋ ਪਹਿਲਾਂ ਵੀ ਆਪਣੀ ਕੈਂਪੇਨ 'ਚ ਕਹਿੰਦੇ ਰਹੇ ਜੋ ਉਹਨਾਂ ਦੀ ਕੈਂਪੇਨ ਦਾ ਥੀਮ ਹੈ ਕਹਿੰਦੇ ਕਿ ਆਈ ਵਿਲ ਬੀ ਮੋਰ ਕਨੈਕਟਿਡ ਟੂ ਦ ਗਰਾਸ ਰੂਟਸ। ਉਹਨਾਂ ਨੇ ਇਨਸੀਨੂਏਟ ਇਹ ਕੀਤਾ ਜਸਟਿਨ ਟਰੂਡੋ ਦਾ ਨਾਮ ਲਏ ਬਿਨਾਂ ਕਿ ਉਹ ਸ਼ਾਇਦ ਜ਼ਮੀਨੀ ਹਕੀਕਤ ਤੋਂ ਥੋੜਾ ਜਿਹਾ ਟੁੱਟ ਗਏ ਸੀ, ਥੋੜੇ ਅਲੱਗ ਹੋ ਗਏ ਸੀ। ਫਿਰ ਉਸ ਤੋਂ ਬਾਅਦ ਫਰੈਂਕ ਬੇਲਿਸ ਦੀ ਵਾਰੀ ਆਈ ਤੇ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਸਾਰਿਆਂ ਦੇ ਵਿੱਚੋਂ ਦੇਖੋ ਤੇ ਕਹਿੰਦੇ ਆਈ ਐਮ ਦ ਮੋਸਟ ਡਿਸਟਿੰਕਟ, ਮੈਂ ਸਭ ਤੋਂ ਵੱਖਰਾ ਮੈਂ ਹੀ ਹਾਂ ਕਿਉਂਕਿ ਮੈਂ ਜਸਟਿਨ ਟਰੂਡੋ ਦੀ ਸਰਕਾਰ ਦੇ ਵਿੱਚ ਨਾ ਤਾਂ ਕੋਈ ਮੰਤਰੀ ਰਿਹਾ ਤੇ ਨਾ ਹੀ ਮੈਂ ਕੋਈ ਫਾਈਨੈਂਸ਼ੀਅਲ ਐਡਵਾਈਜ਼ਰ ਹੀ ਰਿਹਾ। ਕਿਉਂਕਿ ਇਸ ਤੋਂ ਪਹਿਲਾਂ ਡਿਬੇਟ ਦੇ ਵਿੱਚ ਮਾਰਕ ਕਾਰਨੀ ਆਪਣੇ ਆਪ ਨੂੰ ਕਹਿ ਰਹੇ ਸੀ ਵੀ ਮੈਂ ਇਸ ਸਰਕਾਰ ਦੇ ਵਿੱਚ ਕਦੇ ਵੀ ਐਮਪੀ ਨਹੀਂ ਰਿਹਾ, ਵੀ ਮੈਂ ਤਾਂ ਨੌਨ ਇੱਕ ਆਮ ਐਨ ਆਊਟਸਾਈਡਰ ਤੇ। ਸੋ ਫਰੈਂਕ ਬੇਲਿਸ ਨੇ ਥੋੜਾ ਜਿਹਾ ਟਕੋਰ ਕੀਤਾ ਵੀ ਮੈਂ ਇਕਨੋਮਿਕ ਐਡਵਾਈਜ਼ਰ ਵੀ ਨਹੀਂ ਰਿਹਾ ਜਸਟਿਨ ਟਰੂਡੋ ਦੇ ਨਾਲ।
ਜਿੰਦਾ ਕਿ ਅੱਜ ਜ਼ਿਕਰ ਦੇਖੋ ਅੱਜ ਜਸਰਾਜ ਹੱਲਣ ਵੀ ਕਰਕੇ ਗਏ ਨੇ ਕਿ ਹੁਣ ਮਾਰਕ ਕਾਰਨੀ ਜੇ ਕਹੀ ਜਾਂਦੇ ਨੇ ਕਿ ਇਕਨੋਮਿਕ ਫੋਕਸ ਲੀਡਰਸ਼ਿਪ ਉਹ ਲੈ ਕੇ ਆਉਣਗੇ ਤਾਂ ਪਿਛਲੇ 5 ਸਾਲਾਂ ਦੇ ਵਿੱਚ ਜਸਟਿਨ ਟਰੂਡੋ ਦੀ ਸਰਕਾਰ ਦੇ ਇੱਕ ਐਡਵਾਈਜ਼ਰ ਵਜੋਂ ਉਹ ਭੂਮਿਕਾ ਨਿਭਾਉਂਦੇ ਰਹੇ ਨੇ। ਹਾਲਾਂਕਿ ਓਫੀਸ਼ਲੀ ਕਹਿ ਲਓ ਲਿਬਰਲ ਪਾਰਟੀ ਨੇ ਉਹਨਾਂ ਨੂੰ ਐਡਵਾਈਜ਼ਰ ਦੀ ਹੈਸੀਅਤ ਦੇ ਵਿੱਚ ਅਜੇ ਪਿਛਲੇ ਸਾਲ ਹੀ ਲੈ ਕੇ ਆਉਂਦਾ ਸੀ, ਪਰ ਜਿਹੜੀ ਇਨਸੀਨੂਏਸ਼ਨ ਇਹ ਹੈ ਕਿ ਉਸ ਤੋਂ ਪਹਿਲਾਂ ਤੋਂ ਮਾਰਕ ਕਾਰਨੀ ਵੱਲੋਂ ਹੀ ਜਿਹੜੀ ਕੁਛ ਸਲਾਹ ਦਿੱਤੀ ਜਾ ਰਹੀ ਆ ਜਸਟਿਨ ਟਰੂਡੋ ਦੀ ਸਰਕਾਰ ਨੂੰ ਦਿੱਤੀ ਗਈ ਸੀ ਉਹੀ ਪਾਲਿਸੀਜ਼ ਇੰਪਲੀਮੈਂਟ ਹੋਈਆਂ। ਸੋ ਕੰਜ਼ਰਵੇਟਿਵਜ਼ ਉਸ ਨੈਰੇਟਿਵ ਨੂੰ ਪੁਸ਼ ਕਰ ਰਹੇ ਨੇ
ਜਾਂ ਉਹ ਅਨਓਫੀਸ਼ੀਅਲ ਕਪੈਸਿਟੀ ਵਿੱਚ ਭਾਵੇਂ ਵਿਜੇ ਜੀ ਕਰਦੇ ਰਹੇ ਹੋਣਗੇ
ਓਫੀਸ਼ੀਅਲ ਕਪੈਸਿਟੀ,
ਪਰ ਅਨਓਫੀਸ਼ੀਅਲ ਕਪੈਸਿਟੀ ਵਿੱਚ ਤਾਂ ਸਾਰੇ ਕੈਨੇਡੀਅਨ ਸਲਾਹ ਦਿੰਦੇ ਨੇ
ਜੇ
ਦੇਖਿਆ ਜਾਵੇ।
ਯੈਸ,
ਤੇ ਉਹ ਤਾਂ ਫਿਰ ਅਸੀਂ ਵੀ ਸਲਾਹ ਦੇ ਦਿੰਦੇ ਹਾਂ, ਜਿਹੜੀਆਂ ਵੱਖੋ ਵੱਖਰੀਆਂ ਬੋਰਡਸ ਆਫ ਟ੍ਰੇਡ ਨੇ ਉਹ ਵੀ ਸਲਾਹ ਦਿੰਦੇ ਨੇ। ਸਰਕਾਰ ਆਪ ਸਲਾਹ ਮੰਗਦੀ ਹੈ ਕੈਨੇਡੀਅਨਸ ਦੀ ਜਦੋਂ ਬਜਟ ਬਣਾਉਣਾ ਹੁੰਦਾ
ਜੀ,
ਤੇ ਅਨਓਫੀਸ਼ੀਅਲ ਕਪੈਸਿਟੀ ਦੇ ਵਿੱਚ ਤਾਂ ਕੋਈ ਵੀ ਸਲਾਹ ਦੇ ਸਕਦਾ, ਸਾਰੇ ਕੈਨੇਡੀਅਨਸ ਦਾ ਹੱਕ ਬਣਦਾ ਉਹ। ਸੋ ਉਹ ਜਿਹੜੀ ਚੀਜ਼ ਹੈ ਉੱਥੇ ਉਹ ਦਰੁਸਤ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਕੰਜ਼ਰਵੇਟਿਵ ਇੱਕ ਚੀਜ਼ ਉਹ ਬੜੀ ਮਹਾਰਤ ਹੈ ਕੰਜ਼ਰਵੇਟਿਵ ਦੀ ਇਸ ਚੀਜ਼ ਦੇ ਵਿੱਚ, ਇੱਕ ਚੀਜ਼ ਨੂੰ ਵਾਰ-ਵਾਰ ਕਹਿ ਕੇ ਉਹ ਇੱਕ ਪਰਸੈਪਸ਼ਨ ਇਦਾਂ ਦੀ ਬਣ ਜਾਂਦੀ ਹੈ ਕਿ ਜਿਵੇਂ ਇਹੀ ਗੱਲ ਬਿਲਕੁਲ ਠੀਕ ਹੈ।
ਦੇਖੋ ਸੀਗਾ ਨਾ ਇਫ ਅ ਲਾਈ ਇਜ਼ ਨਾਟ ਰਿਫਿਊਟਡ ਇਟ ਬਿਕਮਸ ਅ ਫੈਕਟ,
ਯਾ ਤੇ ਉਹ ਮੁਕੰਮਲ ਤੌਰ ਤੇ ਝੂਠ ਹੁੰਦਾ ਵੀ ਨਹੀਂ ਉਹਨਾਂ ਦੀ ਗੱਲ, ਇਦਾਂ ਨਹੀਂ ਵੀ ਉਹ ਕਿਸੇ ਝੂਠ ਨੂੰ ਸੱਚ ਵਿੱਚ ਤਬਦੀਲ ਕਰ ਦਿੰਦੇ ਨੇ, ਉਹ ਅਧੂਰਾ ਸੱਚ ਹੁੰਦਾ
ਤੇ ਅਧੂਰੇ ਸੱਚ
ਮੁਕੰਮਲ ਕਰ ਦਿੰਦੇ ਉਹਨੂੰ,
ਅਧੂਰੇ ਸੱਚ ਕਈ ਵਾਰੀ ਮੁਕੰਮਲ ਝੂਠ ਨਾਲੋਂ ਜ਼ਿਆਦਾ ਖਤਰਨਾਕ ਹੋ
ਜਾਂਦਾ। ਕੰਜ਼ਰਵੇਟਿਵ ਉਹ ਗੱਲ ਨੂੰ ਵਾਰ-ਵਾਰ ਰਿਪੀਟ ਕਰਕੇ ਨਾ ਉਹ ਗੱਲ ਫਿਰ ਵਿੱਚ ਹੀ ਕਿਤੇ ਪੂਰਾ ਜਿਹੜਾ ਮੁਕੰਮਲ ਸੱਚ ਉਹ ਕਿਤੇ ਗਵਾਚ ਜਾਂਦਾ।
ਅੱਛਾ, ਦੂਜੀ ਚੀਜ਼ ਹੋਰ ਕੀ ਹੈ ਜਿਹੜੀ, ਕਿਉਂਕਿ ਦੇਖੋ ਕੱਲ ਦੀ ਡਿਬੇਟ ਵਾਲੀ ਗੱਲ ਤੇ ਜਸਰਾਜ ਹੱਲਣ ਨਾਲ ਹੋਈ ਇੰਟਰਵਿਊ ਦੇ ਵਿੱਚੋਂ ਕੁਝ ਜਿਹੜੇ ਪੁਆਇੰਟਸ ਨੇ ਉਹ ਪੈਰਲਲ ਚੱਲਣਗੇ ਆਪਣੀ ਇਸ ਗੱਲਬਾਤ ਦੇ ਵਿੱਚ। ਇੱਕ ਜਿਹੜੀ ਗੱਲ ਹੈਗੀ ਹੈ, ਕੱਲ ਮਾਰਕ ਕਾਰਨੀ ਨੇ ਨਾ ਆਊਟ ਆਫ ਦ ਵੇ ਜਾ ਕੇ ਇਸ ਚੀਜ਼ ਨੂੰ ਹਾਈਲਾਈਟ ਕੀਤਾ ਕਿ ਦੇਖੋ ਜੀ ਮੈਂ ਤੇ ਲੀਡਰਸ਼ਿਪ ਉਮੀਦਵਾਰ ਹੁਣ ਥੋੜ੍ਹੀ ਦੇਰ ਪਹਿਲਾਂ ਹੀ ਬਣਿਆ, ਮੈਂ ਆਪਣੇ ਪੇਪਰ ਵਰਕ ਆਪਣਾ ਜਮ੍ਹਾਂ ਕਰਾ ਦਿੱਤਾ ਉਹ ਸਿਕਿਉਰਿਟੀ ਕਲੀਅਰੈਂਸ ਹਾਸਲ ਕਰਨ ਲਈ, ਅਤੇ ਮੈਨੂੰ ਉਮੀਦ ਹੈ ਵੀ ਛੇਤੀ ਉਹ ਸਿਕਿਉਰਿਟੀ ਕਲੀਅਰੈਂਸ ਮੈਨੂੰ ਹਾਸਲ ਮਿਲ ਜਾਣੀ ਆ। ਪਰ ਜਸਟਿਨ ਪੀਅਰ ਪੋਲੀਏਵ ਨੇ ਅਜੇ ਤੱਕ ਉਹ ਸਿਕਿਉਰਿਟੀ ਕਲੀਅਰੈਂਸ ਨਹੀਂ ਲਈ ਕਿ ਇੱਕ ਪਾਰਟੀ ਦਾ ਲੀਡਰ, ਨੈਸ਼ਨਲ ਪਾਰਟੀ ਦਾ ਲੀਡਰ 3 ਸਾਲਾਂ ਤੋਂ ਲੀਡਰ ਹੋਵੇ ਉਹ ਸਿਕਿਉਰਿਟੀ ਕਲੀਅਰੈਂਸ ਨਾ ਲਵੇ, ਇਹ ਬੜੀ ਚਿੰਤਾ ਵਾਲੀ ਗੱਲ ਆ। ਫਿਰ ਜਦੋਂ ਡਿਬੇਟ ਖਤਮ ਹੋ ਗਈ ਉਸ ਤੋਂ ਬਾਅਦ ਸਵਾਲ ਪੁੱਛਿਆ ਗਿਆ ਮਾਰਕ ਕਾਰਨੀ ਨੂੰ ਕਿ ਤੁਸੀਂ ਆਪਣਾ ਕੌਨਫਲਿਕਟ ਆਫ ਇੰਟਰਸਟ ਸੰਬੰਧੀ ਜਿਹੜਾ ਡਿਸਕਲੋਜ਼ਰ ਉਹ ਕਿਉਂ ਨਹੀਂ ਕਰਦੇ, ਜੇ ਤੁਹਾਡੇ ਕੋਲ ਇੰਨਾ ਸਮਾਂ ਸੀ ਕਿ ਪਾਰਟੀ ਦੇ ਲੀਡਰ ਬਣਨ ਤੋਂ ਪਹਿਲਾਂ ਤੁਸੀਂ ਉਹ ਨੈਸ਼ਨਲ ਸਿਕਿਉਰਿਟੀ ਕਲੀਅਰੈਂਸ ਦੇ ਦਸਤਾਵੇਜ਼ ਫਾਈਲ ਕਰ ਸਕਦੇ ਹੋ ਜਿਹਦੀ ਕਿ ਅਜੇ ਤੁਹਾਨੂੰ ਜ਼ਰੂਰਤ ਨਹੀਂ ਆ, ਤਾਂ ਫਿਰ ਤੁਸੀਂ ਇਹ ਕੌਨਫਲਿਕਟ ਆਫ ਇੰਟਰਸਟ ਸੰਬੰਧੀ ਆਪਣਾ ਡਿਸਕਲੋਜ਼ਰ ਕਿਉਂ ਨਹੀਂ ਫਾਈਲ ਕਰਦੇ। ਉਸ ਸਵਾਲ ਤਾਂ ਉਹਨਾਂ ਨੇ ਆਨਾਕਾਨੀ ਕੀਤੀ ਆ ਮਾਰਕ ਕਾਰਨੀ ਨੇ, ਪਰ ਉਹਨਾਂ ਨੇ ਇਹ ਕਿਹਾ ਵੀ ਜੇ ਮੈਂ ਲੀਡਰ ਬਣ ਗਿਆ ਕਹਿੰਦੇ ਫਿਰ ਮੈਂ ਸਾਰੇ ਰੂਲਸ ਨਾਲ ਕੰਪਲਾਈ ਕਰਦਾ ਹੋਇਆ ਜਿਹੜਾ ਵੀ ਕੋਈ ਕੌਨਫਲਿਕਟ ਆਫ ਇੰਟਰਸਟ ਆ ਉਹ ਡਿਕਲੇਅਰ ਕਰਦਾਂਗਾ।
ਜਾਂ ਈਵਨ ਡਿਬੇਟ ਦੌਰਾਨ ਵੀ ਜਦੋਂ ਸਵਾਲ ਇਹਨਾਂ ਨੇ ਜ਼ਿਕਰ ਕੀਤਾ ਸਿਕਿਉਰਿਟੀ ਕਲੀਅਰੈਂਸ ਦਾ ਮਾਰਕ ਕਾਰਨੀ ਨੇ, ਸਵਾਲ ਉਹਨਾਂ ਨੂੰ ਹੀ ਪੁੱਛਿਆ ਗਿਆ ਸੀ ਕਿ ਜੀ ਤੁਸੀਂ ਵੀ ਆਪਣੇ ਜਿਹੜੇ ਫਾਈਨੈਂਸ਼ੀਅਲ ਤੁਹਾਡੇ ਸੋ ਕਾਲਡ ਕੌਨਫਲਿਕਟ ਆਫ ਇੰਟਰਸਟ ਵਗੈਰਾ ਹੈਗਾ ਉਹਨੂੰ ਡਿਸਕਲੋਜ਼ ਕਿਉਂ ਨਹੀਂ ਕਰਦੇ। ਸਵਾਲ ਇਹ ਪੁੱਛਿਆ ਗਿਆ ਸੀ ਉਹਨੂੰ ਇਵੇਡ ਕਰਨ ਦੇ ਚੱਕਰ ਵਿੱਚ ਉਹਨਾਂ ਨੇ ਸਿਕਿਉਰਿਟੀ ਕਲੀਅਰੈਂਸ ਦੀ ਗੱਲ ਕੀਤੀ ਸੀ।
ਜੀ ਜੀ ਬਿਲਕੁਲ।
ਅੱਛਾ, ਅਸੀਂ ਗੱਲ ਕਰ ਰਹੇ
ਗੱਲ ਇਹ ਕਰ ਰਹੇ ਹਾਂ ਇੱਥੇ ਨਾ, ਇੰਟਰਸਟਿੰਗ ਆ, ਬਹੁਤ ਇੰਟਰਸਟਿੰਗ ਆ ਇਹ ਹੋਣਾ ਅਜੇ ਆਉਣ ਦੇ ਦਿਨਾਂ 'ਚ ਹੋਰ ਹੋਣਾ ਯਾਰ। ਪੂਰੀ ਗੱਲ ਸੁਣੇ ਬਗੈਰ ਨਾ ਮੈਸੇਜ ਨਾ ਕਰਿਆ ਕਰੋ, ਪਹਿਲਾਂ ਪੂਰੀ ਗੱਲ ਸੁਣ
ਕਰ ਲਿਆ ਕਰੋ, ਕੋਈ ਗੱਲ ਨਹੀਂ।
ਪਰ ਕੁਝ ਇਸ਼ੂਜ਼ ਦੇ ਵਿੱਚ ਮੈਸੇਜ ਆ, ਲੁਕਸ ਲਾਈਕ ਯੂ ਗਾਇਜ਼ ਆਰ ਕਨਵਿੰਸਿੰਗ ਪੀਪਲ ਫੋਰ ਮਾਰਕ ਕਾਰਨੀ। ਆ ਜਿਹੜੀ ਤੁਹਾਡੇ ਜਦ ਤੁਸੀਂ ਮੈਸੇਜ ਟਾਈਪ ਕਰਕੇ ਭੇਜਿਆ ਜਿਹੜੀ ਉਦੋਂ ਗੱਲ ਚੱਲ ਰਹੀ ਸੀ ਉਹ ਤਾਂ ਮਾਰਕ ਕਾਰਨੀ ਦੇ ਵਿਰੋਧ 'ਚ ਆ। ਸੋ ਪੂਰੀ ਗੱਲ ਸੁਣ ਲਿਆ,
ਮੈਂ ਤਾਂ ਉਹੀ ਕਹਿ ਰਿਹਾ ਵੀ ਉਹ ਆਪਣਾ ਸਵਾਲ ਉਹਨਾਂ ਨੂੰ ਕੁਝ ਹੋਰ ਪੁੱਛਿਆ ਗਿਆ, ਉਹ ਇਵੇਡ ਕਰਕੇ ਜਵਾਬ ਕੁਝ ਹੋਰ ਦੇ ਰਹੇ ਨੇ।
ਸਰ, ਇਹਦੇ ਨਾਲ ਇੱਕ ਗੱਲ ਹੋਰ ਜਿਹੜੀ ਜਸਰਾਜ ਹੱਲਣ ਨੇ ਇੰਟਰਵਿਊ 'ਚ ਕੀਤੀ ਸੀ ਕਿ ਜਿਹੜਾ ਬਰੁਕਸਫੀਲਡ ਜਿਹੜੀ ਮੈਨੇਜਮੈਂਟ ਕੰਪਨੀ, ਜਿਹੜੀ ਐਸੈਟ ਮੈਨੇਜਮੈਂਟ ਕੰਪਨੀ ਆ, ਕਿ ਉਹਦਾ ਦਫ਼ਤਰ ਹੈੱਡਕੁਆਟਰ ਕੈਨੇਡਾ ਤੋਂ ਮੂਵ ਕੀਤਾ ਗਿਆ ਅਮਰੀਕਾ ਦੇ ਵਿੱਚ। ਜਿਹੜਾ ਉਹ ਹੈੱਡਕੁਆਟਰ ਮੂਵ ਕੀਤਾ ਗਿਆ ਉਹਦੇ ਬਾਰੇ ਮਾਰਕ ਕਾਰਨੀ ਕਹਿੰਦੇ ਆ ਰਹੇ ਨੇ ਕਿ ਮੇਰਾ ਤਾਂ ਇਹਦੇ ਵਿੱਚ ਕੋਈ ਲੈਣਾ ਦੇਣਾ ਹੈ ਹੀ ਨਹੀਂ, ਪਰ ਇਹਨੇ ਇਹ ਗੱਲ ਉਹਨਾਂ ਨੇ ਬਰੁਕਸਫੀਲਡ ਐਸੈਟ ਮੈਨੇਜਮੈਂਟ ਤੋਂ ਸਟੈਪ ਅਵੇ ਹੋਣ ਤੋਂ ਪਹਿਲਾਂ ਇੱਕ ਸਲਾਹ ਜਿਹੜੀ ਉਹਨਾਂ ਨੇ ਦਿੱਤੀ ਸੀ, ਕਹਿੰਦੇ ਇਹ ਇੱਕ ਡਾਕੂਮੈਂਟਡ ਆ ਇੱਕ ਈਮੇਲ ਜਾਂ ਕਿਸੇ ਮੈਮੋ ਦੇ ਵਿੱਚ ਕਿ ਜੀ ਤੁਸੀਂ ਜਿਹੜਾ ਆਪਣਾ ਹੈੱਡਕੁਆਟਰ ਹੈ ਕੈਨੇਡਾ ਤੋਂ ਮੂਵ ਕਰਕੇ ਅਮਰੀਕਾ ਲੈ ਜਾਓ। ਸੋ ਇਹੀ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹ ਕੌਨਫਲਿਕਟ ਆਫ ਇੰਟਰਸਟ ਵਾਲੇ ਜਦੋਂ ਤੱਕ ਉਹ ਪਾਰਟੀ ਦੇ ਲੀਡਰ ਬਣ ਨਹੀਂ ਜਾਂਦੇ,
ਜਦੋਂ ਤੱਕ ਵਿਜੇ ਜੀ ਉਹ ਐਮਪੀ ਦੀ ਚੋਣ ਨਹੀਂ,
ਐਮਪੀ ਦੀ ਚੋਣ ਨਹੀਂ ਲੜਦੇ ਯਾਰ, ਰਾਈਟ,
ਦੈਟਸ ਦ ਪੁਆਇੰਟ, ਕਿਉਂਕਿ ਕਾਨੂੰਨ ਇਹ ਕਹਿੰਦਾ। ਸੋ ਹੁਣ ਇਦਾਂ ਲੱਗੇਗਾ ਕਿ ਅਸੀਂ ਫਿਰ ਮਾਰ ਕਾਰਨੀ ਦੀ ਵਕਾਲਤ ਕਰ ਰਹੇ ਹਾਂ, ਨਹੀਂ ਕਰ ਰਹੇ ਯਾਰ, ਤੁਹਾਨੂੰ ਜਸਟ ਟੈਲਿੰਗ ਯੂ ਦ ਫੈਕਟਸ ਕਿ ਕਾਨੂੰਨ ਇਹ ਕਹਿੰਦਾ ਵੀ ਜਦੋਂ ਤੁਸੀਂ ਐਮਪੀ ਦਾ ਇਲੈਕਸ਼ਨ ਲੜਨਾ ਤੁਹਾਨੂੰ ਆਪਣੇ ਜਿਹੜੇ ਫਾਈਨੈਂਸ਼ੀਅਲ ਐਸੈਟਸ ਇਹ ਉਹ ਸਾਰਾ ਕੁਝ ਜਿਹੜਾ ਉਹ ਡਿਕਲੇਅਰ ਕਰਨਾ ਪੈਂਦਾ ਤੇ ਉਹਨਾਂ ਨੂੰ ਇੱਕ ਬਲਾਈਂਡ ਟਰੱਸਟ ਦੇ ਵਿੱਚ ਪਾਉਣਾ ਪੈਂਦਾ। ਸੋ ਉਹ ਸਾਰਾ ਕੁਝ ਹੈ ਜੇ ਤੁਸੀਂ ਐਮਪੀ ਦਾ ਇਲੈਕਸ਼ਨ ਲੜਨਾ
ਜੀ।
ਸੋ ਐਮਪੀ ਦਾ ਇਲੈਕਸ਼ਨ ਅਜੇ ਲੜ ਨਹੀਂ ਰਹੇ, ਹੀ ਇਜ਼ ਨਾਟ ਐਨ ਐਮਪੀ, ਤੇ ਨਾ ਹੀ ਉਹ ਐਮਪੀ ਦਾ ਇਲੈਕਸ਼ਨ ਲੜ ਰਹੇ ਨੇ
ਜੀ,
ਉਹ ਇਲੈਕਸ਼ਨ ਲੜ ਰਹੇ ਨੇ ਲੀਡਰਸ਼ਿਪ ਦਾ।
ਯੈਸ,
ਸੋ ਇਸ ਕਰਕੇ ਨਿਵੇਕਲੀ ਦੀ ਸਿਚੁਏਸ਼ਨ ਕ੍ਰੀਏਟ ਹੋਈ ਹੈ। ਹਾਂ, ਇੱਕ ਨਿਵੇਕਲੀ ਇੱਕ ਸਿਚੁਏਸ਼ਨ ਜਿਹੜੀ ਆ ਕ੍ਰੀਏਟ ਹੋਈ, ਇਸ ਕਰਕੇ ਇੱਕ ਕਹਿ ਲਓ ਵੀ ਇੱਕ ਲੂਪ ਹੋਲ ਹੈ ਵੀ ਤੁਸੀਂ ਆਪਣੇ ਫਾਈਨੈਂਸ਼ੀਅਲ ਐਸੈਟਸ ਡਿਕਲੇਅਰ ਕੀਤੇ ਬਿਨਾਂ, ਕਨਫਲਿਕਟ ਆਫ ਇੰਟਰਸਟ ਡਿਕਲੇਅਰ ਕੀਤੇ ਬਿਨਾਂ ਇਲੈਕਸ਼ਨ ਲੜ ਸਕਦੇ ਹੋ। ਪਰ ਜਦੋਂ ਲੀਡਰ ਬਣ ਗਏ ਹੋ, ਉਸ ਤੋਂ ਬਾਅਦ ਜਦੋਂ ਉਹ ਐਮਪੀ ਦਾ ਇਲੈਕਸ਼ਨ ਲੜਨਗੇ ਤੇ ਜਦੋਂ ਫੈਡਰਲ ਇਲੈਕਸ਼ਨ ਹੋਏਗਾ, ਜਨਰਲ ਇਲੈਕਸ਼ਨ, ਫਿਰ ਉਹਨਾਂ ਨੂੰ ਆਪਣਾ ਸਾਰਾ ਕੁਝ ਡਿਕਲੇਅਰ ਕਰਨਾ ਪਏਗਾ।
ਅੱਛਾ, ਇੰਟਰਸਟਿੰਗ ਗੱਲ ਇਹ ਹੈ ਕਿ ਪਾਰਟੀ ਦਾ ਜਿਹੜਾ ਲੀਡਰ ਬਣੂਗਾ ਉਹ ਪ੍ਰਧਾਨ ਮੰਤਰੀ ਵੀ ਬਣੂਗਾ। ਇਹ ਸਵਾਲ ਵੀ ਪਿਛਲੇ ਦਿਨਾਂ 'ਚ ਆਉਂਦਾ ਰਿਹਾ ਨਾ ਕਿ ਜਿਹੜਾ ਕੋਈ ਵਿਅਕਤੀ ਪ੍ਰਧਾਨ ਮੰਤਰੀ ਬਣਦਾ ਹੈ ਉਹ ਹੁਣ ਕੀ ਮਾਰਕ ਕਾਰਨੀ ਵਿਦਆਊਟ ਬੀਇੰਗ ਐਨ ਐਮਪੀ ਪ੍ਰਾਈਮ ਮਿਨਿਸਟਰ ਦੀ ਵਾਗਡੋਰ ਸੰਭਾਲ ਸਕਦੇ ਨੇ? ਇਹਦੇ ਬਾਰੇ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਜਿਹੜਾ ਸਾਡਾ ਪਾਰਲੀਮੈਂਟਰੀ ਸਿਸਟਮ ਹੈ ਇਹਦੇ ਵਿੱਚ ਹੁੰਦਾ ਕੀ ਆ, ਪਾਰਟੀ ਦਾ ਜਿਹੜਾ ਲੀਡਰ ਆ ਅਸੀਂ ਸਿੱਧਾ ਪ੍ਰਾਈਮ ਮਿਨਿਸਟਰ ਨਹੀਂ ਚੁਣਦੇ। ਜਿਵੇਂ ਅਮਰੀਕਾ ਦੇ ਵਿੱਚ ਵੱਖੋ ਵੱਖਰੀਆਂ ਸਟੇਟਸ ਦੇ ਵਿੱਚ ਜਦੋਂ ਚੋਣਾਂ ਹੁੰਦੀਆਂ ਨੇ ਉਦੋਂ ਤੁਸੀਂ ਸਿੱਧਾ ਰਾਸ਼ਟਰਪਤੀ ਵਾਸਤੇ ਵੀ ਵੋਟ ਪਾਉਂਦੇ ਹੋ ਵੀ ਤੁਸੀਂ ਕਿਹੜੇ ਕੈਂਡੀਡੇਟ ਦੇ ਹੱਕ 'ਚ ਵੋਟ ਪਾ ਰਹੇ ਹੋ। ਅਸੀਂ ਇੱਥੇ ਆਪਣਾ ਲੋਕਲ ਨੁਮਾਇੰਦਾ ਚੁਣਦੇ ਹਾਂ, ਫਿਰ ਜਿਹੜੀ ਪਾਰਟੀ ਦੇ ਕੋਲ ਜਾਂ ਜਿਹੜੇ ਸੰਗਠਨ ਇਹ ਕਹਿ ਲਓ ਵੀ ਜਿਹੜੇ ਗਠਬੰਧਨ ਦੇ ਕੋਲ ਸਭ ਤੋਂ ਵੱਧ ਸੀਟਾਂ ਹੁੰਦੀਆਂ ਨੇ ਉਹ ਆਪਣਾ ਲੀਡਰ ਪ੍ਰੋਪਅਪ ਕਰਕੇ ਉਹਨੂੰ ਪ੍ਰਧਾਨ ਮੰਤਰੀ ਬਣਾਉਂਦੇ ਨੇ। ਸੋ ਇਸ ਕਰਕੇ ਵਿਦਆਊਟ ਬੀਇੰਗ ਐਨ ਐਮ ਪੀ ਕੀ ਪ੍ਰਾਈਮ ਮਿਨਿਸਟਰ ਵਜੋਂ ਮਾਰਕ ਕਾਰਨੀ ਕੰਮ ਕਰ ਸਕਦੇ ਨੇ? ਦੀ ਆਨਸਰ ਟੂ ਦੈਟ ਇਜ਼ ਯੈਸ। ਪਰ ਰਿਵਾਇਤ ਦੇ ਤੌਰ 'ਤੇ ਹੋਏਗਾ ਕਿ ਉਹਨਾਂ ਨੂੰ ਵਿਦਇਨ 6 ਮੰਥਸ ਬਾਏ ਇਲੈਕਸ਼ਨ ਲੜ ਕੇ ਉਹਨਾਂ ਨੂੰ ਆਪਣੀ ਸੀਟ ਜਿੱਤ ਕੇ ਹਾਊਸ ਆਫ ਕਾਮਨਸ ਵਿੱਚ ਆਉਣਾ ਪਏਗਾ। ਪਰ ਇਸ ਵਾਰੀ 6 ਮਹੀਨੇ ਤੋਂ ਪਹਿਲਾਂ ਵੈਸੇ ਹੀ ਜਨਰਲ ਇਲੈਕਸ਼ਨ ਦੀ ਵੀ ਤਰੀਕ ਆ, ਅਤੇ ਮਾਰਕ ਕਾਰਨੀ ਇਹ ਵੀ ਸੰਕੇਤ ਦੇ ਚੁੱਕੇ ਨੇ ਕਿ ਛੇਤੀ ਇਲੈਕਸ਼ਨ ਕਰਵਾਉਣ ਦੇ ਉਹ ਹੱਕ ਵਿੱਚ ਹੋਣਗੇ। ਅਰਾਊਂਡ ਮਿਡ ਮਾਰਚ ਹੋ ਸਕਦਾ ਕਿ ਉਹ ਅਨਾਊਂਸਮੈਂਟ ਕਰਦੇ ਨੇ ਇਲੈਕਸ਼ਨ ਦੀ।
ਯਾ, ਅਸੀਂ ਗੱਲਬਾਤ ਸਾਰੀ ਸ਼ੁਰੂ ਇੱਥੋਂ ਕੀਤੀ ਸੀ, ਸਵਾਲ ਪੁੱਛਿਆ ਗਿਆ ਸੀ ਡਿਬੇਟ ਦੇ ਵਿੱਚ, ਹਾਊ ਵਿਲ ਯੂ ਡਿਫਰੈਂਸ਼ੀਏਟ ਯੋਰ ਸੈਲਫ ਫਰੋਮ ਦਾ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ
ਜੀ।
ਸੋ ਫਰੈਂਕ ਬੇਲਿਸ ਨੇ ਕਿਹਾ ਸੀ, ਕਹਿੰਦੇ ਵੀ ਆਈ ਐਮ ਦਾ ਮੋਸਟ ਡਿਸਟਿੰਕਟ, ਮੈਂ ਸਾਰਿਆਂ ਤੋਂ ਵੱਖਰਾ, ਕਿ ਨਾ ਤਾਂ ਮੈਂ ਇਹਨਾਂ ਦੀ ਸਰਕਾਰ ਵਿੱਚ ਮਿਨਿਸਟਰ ਹਾਂ ਅਤੇ ਨਾ ਹੀ ਮੈਂ ਇਕਨੋਮਿਕ ਐਡਵਾਈਜ਼ਰ ਹਾਂ। ਫਿਰ ਉਹਨਾਂ ਨੇ ਜਿਹੜੀ ਗੱਲ ਕੀਤੀ, ਕਹਿੰਦੇ ਮੈਂ ਵੈਲਥ ਤੇ ਇਨੋਵੇਸ਼ਨ ਦੇ ਉੱਤੇ ਫੋਕਸ ਕਰੂੰਗਾ। ਉਹਨਾਂ ਨੇ ਵਿਜੇ ਜੀ ਜਿਹੜੀ ਇੱਥੇ ਇੱਕ ਇੱਥੇ ਸੈਂਟੈਂਸ ਵਰਤਿਆ, ਉਹ ਬੜੀ ਮੈਂ ਉਹਦੀ ਕੱਲ ਵੀ ਤਾਰੀਫ ਕੀਤੀ ਸ਼ਾਮ ਵਾਲੇ ਸ਼ੋਅ ਦੇ ਵਿੱਚ, ਫਰੈਂਕ ਬੇਲਿਸ ਦੀ ਹੁਣ ਮੈਂ ਤਾਰੀਫ ਕਰਿਆ, ਹੁਣ ਉਹਨਾਂ ਦਾ ਵਕੀਲ ਨਹੀਂ ਹੈਗਾ, ਆਮ ਜਸਟ ਟੈਲਿੰਗ ਯੂ ਦ ਫੈਕਟ। ਸੋ ਉਹਨਾਂ ਨੇ ਇਹ ਕਿਹਾ, ਕਹਿੰਦੇ ਕਿ ਮੁਲਕ ਦੇ ਵਿੱਚ ਦੋ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ, ਵੈਲਥ ਕ੍ਰੀਏਸ਼ਨ ਐਂਡ ਵੈਲਥ ਰੀਡਿਸਟ੍ਰੀਬਿਊਸ਼ਨ।
ਕਰੈਕਟ,
ਕਹਿੰਦੇ ਦੋਨੋਂ ਚੀਜ਼ਾਂ ਇਕੁਅਲੀ ਇੰਪੋਰਟੈਂਟ ਨੇ,
ਤੁਸੀਂ ਕ੍ਰੀਏਟ ਕੀਤੇ ਬਗੈਰ ਰੀਡਿਸਟ੍ਰੀਬਿਊਟ ਨਹੀਂ ਕਰ ਸਕਦੇ।
ਕਹਿੰਦੇ ਹਾਲ ਵਿੱਚ ਹੋਇਆ ਕੀ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਸਾਡੀ ਸਰਕਾਰ ਨੇ ਵੈਲਥ ਰੀਡਿਸਟ੍ਰੀਬਿਊਸ਼ਨ ਦਾ ਬੜੀ ਸ਼ਾਨਦਾਰ ਤਰੀਕੇ ਨਾਲ ਕੀਤੀ ਹੈ, ਪਰ ਵੈਲਥ ਕ੍ਰੀਏਸ਼ਨ ਦੇ ਉੱਤੇ ਤੁਸੀਂ ਜ਼ਿਆਦਾ ਫੋਕਸ ਨਹੀਂ ਕੀਤਾ। ਕਹਿੰਦੇ ਹੁਣ ਮੈਂ ਦੋਨੋਂ ਚੀਜ਼ਾਂ ਦੇ ਉੱਤੇ ਫੋਕਸ ਕਰਾਂਗਾ। ਐਂਡ ਇਹ ਕਿਹੜੇ ਸਵਾਲ ਦੇ ਜਵਾਬ ਵਿੱਚ ਕਹਿ ਰਹੇ ਨੇ, ਹਾਊ ਵਿਲ ਯੂ ਡਿਫਰੈਂਸ਼ੀਏਟ ਯੋਰ ਸੈਲਫ ਫਰੋਮ ਦਾ ਪ੍ਰਾਈਮ
ਮਿਨਿਸਟਰ,
ਫਰੋਮ ਜਸਟਿਨ ਟਰੂਡੋ? ਸੋ ਉਹਨਾਂ ਦਾ ਕਹਿਣਾ ਹੈ ਸੀ ਜਸਟਿਨ ਟਰੂਡੋ ਨੇ ਜ਼ਿਆਦਾ ਵੈਲਥ ਰੀਡਿਸਟ੍ਰੀਬਿਊਸ਼ਨ ਦੇ ਉੱਤੇ ਫੋਕਸ ਕੀਤਾ।
ਬਸ ਜੀ, ਓਵਰਆਲ ਜੇ ਫਰੈਂਕ ਬੇਲਿਸ ਦੀਆਂ ਕੁਝ ਹੋਰ ਗੱਲਾਂ ਵੱਲ ਵੀ ਧਿਆਨ ਦਈਏ ਨਾ, ਉਹਨਾਂ ਨੇ ਕੁਝ ਬੜੇ ਡੇਅਰਿੰਗ ਗੱਲਾਂ ਵੀ ਕੀਤੀਆਂ। ਜਦੋਂ ਡੋਨਲਡ ਟਰੰਪ ਦੇ ਟੈਰਿਫ ਦੇ ਸੰਦਰਭ 'ਚ ਗੱਲ ਹੋਈ, ਫਰੈਂਕ ਬੇਲਿਸ ਕਹਿੰਦੇ ਮੈਂ ਤਾਂ ਕਹਿੰਦਾ ਡੇਅਰ ਕਰੋ ਉਹਨਾਂ ਨੂੰ ਵੀ ਟੈਰਿਫ ਲਾਉਣਾ, ਲਾਓ ਆ ਜਾਓ ਵੀ, ਤੁਹਾਨੂੰ ਉਹਨਾਂ ਨੂੰ ਇਸ ਹਿਸਾਬ ਨਾਲ ਕੰਫਰੰਟ ਕਰਨਾ ਚਾਹੀਦਾ, ਕਿਉਂਕਿ ਪਤਾ ਟਰੰਪ ਨੂੰ ਵੀ ਹੈ ਵੀ ਟੈਰਿਫ ਲਾਇਆ ਅਮਰੀਕਾ ਨੂੰ ਨੁਕਸਾਨ ਬਹੁਤ ਹੋਣਾ। ਉਹਨਾਂ ਦੀ ਇਸ ਗਿੱਦੜ ਭਵਕੀ ਤੋਂ ਡਰਦੇ ਹੋਏ ਅਸੀਂ ਜਿਹੜੇ ਵੀ ਸਟੈਪ ਚੁੱਕੇ ਨੇ, ਉਹ ਤਾਂ ਈਵਨ ਇਹ ਕਹਿੰਦੇ $1.3 billion ਦਾ ਜਿਹੜਾ ਬਾਰਡਰ ਪਲਾਨ ਬਣਾਇਆ ਕਹਿੰਦੇ ਕੈਂਸਲ ਕਰੋ, ਉਹਨਾਂ ਨੂੰ ਡੇਅਰ ਕਰੋ ਟੈਰਿਫ ਲਾਉਣਾ, ਲਗਾ ਕੇ ਦਿਖਾਓ।
ਜਾਂ ਉਹਨਾਂ ਨੇ ਫਰੈਂਚ ਡਿਬੇਟ ਦੇ ਵਿੱਚ ਵੀ ਕਿਹਾ ਸੀ, ਕਹਿੰਦੇ ਮੈਂ ਡੋਨਲਡ ਟਰੰਪ ਨੂੰ ਮਿਲਣ ਕੋਈ ਨਹੀਂ ਜਾਣਾ, ਜੇ ਉਹਨਾਂ ਨੇ ਮੇਰੇ ਨਾਲ ਗੱਲ ਕਰਨੀ ਮੈਨੂੰ ਫੋਨ ਕਰ ਲੈਣ। ਕੱਲ੍ਹ ਵਾਲੀ ਡਿਬੇਟ ਦੇ ਵਿੱਚ, ਅੰਗਰੇਜ਼ੀ ਵਾਲੀ ਡਿਬੇਟ 'ਚੋਂ ਕਹਿੰਦੇ ਮੈਂ ਡੋਨਲਡ ਟਰੰਪ ਨੂੰ ਮਿਲਣ ਨਹੀਂ ਜਾਣਾ, ਮੈਂ ਕਲੌਡੀਆ ਸ਼ੇਨਬਾਮ ਨੂੰ ਮਿਲਣ ਜਾਵਾਂਗਾ,
ਜਿਹੜੇ ਕਿ ਮੈਕਸੀਕੋ ਦੇ ਪ੍ਰੈਜ਼ੀਡੈਂਟ ਨੇ।
ਸੋ ਕਹਿੰਦੇ ਉਹ ਬੜੇ ਇੰਟੈਲੀਜੈਂਟ, ਬੜੇ ਸਮਾਰਟ ਵੁਮਨ ਨੇ,
ਕਰੈਕਟ,
ਤੇ ਉਹਨਾਂ ਨੂੰ ਕਹਿੰਦੇ ਮੈਂ ਮਿਲਾਂਗਾ ਜਾ ਕੇ, ਤੇ ਉਹਨਾਂ ਕਹਿੰਦੇ ਬਿਕਾਜ਼ ਡੋਨਲਡ ਟਰੰਪ ਜਿਹੜੀਆਂ ਗੱਲਾਂ ਕਰ ਰਹੇ ਨੇ, ਜੋ ਧਮਕੀ ਦੇ ਰਹੇ ਨੇ, ਦੈਟਸ ਨਾਟ ਰੀਅਲ, ਤੇ ਕਲੌਡੀਆ ਸ਼ੇਨਬਾਮ ਨਾਲ ਰਲ ਕੇ ਕਹਿੰਦੇ ਅਸੀਂ ਟੁਗੈਦਰ ਵੀ ਵਿਲ ਕਾਲ ਡੋਨਲਡ ਟਰੰਪਸ ਬਲਫ ਕਿ ਆ ਜੋ ਵੀ ਲਗਾਓ ਟੈਰਿਫ। ਸੋ ਇਹ ਉਹਨਾਂ ਨੇ ਗੱਲ ਕੀਤੀ ਹੈ। ਮਾਰਕ ਕਾਰਨੀ ਨੂੰ ਜਦੋਂ ਪੁੱਛਿਆ ਗਿਆ ਤੁਸੀਂ ਆਪਣੇ ਆਪ ਨੂੰ ਕਿਵੇਂ ਡਿਫਰੈਂਸ਼ੀਏਟ ਕਰੋਗੇ ਫਰੋਮ ਜਸਟਿਨ ਟਰੂਡੋ, ਤੇ ਕਹਿੰਦੇ ਵੀ ਮੇਰਾ ਫੋਕਸ ਜਿਹੜਾ ਇਕਨੋਮੀ ਦੇ ਉੱਤੇ ਹੋਏਗਾ, ਲੇਜ਼ਰ ਫੋਕਸ, ਲੇਜ਼ਰ ਸ਼ਾਰਪ ਫੋਕਸ, ਕਿਉਂਕਿ ਉਹ ਪਹਿਲਾਂ ਵੀ ਕਹਿ ਚੁੱਕੇ ਨੇ ਵੀ ਸਰਕਾਰ ਦਾ ਧਿਆਨ ਇਕਨੋਮੀ ਤੋਂ ਸਮੇਂ ਸਮੇਂ ਤੇ ਅ ਲਿਟਲ ਟੂ ਆਫਟਨ ਹਟਦਾ ਰਿਹਾ, ਤੇ ਫਿਰ ਉਹ ਕਹਿ ਰਹੇ ਨੇ, ਕਹਿੰਦੇ ਵੀ ਆਈ ਵਿਲ ਬੀ ਮੋਰ ਹੈਂਡਸ ਔਨ, ਨਾਲ ਜਿਹੜੀ ਇਹਨਾਂ ਨੇ ਗੱਲ ਕੀਤੀ ਮੇਨ ਪੁਆਇੰਟ, ਕਹਿੰਦੇ ਵੀ ਜੋ ਮੈਂ ਕਾਕਸ ਨਾਲ ਅਜੇ ਤੱਕ ਗੱਲਬਾਤ ਹੋਈ ਆ ਲਿਬਰਲ ਐਮਪੀਜ਼ ਦੇ ਨਾਲ, ਮੈਨੂੰ ਇਹ ਗੱਲ ਸਮਝ ਆਈ ਹੈ ਕਿ ਦੇਰ ਇਜ਼ ਅ ਨੀਡ ਫੋਰ ਮੋਰ ਰੈਗੂਲਰ ਟੂ ਵੇ ਡਾਇਲੋਗ ਵਿਦ ਦ ਕਾਕਸ। ਸੋ ਇਹ ਕਹਿ ਰਹੇ ਨੇ ਵੀ ਜਸਟਿਨ ਟਰੂਡੋ ਐਮਪੀਜ਼ ਦੇ ਨਾਲ ਬਹੁਤੀ ਗੱਲਬਾਤ ਨਹੀਂ ਸੀ ਕਰਦੇ,
ਉਹਨਾਂ ਨੇ ਐਮਪੀ ਆਈਸੋਲੇਟ ਕੀਤੇ ਸੀ।
ਹਾਂ, ਸੋ ਕਹਿੰਦੇ ਵੀ ਟੂ ਵੇ ਡਾਇਲੋਗ ਵਿਦ ਦ ਕਾਕਸ ਕਹਿੰਦੇ ਮੋਰ ਰੈਗੂਲਰਲੀ ਹੋਏਗਾ। ਫਿਰ ਉਹ ਵਾਪਸ ਆਏ ਮੋਡਰੇਟਰ ਕ੍ਰਿਸਟੀ ਐਫਲਿਨ ਤੇ ਵੀ ਪਹਿਲਾਂ ਤੁਸੀਂ ਉਹ ਐਨਰਜੀ ਬਾਰੇ ਗੱਲ ਕਰਕੇ ਟਾਲ ਦਿੱਤੀ ਗੱਲ, ਵੀ ਹੁਣ ਆਓ ਵੀ ਤੁਸੀਂ ਆਪਣੇ ਆਪ ਨੂੰ ਕਿਵੇਂ ਡਿਫਰੈਂਸ਼ੀਏਟ ਕਰਦੇ ਹੋ ਜਸਟਿਨ ਟਰੂਡੋ ਤੋਂ, ਕਿਉਂਕਿ ਸਭ ਤੋਂ ਜ਼ਿਆਦਾ ਸਵਾਲ ਜਿਹੜਾ ਉਹ ਇਹ ਰੈਲੇਵੈਂਟ ਕ੍ਰਿਸਟੀ ਐਫਲਿਨ ਵਾਸਤੇ ਹੀ ਹੈ, ਕਿਉਂਕਿ ਕ੍ਰਿਸਟੀ ਐਫਲਿਨ ਡੈਪਟੀ ਪ੍ਰਾਈਮ ਮਿਨਿਸਟਰ ਰਹੇ ਨੇ, ਜਸਟਿਨ ਟਰੂਡੋ ਦੇ ਫਾਈਨੈਂਸ ਮਿਨਿਸਟਰ ਰਹੇ ਨੇ, ਬਹੁਤ ਸਾਰੀਆਂ ਪਾਲਿਸੀਜ਼ ਇਹਨਾਂ ਨੇ ਇਕੱਠਿਆਂ ਲਾਗੂ ਕੀਤੀਆਂ ਨੇ ਜੋ ਕਿ ਕ੍ਰਿਸਟੀ ਐਫਲਿਨ ਕਹਿੰਦੇ ਵੀ ਨੇ, ਕ੍ਰੈਡਿਟ ਲੈਂਦੇ ਨੇ, ਪਰ ਜਿਹੜੀ ਕੋਈ ਕ੍ਰਿਟੀਸਿਜ਼ਮ ਆ ਉਹ ਫਿਰ ਉਹ ਉਹਨੂੰ ਥੋੜ੍ਹਾ ਜਿਹਾ ਬ੍ਰਸ਼ ਅਸਾਈਡ ਕਰਨ ਦੀ ਕੋਸ਼ਿਸ਼ ਕਰਦੇ ਆ। ਸੋ ਜਦੋਂ ਇਹ ਸਵਾਲ ਪੁੱਛਿਆ ਗਿਆ
ਜੀ,
ਉਹਨਾਂ ਜਵਾਬ 'ਚ ਕੀ ਕਿਹਾ, ਕਹਿੰਦੇ ਕਿ ਮੈਂ ਉਹਨਾਂ ਸ਼ੁਰੂਆਤ ਇੱਥੋਂ ਕੀਤੀ, ਕਹਿੰਦੇ ਦਿਸ ਕੈਂਪੇਨ is a personal liberation for me.
ਜੀ,
ਮੈਂ ਤਾਂ ਆਜ਼ਾਦ ਹੋ ਗਈ ਹਾਂ ਵੀ ਜਸਟਿਨ ਟਰੂਡੋ ਤੋਂ, ਜਿਵੇਂ ਉਹਨਾਂ ਨੇ ਇਹ ਗੱਲ ਕਹੀ
ਜੀ,
ਤੇ ਕਹਿੰਦੇ ਡੋਂਟ ਆਈ ਡੋਂਟ ਬਿਲੀਵ ਇਨ ਅ ਸਟਾਈਲ ਆਫ ਲੀਡਰਸ਼ਿਪ ਵਿਚ ਇਜ਼ ਮੋਰ ਲਾਈਕ ਅ ਵਨ ਮੈਨ ਬੈਂਡ। ਸੋ ਜਸਟਿਨ ਟਰੂਡੋ ਦੀ ਐਡਮਿਨਿਸਟ੍ਰੇਸ਼ਨ ਨੂੰ ਉਹਨਾਂ ਨੇ ਵਨ ਮੈਨ ਬੈਂਡ ਕਿਹਾ ਕਿ ਵੀ ਇੱਕੋ ਹੀ ਬੰਦਾ ਤਬਲਾ ਵਜਾ ਰਿਹਾ, ਇੱਕੋ ਹੀ ਬੰਦਾ ਢੋਲਕ ਵਜਾ ਰਿਹਾ, ਇੱਕੋ ਹੀ ਬੰਦਾ ਹਾਰਮੋਨੀਅਮ ਤੇ ਉਹੀ ਗਾਣੇ ਗਾ ਰਿਹਾ।
ਮੈਨੂੰ ਅਮਰ ਅਕਬਰ ਐਂਥਨੀ ਦੇ ਵਿੱਚ ਜਿਹੜਾ ਵਿਨੋਦ ਖੰਨਾ ਦਾ ਕੈਰੇਕਟਰ ਸੀ ਨਾ, ਉਹ ਯਾਦ ਆ ਗਿਆ, ਵਨ ਮੈਨ ਬੈਂਡ ਬਣ ਕੇ ਗਏ ਸੀ।
ਯਾ, ਸੋ ਉਹਨਾਂ ਨੇ ਕੰਪੇਅਰ ਕੀਤਾ ਵਿਨੋਦ ਖੰਨਾ ਦੇ ਨਾਲ ਜਸਟਿਨ ਟਰੂਡੋ ਨੂੰ, ਤੇ ਫਿਰ ਨਾਲ ਉਹ ਕਹਿੰਦੇ ਕਿ ਆਈ ਹੈਵ ਟੂ ਬੀ ਪ੍ਰੈਕਟੀਕਲ, ਮੈਂ ਸੋ ਪ੍ਰੈਕਟੀਕਲ ਜ਼ਿਆਦਾ ਹੋਵਾਂਗੀ। ਤੇ ਫਿਰ ਵਿਜੇ ਜੀ ਉਹਨਾਂ ਨੇ ਕਿਹਾ, ਕਹਿੰਦੇ ਆਈ ਐਮ ਆਲਸੋ ਦ ਫਰੋਸ਼ੀਅਸ ਮਦਰ।
ਇਹ ਗੱਲਾਂ ਕੁਝ ਹੋਰ ਵੀ ਕਾਫੀ ਕੁਝ ਦੇਖੋ ਇਸ ਡਿਬੇਟ ਦੇ ਵਿੱਚ, ਦੋ ਘੰਟੇ ਡਿਬੇਟ ਚੱਲੀ, ਉਹ 'ਚ ਹੋਰ ਕਾਫੀ ਗੱਲਾਂ ਬਾਤਾਂ ਹੋਈਆਂ ਨੇ, ਪਰ ਕੁੱਲ ਮਿਲਾ ਕੇ ਵਾਸੂ ਜੀ ਕੱਲ੍ਹ ਦੀ ਇਸ ਡਿਬੇਟ ਤੋਂ ਬਾਅਦ, ਅੱਛਾ ਫਿਰ ਨਾ ਜਦੋਂ ਬਾਅਦ ਦੇ ਵਿੱਚ ਮੀਡੀਆ ਨੇ ਸਵਾਲ ਸਵੂਲ ਪੁੱਛੇ, ਫਿਰ ਮਾਰਕਾਣੀ ਨੇ ਇਹ ਕਿਹਾ ਵੀ ਦੇਖੋ ਓਪਰੇਟਿੰਗ ਬਜਟ ਨੂੰ ਬੈਲੈਂਸ ਕਰਨ ਦੇ ਲਈ ਉਹ ਪਬਲਿਕ ਸਰਵਿਸ ਦੇ ਵਿੱਚੋਂ, ਸੂਬਿਆਂ ਨੂੰ ਫੈਡਰਲ ਸਰਕਾਰ ਵੱਲੋਂ ਦਿੱਤੇ ਜਾਂਦੇ ਜਿਹੜੇ ਟ੍ਰਾਂਸਫਰਸ ਨੇ ਉਹਨਾਂ ਦੇ ਵਿੱਚੋਂ, ਜਾਂ ਜਿਹੜੇ ਲੋਕਾਂ ਨੂੰ ਫੈਡਰਲ ਸਰਕਾਰ ਕੋਈ ਡਾਇਰੈਕਟ ਪੇਮੈਂਟਸ ਭੇਜਦੀ ਹੈ ਬੈਨੀਫਿਟਸ ਰੂਪ ਵਿੱਚ, ਉਹਦੇ ਵਿੱਚੋਂ ਕਹਿੰਦੇ ਅਸੀਂ ਕੋਈ ਪੈਸਾ ਨਹੀਂ ਕੱਟਾਂਗੇ। ਕਿਉਂਕਿ ਪਹਿਲਾਂ ਇਸ ਚੀਜ਼ ਨੂੰ ਲੈ ਕੇ ਸਵਾਲ ਉੱਠਦੇ ਰਹੇ ਸੀ, ਉਹਨਾਂ ਨੇ ਇਸ ਗੱਲ ਨੂੰ ਕੱਲ੍ਹ ਕਲੀਅਰ ਕੀਤਾ।
ਅਤੇ ਜਦੋਂ ਡਿਬੇਟ ਚੱਲਦੀ ਸੀ ਉਦੋਂ ਵੀ ਜਦੋਂ ਇਹ ਜ਼ਿਕਰ ਹੋਇਆ ਤੇ ਕਰੀਨਾ ਗੋਲਡ ਨੇ ਆਊਟ ਆਫ ਦ ਵੇ ਜਾ ਕੇ ਮਾਰਕਾਰਨੀ ਨੂੰ ਸਵਾਲ ਪੁੱਛਿਆ ਕਿ ਤੁਸੀਂ ਦੱਸੋ ਵੀ ਤੁਸੀਂ ਕਿਹੜੇ ਪ੍ਰੋਗਰਾਮਸ ਨੂੰ ਤਰਜੀਹ ਦਿਓਗੇ, ਕਿੱਥੋਂ ਕਾਸਟ ਕਟਿੰਗ ਜ਼ਿਆਦਾ ਕਰੋਗੇ, ਕਿਹੜੇ ਸੈਕਟਰਸ ਨੂੰ ਪ੍ਰੋਟੈਕਟ ਕਰੋਗੇ, ਕਿਹਨੂੰ ਨਹੀਂ ਪ੍ਰੋਟੈਕਟ ਕਰੋਗੇ। ਤੇ ਫਿਰ ਮੋਡਰੇਟਰ ਨੂੰ ਵਿੱਚ ਅਰਪਣ ਕਰਨਾ ਪਿਆ, ਕਹਿੰਦੇ ਸਵਾਲ ਮੈਂ
ਪੁੱਛਣਾ।
ਸੋ ਕਰੀਨਾ ਗੋਲਡ ਦੀ ਸ਼ੁਰੂ ਦੇ ਵਿੱਚ ਲੱਗਿਆ, ਉਹਨਾਂ ਨੇ ਸ਼ੁਰੂਆਤ ਵੀ ਅੱਛਾ, ਓਪਨਿੰਗ ਸਟੇਟਮੈਂਟ ਵੀ ਕਿਹਾ, ਕਹਿੰਦੇ ਟੂਡੇ ਕਹਿੰਦੇ ਗੈਟ ਰੈਡੀ, ਆਮ ਗੋਇੰਗ ਟੂ ਆਸਕ ਸਮ ਵੈਰੀ ਟਫ ਕੁਐਸਚਨਸ। ਤੇ ਉਹਨਾਂ ਨੇ ਸ਼ੁਰੂਆਤ ਇਦਾਂ ਦੱਸਿਆ ਵੀ ਅੱਜ ਮੈਂ ਬੜੀ ਅਗਰੈਸਿਵ ਹੋ ਕੇ ਆਵਾਂਗੀ। ਤੇ ਉਹਨਾਂ ਨੇ ਕਈ ਵਾਰ ਮਾਰਕ ਆਰਡੀ ਨੂੰ ਟਾਰਗੇਟ ਕੀਤਾ ਵੀ, ਪਰ ਵਿਜੇ ਜੀ ਓਵਰਆਲ ਜੇ ਦੇਖਿਆ ਜਾਵੇ, ਸਾਰਿਆਂ ਨੂੰ ਪਤਾ ਕਿ ਕਰੀਨਾ ਗੋਲਡ ਦੇ ਕੋਲ ਅਜੇ ਤੱਕ ਕੋਈ ਵੀ ਕੈਬਨਿਟ ਐਂਡੋਰਸਮੈਂਟ ਹੈ ਨਹੀਂ।
ਐਮਪੀ
ਵੀ ਸਿਰਫ ਦੋ ਹੀ ਐਂਡੋਰਸ ਕਰਦੇ ਨੇ। ਸੋ ਸਾਰਿਆਂ ਦਾ ਹੁਣ ਇਹ ਕਹਿਣਾ ਕਿ ਕਰੀਨਾ ਗੋਲਡ ਦੀ ਗੇਮ ਸਮਝ ਆ ਰਹੀ ਹੈ ਕਿ ਉਹ ਇਸ ਵਾਰ ਨਹੀਂ, ਇਸ ਤੋਂ ਅਗਲੀ ਵਾਰ ਲਿਬਰਲ ਪਾਰਟੀ ਦੇ ਲੀਡਰ ਬਣਨਾ ਚਾਹੁੰਦੇ ਨੇ।
ਜੀ ਜੀ ਜੀ, ਸੋ ਉਹਨਾਂ ਦੀ ਇੱਕ ਤਰ੍ਹਾਂ ਨਾਲ ਇਹ ਮੈਚ ਪ੍ਰੈਕਟਿਸ ਆ। ਪਰ ਵਾਸੂ ਜੀ ਦੇਖੋ, ਜਿਹੜੀ ਕੱਲ੍ਹ ਵਾਲੀ ਡਿਬੇਟ ਸੀ, ਅਗੇਨ ਇਟ ਵਾਸ ਸਟਿਲ ਫੇਅਰਲੀ ਵੈਰੀ ਕੋਰਡੀਅਲ, ਪਰ ਅਸਲੀ ਡਿਬੇਟ ਤੇ ਉਦੋਂ ਪਤਾ ਲੱਗਣਾ ਜਦੋਂ ਲੀਡਰਸ ਡਿਬੇਟ ਹੋਣੀ ਹੈ, ਜਦੋਂ ਇਲੈਕਸ਼ਨ ਹੁੰਦਾ ਉਦੋਂ ਵੀ। ਅੱਛਾ, ਜਿਹੜੀ ਫਰੈਂਚ ਭਾਸ਼ਾ ਦੇ ਵਿੱਚ ਡਿਬੇਟ ਹੋਏਗੀ, ਉਹ ਵਲਨਰੇਬਿਲਿਟੀਜ਼ ਨੂੰ ਕਿਊਬੈਕ ਦੇ ਜਿਹੜੇ ਓਵਰਆਲ ਵੋਟਰਸ ਨੇ ਉਹ ਕਿਵੇਂ ਵੇਖਣਗੇ। ਸੋ ਹਜੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੇ ਕਿ ਇਲੈਕਸ਼ਨ ਤੋਂ ਪਹਿਲਾਂ ਚੀਜ਼ਾਂ ਨੂੰ ਇਨਫਲੂਐਂਸ ਕਰਨਾ, ਸਥਿਤੀ ਨੂੰ ਇਨਫਲੂਐਂਸ ਕਰਨਾ। ਪਰ ਕੱਲ੍ਹ ਦੀ ਇਸ ਡਿਬੇਟ ਤੋਂ ਬਾਅਦ ਲਿਬਰਲ ਪਾਰਟੀ ਦੇ ਜਿਹੜੇ ਹੁਣ ਮੈਂਬਰ ਬਣੇ ਹੋਏ ਨੇ, ਜਿਨ੍ਹਾਂ ਦੀ ਗਿਣਤੀ ਤਕਰੀਬਨ 400,000 ਦੇ ਕਰੀਬ ਦੱਸੀ ਜਾਂਦੀ ਹੈ, ਜਿਹੜੇ ਹੁਣ ਇਸ ਲੀਡਰਸ਼ਿਪ ਰੇਸ ਦੇ ਵਿੱਚ ਵੋਟ ਕਰਨ ਵਾਸਤੇ ਐਲੀਜੀਬਲ ਨੇ, ਉਹਨਾਂ ਵੱਲੋਂ ਵਾਸੂ ਜੀ ਵੋਟ ਪਾਉਣ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਜਾਣੀ ਹੈ। ਇਟ ਸਟਾਰਟਸ ਟੂਡੇ, ਤੇ 9 ਮਾਰਚ ਨੂੰ ਪਤਾ ਲੱਗੇਗਾ ਕਿ ਲਿਬਰਲ ਪਾਰਟੀ ਦਾ ਅਗਲਾ ਲੀਡਰ ਕੌਣ ਬਣਦਾ। ਇਹਦੇ ਸੰਦਰਭ ਦੇ ਵਿੱਚ ਵੀ ਮੇਨ ਸਟਰੀਟ ਵੱਲੋਂ ਇੱਕ ਸਰਵੇਖਣ ਕੱਲ੍ਹ ਸਾਂਝਾ ਕੀਤਾ ਗਿਆ, ਉਹਨਾਂ ਨੇ ਦੱਸਿਆ ਕਿ ਮਾਰਕ ਕਾਰਨੀ ਦੇ ਲੀਡਰ ਬਣਨ ਦੇ ਜਾਂ ਮਾਰਕ ਕਾਰਨੀ ਦੇ ਲੀਡਰ ਬਣਨ ਪਿੱਛੇ ਦੇ ਸਮਰਥਕ ਨੇ 43% ਸਮਰਥਨ ਉਹਨਾਂ ਨੂੰ ਹਾਸਲ ਆ, ਕ੍ਰਿਸਟੀਆ ਫ੍ਰੀਲੈਂਡ 31%, ਕਰੀਨਾ ਗੋਲਡ 16%, ਫਰੈਂਕ ਬੇਲਿਸ 3%, ਤੇ 7% ਅਨਡਿਸਾਈਡਿਡ ਨੇ।
ਜਾਂ ਇਹਦੇ ਦੇਖ ਲਓ, ਫਿਰ ਅਸੀਂ ਇਹ ਗੱਲ ਜ਼ਰੂਰ ਇੱਥੇ ਐਕਨੋਲੇਜ ਕਰੀਏ ਕਿ ਇਸ ਇਲੈਕਸ਼ਨ ਦੇ ਵਿੱਚ ਲਿਬਰਲ ਪਾਰਟੀ ਦੇ ਜਿਹੜੇ ਟਿਕਟਡ ਮੈਂਬਰਸ ਨੇ, ਕਾਰਡ ਹੋਲਡਿੰਗ ਮੈਂਬਰਸ, ਉਹਨਾਂ ਨੇ ਹੀ ਵੋਟ ਪਾਉਣੀ ਆ। ਅਤੇ ਇਹ ਇਸ ਇਲੈਕਸ਼ਨ ਦੇ ਵਿੱਚ, ਲੀਡਰਸ਼ਿਪ ਇਲੈਕਸ਼ਨ ਦੇ ਵਿੱਚ, ਸਭ ਤੋਂ ਕਰੂਸ਼ਲ ਚੀਜ਼ ਹੁੰਦੀ ਹੈ ਕਿ ਤੁਹਾਡੇ ਕੋਲ ਕਾਕਸ ਐਂਡੋਰਸਮੈਂਟਸ ਕਿੰਨੀਆਂ ਨੇ, ਐਮਪੀ ਤੁਹਾਡੇ ਨਾਲ ਕਿੰਨੇ ਖੜੇ ਨੇ, ਕਿਉਂਕਿ ਅਗਾਂਹ ਫਿਰ ਜਿਹੜੇ ਐਮਪੀਜ਼ ਨੇ ਉਹਨਾਂ ਨੇ ਆਪਣੇ ਜਿਹੜੇ ਸਪੋਰਟਰਸ ਨੇ, ਆਪਣੇ ਕੋਨਸਟੀਟੂਐਂਟਸ ਨੇ, ਉਹਨਾਂ ਨੂੰ ਤੁਹਾਡੇ ਵਾਸਤੇ ਜਾ ਕੇ ਅਪੀਲ ਕਰਨੀ ਹੁੰਦੀ ਹੈ ਕਿ ਤੁਸੀਂ ਵੀ ਸਾਰੇ ਫਰੈਂਕ ਬੇਲਿਸ ਨੂੰ ਵੋਟ ਪਾਓ ਜਾਂ ਫਿਰ ਮਾਰਕ ਕਾਰਨੀ ਨੂੰ ਵੋਟ ਪਾਓ ਜਾਂ ਕ੍ਰਿਸਟੀਆ ਫਿਲਨ ਨੂੰ ਜਾਂ ਕਰੀਨਾ ਗੂਲ ਨੂੰ
ਜੀ
ਸੋ ਐਮ ਪੀ ਇੰਡੋਰਸਮੈਂਟ ਸੋ ਕਾਕਸ ਇੰਡੋਰਸਮੈਂਟ ਇਸ ਕਰਕੇ ਬੜੀਆਂ ਇੰਪੋਰਟੈਂਟ ਨੇ ਅਤੇ ਇਹੀ ਰੀਜ਼ਨ ਹੈ ਕਿ ਸਾਰੇ ਜਿਵੇਂ ਇੱਕ ਪਰਸੈਪਸ਼ਨ ਬਣੀ ਹੋਈ ਹੈ ਕਿ ਮਾਰਕ ਕਾਰਨੀ ਹੀ ਲਿਬਰਲ ਪਾਰਟੀ ਦੇ ਅਗਲੇ ਲੀਡਰ ਹੋਣਗੇ
ਐਂਡ ਇੱਕ ਜਿਹੜੀ ਗੱਲ ਤੁਸੀਂ ਕਹੀ ਵਾਸੂ ਜੀ ਬਹੁਤ ਇੰਪੋਰਟੈਂਟ ਹੈ ਵੈਰੀ ਇੰਪੋਰਟੈਂਟ ਕਿ ਦੇਖੋ ਇਹਦੇ ਵਿੱਚ ਕਿਉਂਕਿ ਲਿਬਰਲ ਪਾਰਟੀ ਦੇ ਮੈਂਬਰਾਂ ਨੇ ਹੀ ਵੋਟ ਪਾਉਣੀ ਹੈ ਇਸੇ ਕਰਕੇ ਇਹਨਾਂ ਡਿਬੇਟਸ ਦੇ ਵਿੱਚ ਤੁਹਾਨੂੰ ਓਨਾ ਐਗਰੈਸ਼ਨ ਨਹੀਂ ਨਜ਼ਰ ਆਉਂਦਾ ਕਿਉਂਕਿ ਜੇ ਕੋਈ ਵੀ ਵਿਅਕਤੀ ਹੈਗੇ ਤਾਂ ਤੁਸੀਂ ਸਾਰੇ ਇੱਕੋ ਪਾਰਟੀ ਦੇ ਮੈਂਬਰ ਹੋ ਜੇ ਕੋਈ ਵੀ ਵਿਅਕਤੀ ਕੋਈ ਬਹੁਤ ਜ਼ਿਆਦਾ ਐਗਰੈਸਿਵ ਰੌਂ ਦੇ ਵਿੱਚ ਆ ਕੇ ਗੱਲ ਕਰਦਾ ਤਾਂ ਜਿਹੜੇ ਪਾਰਟੀ ਦੇ ਮੈਂਬਰ ਨੇ ਉਹਨਾਂ ਨੇ ਉਹ ਹੋ ਸਕਦਾ ਕਿ ਉਸੇ ਵਿਅਕਤੀ ਦੇ ਖਿਲਾਫ ਹੋ ਜਾਣ ਕਿ ਠੀਕ ਹੈ ਤੁਸੀਂ ਡਿਬੇਟ ਕਰੋ ਪਰ ਜੇ ਉਹ ਬਹੁਤਾ ਹੀ ਜ਼ਿਆਦਾ ਆਪੇ ਤੋਂ ਬਾਹਰ ਜਾ ਕੇ ਜਾਂ ਬਹੁਤ ਹੀ ਤੈਸ਼ ਦੇ ਵਿੱਚ ਆ ਕੇ ਕੋਈ ਅਜਿਹੀ ਗੱਲ ਕਹਿੰਦੇ ਨੇ ਤਾਂ ਸਗੋਂ ਉਹ ਕਾਊਂਟਰ ਪ੍ਰੋਡਕਟਿਵ ਹੋ ਸਕਦੀ ਹੈ
ਜਿਵੇਂ ਅਸੀਂ ਹੁਣ ਫੈਡਰਲ ਲੈਵਲ ਤੇ ਦੇਖ ਰਹੇ ਹਾਂ ਕਿ ਪਹਿਲਾਂ ਕੰਜ਼ਰਵੇਟਿਵ ਦਾ ਮੈਸੇਜ ਹੁੰਦਾ ਸੀ ਕੈਨੇਡਾ ਇਜ਼ ਬ੍ਰੋਕਨ ਹੁਣ ਸਾਰੇ ਕੈਨੇਡੀਅਨਸ ਨੂੰ ਲੱਗਣ ਲੱਗ ਪਿਆ ਜਿਵੇਂ ਲਿਬਰਲਸ ਨੂੰ ਲੱਗਦਾ ਅਸੀਂ ਇੱਕ ਪਰਿਵਾਰ ਹਾਂ ਅਸੀਂ ਇੱਕ ਪਾਰਟੀ ਹਾਂ ਅਸੀਂ ਇੱਕ ਫੈਮਿਲੀ ਹਾਂ ਹੁਣ ਕੈਨੇਡੀਅਨਸ ਨੂੰ ਲੱਗਣ ਲੱਗ ਪਿਆ ਵੀ ਸਾਰੇ ਕੈਨੇਡੀਅਨਸ ਇੱਕ ਪਰਿਵਾਰ ਨੇ ਪੈਟਰੀਓਟਿਜ਼ਮ ਜਾਗ ਗਿਆ ਸਾਡਾ ਤੇ ਇਸੇ ਕਰਕੇ ਹੁਣ ਜਿਹੜਾ ਉਹ ਕੈਨੇਡਾ ਇਜ਼ ਬ੍ਰੋਕਨ ਵਾਲਾ ਮੈਸੇਜ ਆ ਉਹ ਵੀ ਕੰਜ਼ਰਵੇਟਿਵਸ ਨੂੰ ਥੋੜਾ ਜਿਹਾ ਟੋਨ ਡਾਊਨ ਕਰਨਾ ਪੈਣਾ ਕਿ ਕੈਨੇਡੀਅਨਸ ਨੂੰ ਇਦਾਂ ਲੱਗਣ ਲੱਗ ਪਿਆ ਯਾਰ ਲੈ ਇਹ ਪਾਰਟੀ ਤਾਂ ਆਪ ਹੀ ਕਹੀ ਜਾਂਦੀ ਆ ਵੀ ਕੈਨੇਡਾ ਇਜ਼ ਬ੍ਰੋਕਨ ਸਾਡੇ ਮੁਲਕ ਦੀ ਜਿਹੜੀਆਂ ਜ਼ਿਆਦਾ ਇਹ ਵਿੱਚੋਂ ਨੁਕਤਾਚੀਨੀ ਕਰ ਰਹੀ ਹੈ ਠੀਕ ਨਹੀਂ ਇਸੇ ਕਰਕੇ ਕੰਜ਼ਰਵੇਟਿਵਸ ਵੀ ਆਪਣਾ ਜਿਹੜਾ ਮੈਸੇਜ ਆ ਉਹਨੂੰ ਥੋੜਾ ਜਿਹਾ ਟੇਲਰ ਕਰ ਰਹੇ ਨੇ
ਉਹ ਘਰ ਦਾ ਮੈਂਬਰ ਜਿਹੜਾ ਹਮੇਸ਼ਾ ਘਰ ਦੇ ਵਿੱਚ ਨੁਕਸ ਹੀ ਕੱਢੀ ਜਾਵੇ ਤਾਂ ਲੱਗਦਾ ਛੱਡ ਯਾਰ
ਸੋਲੂਸ਼ਨ ਹੈ ਤੁਹਾਡੇ ਕੋਲ
ਹਾਂ ਵੀਰੇ ਯੈਸ
ਸੋ ਵੀਰੇ ਜੀ ਇੱਕ ਮੈਸੇਜ ਹੋਰ ਆਇਆ ਵੀ ਥੋੜਾ ਮੈਨੂੰ ਪਤਾ ਆਪਾਂ ਸਮਾਂ ਥੋੜਾ ਓਵਰਸ਼ੂਟ ਕਰ ਰਹੇ ਹਾਂ ਮੈਸੇਜ ਆਇਆ ਕਹਿੰਦੇ ਮੈਂ ਪੂਰੀ ਡਿਬੇਟ ਕਾਲ ਸੁਣੀ ਕਹਿੰਦੇ ਮੈਨੂੰ ਲੱਗਿਆ ਵੀ ਫਰੈਂਕ ਬੇਲਿਸ ਨੇ ਸਭ ਤੋਂ ਵਧੀਆ ਪੁਆਇੰਟਸ ਜਿਹੜੇ ਨੇ ਉਹ ਤੁਸੀਂ ਵਿੱਚ ਹਲਕਾ ਜਿਹਾ ਮੈਂਸ਼ਨ ਕਰਨ ਵੀ ਲੱਗੇ ਸੀ ਫਿਰ ਆਪਾਂ ਡਾਇਗਰੈਸ ਕਰਾਂਗੇ
ਹਾਂਜੀ ਪਰ ਆਈ ਥਿੰਕ ਇਹ ਲਿਸਨਰ ਦਾ ਇਹ ਜਿਹੜੀ ਆਬਜ਼ਰਵੇਸ਼ਨ ਬੜੀ ਠੀਕ ਹੈ ਵਾਸੂ ਜੀ ਫਰੈਂਕ ਬੇਲਿਸ ਦਾ ਜਿਸ ਤਰ੍ਹਾਂ ਦਾ ਬਿਜ਼ਨਸ ਦਾ ਐਕਸਪੀਰੀਅੰਸ ਹੈ ਉਹ ਪ੍ਰੋਫੈਸ਼ਨਲ ਇੰਜੀਨੀਅਰ ਵੀ ਨੇ ਉਹ ਮੈਡੀਕਲ ਫੀਲਡ ਦੇ ਵਿੱਚ ਉਹਨਾਂ ਨੇ ਅਜਿਹੇ ਬਿਜ਼ਨਸਿਸ ਬਣਾਏ ਜਿਹੜੇ ਅਮਰੀਕਨ ਕੰਪਨੀਆਂ ਨੂੰ ਮਲਟੀ ਬਿਲੀਅਨ ਡਾਲਰਸ ਦੀਆਂ ਮਲਟੀਪਲ ਡੀਲਸ ਦੇ ਵਿੱਚ ਪਿਛਲੇ ਸਾਲਾਂ 'ਚ ਉਹਨਾਂ ਨੇ ਬਿਜ਼ਨਸ ਵੇਚੇ ਨੇ ਪਰ ਜਿਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕੱਲ੍ਹ ਵਾਸੂ ਜੀ ਇਕਲੌਤਾ ਬੰਦਾ ਜਿਹਨੇ ਕਿਹਾ ਯੂਨੀਵਰਸਿਟੀਆਂ ਦੇ ਵਿੱਚ ਵੀ ਭਾਈ ਪੈਸੇ ਖਰਚ ਲਓ ਵੀ ਨੀਡ ਗ੍ਰੇਟਰ ਇਨਵੈਸਟਮੈਂਟ ਇਨ ਯੂਨੀਵਰਸਿਟੀਜ਼ ਉਹਨਾਂ ਨੇ ਇਹ ਗੱਲ ਵੀ ਕੱਲ੍ਹ ਆਖੀ ਆ ਫਰੈਂਕ ਬੇਲਿਸ ਨੇ ਜਿਸ ਤਰ੍ਹਾਂ ਦਾ ਪ੍ਰਭਾਵ ਜਿਸ ਤਰ੍ਹਾਂ ਦਾ ਇੰਪੈਕਟ ਛੱਡਿਆ ਉਹਦੇ ਨਾਲ ਜੇ ਦੇਖੋ ਐਮ ਪੀ ਦੀ ਚੋਣ ਲੜਦੇ ਨੇ ਜੇ ਹਾਲਾਂਕਿ ਕਮਿਟ ਉਹਨਾਂ ਨੇ ਕੀਤਾ ਪਰ ਲੀਡਰ ਬਣਨ ਦੇ ਚਾਂਸ ਉਹਨਾਂ ਦੇ ਘੱਟ ਨੇ ਜੇ ਉਹ ਐਮ ਪੀ ਦੀ ਚੋਣ ਲੜਦੇ ਨੇ ਦੈਨ ਫਰੈਂਕ ਬੇਲਿਸ ਨੂੰ ਗਿਵਨ ਯੈਸਟਰਡੇਜ਼ ਡਿਬੇਟ ਪਰਫੋਰਮੈਂਸ ਐਂਡ ਹਾਓ ਉਹਨਾਂ ਨੇ ਆਪਣੇ ਆਪ ਨੂੰ ਕੈਰੀ ਕੀਤਾ ਇਸ ਲੀਡਰਸ਼ਿਪ ਕੈਂਪੇਨ ਦੌਰਾਨ ਉਹਨਾਂ ਨੂੰ ਕੋਈ ਵਧੀਆ ਕੋਈ ਪਲੰਬ ਕੈਬਨਿਟ ਪੋਜੀਸ਼ਨ ਮਿਲ ਸਕਦੀ ਹੈ ਪਹਿਲੀ ਗੱਲ ਜੇ ਇਲੈਕਸ਼ਨ ਲੜਦੇ ਨੇ ਅਤੇ ਜੇ ਉਹ ਇਸ ਇਲੈਕਸ਼ਨ ਨੂੰ ਜਿੱਤ ਜਾਂਦੇ ਨੇ
ਆਈ ਥਿੰਕ ਲੋਟ ਵਿਲ ਡਿਪੈਂਡ ਕਿ ਉਹ ਕਿੰਨੀ ਜਲਦੀ ਕਿਸੇ ਹੋਰ ਨੂੰ ਇੰਡੋਰਸ ਕਰਦੇ ਨੇ
ਕਰੈਕਟ
ਮਾਰਕ ਕਾਰਨੀ ਨੂੰ ਇੰਡੋਰਸ ਕਦੋਂ ਕਰਦੇ ਨੇ ਸੋ ਉੱਥੇ ਡਿਪੈਂਡ
ਪਰ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਾਂ ਅਜੇ ਵੀ ਵੈਸੇ ਕਰ ਸਕਦੇ ਨੇ
ਕਰ ਸਕਦੇ ਸੋ ਅੱਛਾ ਵਿਜੇ ਜੀ ਹੁਣ ਇਹਦੇ ਵਿੱਚ ਹੈਲਥ ਕੇਅਰ ਨੂੰ ਸੋ ਫਰੈਂਕ ਬੇਲਿਸ ਦਾ ਕੀ ਸੀ ਕਿ ਉਹ ਕੋਈ ਵੀ ਜਿਹੜਾ ਸਵਾਲ ਪੁੱਛਿਆ ਜਾਂਦਾ ਸੀ ਇਨ ਮੋਸਟ ਆਫ ਦ ਕੇਸਿਸ ਉਹ ਬੜੇ ਪੁਆਇੰਟਡ ਜਵਾਬ ਦੇ ਰਹੇ ਸੀ
ਸੋ ਪੁਆਇੰਟ ਫਾਰਮ ਦੇ ਵਿੱਚ ਫਰੈਂਕ ਬੇਲਿਸ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇ ਰਹੇ ਸੀ ਬਸ ਵੀ ਦੱਸੋ
ਫੋਰ ਐਗਜ਼ਾਮਪਲ ਜਿਵੇਂ ਹੈਲਥ ਕੇਅਰ ਬਾਰੇ ਜਦੋਂ ਸਵਾਲ ਆਇਆ ਕਿ ਹੈਲਥ ਕੇਅਰ ਨੂੰ ਤੁਸੀਂ ਕਿਵੇਂ ਫਿਕਸ ਕਰੋਗੇ ਆਲਦੋ ਹੈਲਥ ਕੇਅਰ ਪ੍ਰੋਵਿੰਸ਼ੀਅਲ ਸਬਜੈਕਟ ਹੈ ਪਰ ਫੈਡਰਲ ਸਰਕਾਰ ਦੀ ਵੀ ਉਹਦੇ ਵਿੱਚ ਭੂਮਿਕਾ ਜ਼ਰੂਰ ਹੁੰਦੀ ਹੈ ਵੀਆ ਕੈਨੇਡਾ ਹੈਲਥ ਟ੍ਰਾਂਸਫਰਸ ਸੋ ਉਹਨਾਂ ਨੇ ਇਹਦੇ ਵਿੱਚ ਫਰੈਂਕ ਬੇਲਿਸ ਨੇ ਕੀ ਕਿਹਾ ਕਹਿੰਦੇ ਕਿ ਮੈਂ ਫਾਰਮਾਸਿਸਟ ਦਾ ਰੋਲ ਜਿਹੜਾ ਉਹਨੂੰ ਐਕਸਪੈਂਡ ਕਰਾਂਗਾ ਸੋ ਹਰ ਜਵਾਬ ਉਹ ਬੁਲੇਟ ਪੁਆਇੰਟਸ ਦੇ ਵਿੱਚ ਦੇ ਰਹੇ ਸੀ ਪੂਰੀ ਗੱਲ ਸੁਣ ਲਿਓ ਫਿਰ ਉਸ ਤੋਂ ਬਾਅਦ ਕਮੈਂਟ ਕਰਿਓ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਮੈਂ ਲਿਸਨਰਸ ਨੂੰ ਕਹਿ ਰਿਹਾ ਮੈਂ ਹੁਣ ਲਿਸਨਰਸ ਨੂੰ ਵੀ ਕਹਿਣਾ ਪੈਂਦਾ ਭਾਈ ਉਹ ਵੀ ਸਾਡੇ ਹੁਣ ਨਾਲ ਬਿਲਕੁਲ ਇੱਦਾਂ ਮੈਨੂੰ ਲੱਗਦਾ ਕਿ ਸਾਰੇ ਨਾਲ ਹੀ ਬੈਠੇ ਨੇ ਇਹੀ ਸਾਡੇ ਫਰੈਂਡ ਸਰਕਲ ਦਾ ਸਵਾਦ ਹੈ
ਬਿਲਕੁਲ
ਸੋ ਉਹਨਾਂ ਨੇ ਕਿਹਾ ਕਹਿੰਦੇ ਵੀ ਪਹਿਲੀ ਗੱਲ ਮੈਂ ਫਾਰਮਾਸਿਸਟ ਦਾ ਰੋਲ ਐਕਸਪੈਂਡ ਕਰਾਂਗਾ ਤੇ ਜਿਹੜੇ 6,000 ਕਹਿੰਦੇ ਰਜਿਸਟਰਡ ਨਰਸਿਸ ਨੇ ਉਹਨਾਂ ਦੀ ਟ੍ਰੇਨਿੰਗ ਕਰਕੇ ਉਹਨਾਂ ਨੂੰ ਨਰਸ ਪ੍ਰੈਕਟੀਸ਼ਨਰਸ ਬਣਾਵਾਂਗੇ ਤਾਂ ਕਿ ਉਹ ਜ਼ਿਆਦਾ ਡਿਊਟੀ ਸੰਭਾਲ ਸਕਣ ਡਾਕਟਰਸ ਦਾ ਥੋੜਾ ਬੋਝ ਘਟੇ ਤੇ ਨਾਲ ਕਹਿੰਦੇ ਮੈਂ ਹੋਮ ਕੇਅਰ ਦੇ ਵਿੱਚ ਇਨਵੈਸਟ ਕਰਾਂਗਾ ਸੋ ਇਸ ਤਰ੍ਹਾਂ ਦੇ ਹੁਣ ਸੋ ਇੱਕ ਹੋਰ ਗੱਲ ਸੁਣ ਲਓ ਫਿਰ ਮੈਂ ਕਮੈਂਟ ਕਰਨਾ ਹੈ
ਜੀ ਜੀ ਜੀ
ਸੋ ਐਨਰਜੀ ਸਿਕਿਉਰਿਟੀ ਪਲਾਨ ਬਾਰੇ ਪੁੱਛਿਆ ਗਿਆ ਐਨਰਜੀ ਸਿਕਿਉਰਿਟੀ ਪਲਾਨ ਬਾਰੇ ਕਹਿੰਦੇ ਪਹਿਲੀ ਗੱਲ ਅਸੀਂ ਦੋ ਪਾਈਪਲਾਈਨਾਂ ਬਣਾਵਾਂਗੇ ਸੋ ਮੇਰਾ ਖਿਆਲ ਜਿਹੜੀ ਉਹ ਈਸਟ ਵੈਸਟ ਐਨਰਜੀ ਈਸਟ ਤੇ ਫਿਰ ਉਸ ਤੋਂ ਬਾਅਦ ਨਾਰਦਰਨ ਗੇਟਵੇ ਸੋ ਉਹ ਦੋਨਾਂ ਦਾ ਜ਼ਿਕਰ ਉਹਨੇ ਕੀਤਾ ਉਹਨੇ ਕਿਹਾ ਵੀ ਵਿਲ ਬਿਲਡ ਟੂ ਪਾਈਪਲਾਈਨਸ ਫਿਰ ਕਹਿੰਦੇ ਕਿ ਸਾਰੀ ਜਿਹੜੀ ਰਿਸਪੋਂਸਿਬਿਲਿਟੀ ਅਪਰੂਵਲਸ ਵਗੈਰਾ ਲੈਣ ਦੀ ਪ੍ਰੋਜੈਕਟ ਪਾਸ ਕਰਾਉਣ ਦੀ ਉਹ ਫੈਡਰਲ ਸਰਕਾਰ ਦੀ ਹੋਏਗੀ ਮਤਲਬ ਜਿਹੜਾ ਇਨਵਾਇਰਮੈਂਟ ਇੰਪੈਕਟ ਅਸੈਸਮੈਂਟ ਵਗੈਰਾ ਵੀ ਹੈ ਉਹ ਪ੍ਰੋਵਿੰਸਿਸ ਨਹੀਂ ਉਹ ਫੈਡਰਲ ਸਰਕਾਰ ਕਰਾ ਕੇ ਦੇਗੀ ਫਿਰ ਉਹ ਕਹਿ ਰਹੇ ਨੇ ਕਿ ਅਸੀਂ ਨਿਊਕਲੀਅਰ ਐਨਰਜੀ ਦੇ ਵਿੱਚ ਹੈਵਲੀ ਇਨਵੈਸਟ ਕਰਾਂਗੇ ਫਿਰ ਉਹ ਕਹਿੰਦੇ ਕਿ ਮੈਂ ਟਰਾਂਸਮਿਸ਼ਨ ਲਾਈਨਸ ਬਿਜਲੀ ਦੀਆਂ ਤਾਰਾਂ ਕਹਿੰਦੇ ਹੋਰ ਮੈਂ ਉਹਦਾ ਦਾ ਨੈਟਵਰਕ ਵਧਾਵਾਂਗਾ ਸੋ ਪੁਆਇੰਟਡ ਫਾਰਮਸ ਦੇ ਵਿੱਚ ਉਹਨਾਂ ਨੇ ਬੁਲੇਟ ਪੁਆਇੰਟਸ ਦੇ ਵਿੱਚ ਸਾਰੇ ਜਵਾਬ ਦਿੱਤੇ
ਅੱਲਾ ਸੀਆਰਏ ਨੂੰ ਫਿਕਸ ਕਰਨ ਦੀ ਗੱਲ ਵੀ ਕੀਤੀ
ਸਾਰੀਆਂ ਉਹਨਾਂ ਨੇ ਕਈ ਇਦਾਂ ਦੀਆਂ ਗੱਲਾਂ ਮੈਂ ਤੁਹਾਨੂੰ ਸਿਰਫ ਮਿਸਾਲ ਦੇ ਰਿਹਾ ਕਿਉਂਕਿ ਸਮਾਂ ਆਪਣੇ ਕੋਲ ਘੱਟ ਆ
ਸੋ ਕੀ ਹੁਣ ਇੱਕ ਓਵਰ ਆਰਚਿੰਗ ਫੈਡਰਲ ਸਰਕਾਰ ਦੇ ਵਿੱਚ ਵੀ ਇੱਕ ਇਸ ਤਰ੍ਹਾਂ ਦਾ ਸੈਂਟੀਮੈਂਟ ਬਣਦਾ ਪਿਆ ਕਿ ਭਾਈ ਸੂਬਿਆਂ ਦੇ ਕੁਝ ਇਖਤਿਆਰ ਸਾਨੂੰ ਆਪਣੇ ਹੱਥ 'ਚ ਲੈਣੇ ਪੈਣਗੇ, ਜਿਵੇਂ ਸੂਬਾ ਸਰਕਾਰ ਨੇ ਆ ਬਿੱਲ 44 BC ਦੇ ਵਿੱਚ ਪਾਸ ਕਰਕੇ ਜ਼ੋਨਿੰਗ ਸਿੰਗਲ ਫੈਮਿਲੀ ਘਰਾਂ ਦੀ ਤਬਦੀਲ ਕੀਤੀ, ਉਹ ਸੀਗਾ ਹੈ ਤਾਂ ਕੰਮ ਉਹ ਮਿਊਨਿਸਪੈਲਿਟੀਜ਼ ਦਾ, ਪਰ ਕੀ ਇਸ ਤਰ੍ਹਾਂ ਦੀ ਕੋਈ ਬਲੈਂਕਿਟ ਤਬਦੀਲੀਆਂ ਵੱਡੀਆਂ ਤਬਦੀਲੀਆਂ ਫੈਡਰਲ ਪੱਧਰ ਤੇ ਵੀ ਆਉਂਦੇ ਸਮੇਂ ਦੇ ਵਿੱਚ ਹੋ ਸਕਦੀਆਂ?
ਇੰਨਾ ਸੌਖਾ ਨਹੀਂ,
ਇੰਨਾ ਸੌਖਾ,
ਕਿਉਂਕਿ ਦੇਖੋ ਜੋ ਸਾਡਾ ਇੱਥੇ ਸਟਰਕਚਰ ਹੈ
ਫੈਡਰਲ
ਪ੍ਰੋਵਿੰਸ਼ੀਅਲ ਸਰਕਾਰ ਜਿਹੜੀ ਹੈ ਉਹ ਮਿਊਨਿਸਪੈਲਿਟੀਜ਼ ਦੇ ਵਿੱਚ ਇਸ ਤਰ੍ਹਾਂ ਇੰਟਰਫੇਅਰ ਕਰ ਸਕਦੀ ਹੈ, ਕਿਉਂਕਿ ਮਿਊਨਿਸਪੈਲਿਟੀਜ਼ ਦੇ ਆਰ ਐਨ ਇੰਸਟਰੂਮੈਂਟ ਆਫ ਦ ਪ੍ਰੋਵਿੰਸ਼ੀਅਲ ਗਵਰਨਮੈਂਟ,
ਉਹ ਜਿਹੜਾ ਕਮਿਊਨਿਟੀ ਚਾਰਟਰ ਦੇ ਆਧਾਰ ਤੇ ਜਿਹੜਾ ਪ੍ਰੋਵਿੰਸ਼ੀਅਲ ਸਰਕਾਰ ਦੇ ਕਮਿਊਨਿਟੀ ਚਾਰਟਰ ਦੇ ਆਧਾਰ ਤੇ
ਜੋ ਲੋਕਲ ਗਵਰਨਮੈਂਟ ਐਕਟ ਦੇ ਵਿੱਚ ਇਹ ਲਿਖਿਆ ਹੋਇਆ ਕਿ ਮਿਊਨਿਸਪੈਲਿਟੀਜ਼ ਦੇ ਆਰ ਐਨ ਇੰਸਟਰੂਮੈਂਟ ਆਫ ਦ ਪ੍ਰੋਵਿੰਸ਼ੀਅਲ ਗਵਰਨਮੈਂਟ, ਉੱਥੇ ਹੋ ਸਕਦਾ, ਪਰ ਜਿਹੜਾ ਫੈਡਰਲ ਸਟਰਕਚਰ ਹੈ ਉਹਦੇ ਵਿੱਚ ਪ੍ਰੋਵਿੰਸ਼ੀਅਲ ਸਰਕਾਰ ਇੱਕ ਅੱਡ ਐਂਟੀਟੀ ਹੈ, ਫੈਡਰਲ ਸਰਕਾਰ ਇੱਕ ਅੱਡ ਐਂਟੀਟੀ ਹੈ, ਡਿਵੀਜ਼ਨ ਆਫ ਪਾਵਰ ਹੈ। ਸੋ ਇਹਦੇ ਵਿੱਚ ਇਸ ਤਰ੍ਹਾਂ ਕਰਨਾ, ਪ੍ਰੋਵਿੰਸਿਸ ਦੇ ਜਿਹੜੇ ਇਖਤਿਆਰ ਨੇ ਆਪਣੇ ਹੱਥ ਵਿੱਚ ਲੈ ਲੈਣੇ, ਉਹਨਾਂ ਸਿੱਧਾ ਪੱਧਰਾ ਨਹੀਂ, ਬਹੁਤ ਸਾਰੇ ਕੰਸਟੀਟਿਊਸ਼ਨਲ ਚੈਲੰਜਸ ਜੇ ਉਹ ਬਹੁਤ ਕੁਝ ਹੋਏਗਾ, ਸੋ ਉਹ ਨਹੀਂ ਹੋ ਸਕਦਾ। ਸੋ ਇਹੀ ਮੈਂ ਤਾਂ ਹੀ ਕਹਿ ਰਿਹਾ ਕਿ ਫਰੈਂਕ ਬੇਲਿਸ ਜਿਹੜੀਆਂ ਗੱਲਾਂ ਕਰ ਰਹੇ ਨੇ ਕਲੀਅਰ ਕੱਟ ਨੇ ਜ਼ਰੂਰ, ਪਰ ਕਿੰਨੀਆਂ ਕੁ ਪ੍ਰੈਕਟੀਕਲ ਨੇ, ਦੈਟਸ ਅ ਕੁਐਸਚਨ।
ਇਹਦੇ ਵਿੱਚ ਮਾਰਕ ਕਾਰਨੇ ਨੇ ਵੀ ਗੱਲ ਆਖੀ ਜਦੋਂ ਉਹ ਕਹਿੰਦੇ ਕਿ ਸਾਨੂੰ 13 ਵੱਖ ਵੱਖ ਇਕਨੋਮੀਜ਼ ਨਹੀਂ, ਵੀ ਨੀਡ ਟੂ ਬੀ ਵਨ ਕੈਨੇਡੀਅਨ ਇਕਨੋਮੀ। ਉਹਨਾਂ ਨੇ ਬਾਰ ਬਾਰ ਇਹ ਗੱਲ ਆਖੀ ਕਿ ਆਪਣੀ ਇਕਨੋਮੀ ਦਾ ਜੇ ਅਸੀਂ ਦਬਦਬਾ ਵਧਾਉਣਾ ਹੈਗਾ, ਵੀ ਜਿਹੜੇ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਘਟਾਉਣ ਦੀ, ਆਈ ਥਿੰਕ ਉਹਨਾਂ ਦਾ ਇਸ਼ਾਰਾ ਸੀ, ਪਰ ਜਦੋਂ ਜਦੋਂ ਉਹਨਾਂ ਨੇ ਦੋ ਤਿੰਨ ਵਾਰੀ ਇਹ ਗੱਲ ਵਾਸਤੇ ਜੀ ਡਿਊਰਿੰਗ ਦ ਡਿਬੇਟ ਮੈਂਸ਼ਨ ਕੀਤੀ ਦੈਟ ਵੀ ਨੀਡ ਟੂ ਬੀ ਵਨ ਕੈਨੇਡੀਅਨ ਇਕਨੋਮੀ, ਸੋ ਕੀ ਉਹਦਾ ਮਤਲਬ ਵੀ ਉੱਥੇ ਹੀ ਆਉਂਦਾ ਕਿ ਕੁਝ ਸੂਬਾ ਸਰਕਾਰ ਦੇ ਇਖਤਿਆਰਾਂ ਨੂੰ ਫਿਰ ਕੀ ਫੈਡਰਲ ਸਰਕਾਰ ਜਾਂ ਮਾਰਕ ਕਾਰਨੀ ਜੇ ਪ੍ਰਾਈਮ ਮਿਨਿਸਟਰ ਬਣ ਕੇ ਅੱਗੇ ਵਿਚਰਦੇ ਨੇ ਤਾਂ ਕੀ ਫਿਰ ਉਹ ਸੂਬਾ ਸਰਕਾਰ ਦੇ ਕੁਝ ਇਖਤਿਆਰਾਂ ਨੂੰ ਆਪਣੇ ਹੱਥ ਵਿੱਚ ਲੈਣਾ ਚਾਹੁੰਗੇ? ਬਿਕਾਜ਼ ਹਾਊ ਡੂ ਯੂ ਮੇਕ ਵਨ ਕੈਨੇਡੀਅਨ ਇਕਨੋਮੀ ਐਂਡ ਨਾਟ 13 ਡਿਫਰੈਂਟ
I think what he is trying to say is ke inter-provincial trade barriers khatam karne hain taki we work as one unit, we sade aapas de vich vandiyan na paiyan hon, assi vakho vakre mulkan vaang ek dooje nu treat na kariye, so I think mark karni to hoga
ohna da oh sanket hai, bas ji break lani bahut zaruri hai, hun break to baad wapsi karke eh gal karde hain, $5 million ਜੇ ਅਮਰੀਕਨ ਹੈ ਤਾਂ ਡੋਨਲਡ ਟਰੰਪ ਲਿਆ ਰਹੇ ਨੇ ਇੱਕ ਅਜਿਹਾ ਪਲਾਨ ਕਿ ਤੁਸੀਂ ਅਮਰੀਕਾ ਦੇ ਵਿੱਚ ਫਾਸਟ ਟਰੈਕ ਤਰੀਕੇ ਨਾਲ ਪੱਕੇ ਵਸਨੀਕ ਬਣ ਸਕਦੇ ਹੋ ਤੇ ਫਿਰ ਉਹਦਾ ਪੈਥਵੇ ਟੂ ਸਿਟੀਜ਼ਨਸ਼ਿਪ ਵੀ ਹੋਏਗਾ। ਹਾਲਾਂਕਿ ਅਜਿਹੇ ਪ੍ਰੋਗਰਾਮਸ ਆਲਰੇਡੀ ਐਗਜ਼ਿਸਟ ਕਰਦੇ ਵੀ ਨੇ, ਪਰ ਇਹ ਕੱਲ੍ਹ ਉਹਨਾਂ ਨੇ ਕਿਹੜੀ ਗੱਲ ਆਖੀ ਹੈ ਉਹਦੇ ਸਾਰੇ ਵੇਰਵੇ ਜਿੰਨੇ ਹਜੇ ਤੱਕ ਪਤਾ ਨੇ।
ਦ ਪ੍ਰੋਗਰਾਮ ਕਮਸ ਵਿਦ ਅ ਡਿਸਕਲੇਮਰ, $5 million ਇਨਵੈਸਟ ਕਰਨ ਤੋਂ ਪਹਿਲਾਂ ਧਿਆਨ ਰੱਖਿਓ ਡੋਨਲਡ ਟਰੰਪ ਮੁੱਕਰ ਵੀ ਸਕਦੇ
ਨੇ। ਅੱਛਾ ਵਾਸੂ ਜੀ, ਟਰੰਪ ਨੇ ਪਰਸੋਂ ਜਦੋਂ ਇਮੈਨੁਅਲ ਮੈਕਰੋਨ ਫਰੈਂਚ ਰਾਸ਼ਟਰਪਤੀ ਨਾਲ ਉਹ ਵਾਈਟ ਹਾਊਸ ਦੇ ਵਿੱਚ ਮੀਡੀਆ ਨਾਲ ਗੱਲਬਾਤ ਕਰ ਰਹੇ ਸੀ, ਸਵਾਲ ਪੁੱਛਿਆ ਗਿਆ ਟੈਰਿਫਸ ਬਾਰੇ, ਕਹਿੰਦੇ ਲੱਗ ਰਹੇ ਕੈਨੇਡਾ ਦੇ ਟੈਰਿਫਸ, ਬਸ ਤਿਆਰੀ ਚੱਲ ਰਹੀ ਹੈ, ਐਵਰੀਥਿੰਗਜ਼ ਔਨ ਟਰੈਕ, ਆ ਰਹੇ ਨੇ ਟੈਰਿਫ ਅਗਲੇ ਹਫ਼ਤੇ, ਅਸੀਂ ਕੱਲ੍ਹ ਉਹਦੇ ਬਾਰੇ ਗੱਲ ਵੀ ਕੀਤੀ ਸੀ,
ਔਨ ਟਾਈਮ ਔਨ ਸਕੈਜੂਅਲ,
ਔਨ ਟਾਈਮ ਔਨ ਸਕੈਜੂਅਲ। ਫਿਰ ਉਸ ਤੋਂ ਬਾਅਦ ਕੱਲ੍ਹ ਵਾਈਟ ਹਾਊਸ ਦੇ ਜਿਹੜੇ ਨੁਮਾਇੰਦੇ ਨੇ ਅਫੀਸ਼ੀਅਲਸ ਨੇ ਉਹਨਾਂ ਨੇ ਇਸ ਬਾਰੇ ਕੁਝ ਕਲੈਰਿਟੀ ਪ੍ਰਦਾਨ ਕੀਤੀ ਹੈ, ਜੋ ਸਵਾਲ ਉਹਨਾਂ ਨੂੰ ਪੁੱਛਿਆ ਗਿਆ ਵੀ ਭਾਈ ਦੱਸੋ ਕੀ ਟੈਰਿਫਸ, ਕਿਹੜੇ ਟੈਰਿਫਸ ਦੀ ਗੱਲ ਹੋ ਰਹੀ ਆ, ਕਿਉਂਕਿ ਟੈਰਿਫਸ ਵੀ ਤਾਂ ਟਰੰਪ ਨੇ ਕਈ ਤਰ੍ਹਾਂ ਦੇ ਫਲੋਟ ਕੀਤੇ ਨੇ, ਇੱਕ 4 ਤਰੀਕ ਤੋਂ, ਇੱਕ 12 ਤਰੀਕ ਤੋਂ, ਫਿਰ ਇੱਕ 1 April ਨੂੰ ਜਦੋਂ ਉਹ ਟ੍ਰੇਡ ਡੈਫਿਸਿਟ ਵਾਲੀ ਸਟੱਡੀ ਕੰਪਲੀਟ ਹੋ ਗਈ, ਉਸ ਤੋਂ ਬਾਅਦ ਕੁਝ ਹੋਰ ਟੈਰਿਫਸ, ਵੀ ਕਿਹੜੇ ਟੈਰਿਫਸ ਦੀ ਗੱਲ ਹੋ ਰਹੀ, ਥੋੜ੍ਹਾ ਤਫਸੀਲ ਨਾਲ ਦੱਸੋ, ਥੋੜ੍ਹਾ ਕਲੀਅਰ ਕਰ ਦਿਓ। ਅਤੇ ਵਾਈਟ ਹਾਊਸ ਅਫੀਸ਼ੀਅਲਸ ਨੇ ਇਹ ਗੱਲ ਕਲੈਰੀਫਾਈ ਕੀਤੀ ਹੈ ਵੀ ਟਰੰਪ 'ਤੇ ਗੱਲ ਕਰ ਰਹੇ ਨੇ ਰੈਸੀਪ੍ਰੋਕਲ ਟੈਰਿਫਸ ਦੀਆਂ, ਕਿ ਉਹ ਅਗਲੇ ਹਫ਼ਤੇ ਤੋਂ ਲੱਗਣਗੇ, ਰੈਸੀਪ੍ਰੋਕਲ ਟੈਰਿਫਸ ਤੋਂ ਭਾਵ ਇਹ
ਅਗਲੇ ਹਫ਼ਤੇ ਤੋਂ ਨਹੀਂ ਕਿ ਉਹ ਸਮੇਂ ਸਿਰ ਲੱਗਣਗੇ
ਹਾਂ, 2 ਸਾਲ ਸਕੈਜੂਅਲ,
ਹਾਂ ਉਹ ਤਾਂ 1 April ਤੋਂ ਲੱਗਣੇ ਵਿੱਚ ਰੈਸੀਪ੍ਰੋਕਲ ਟੈਰਿਫਸ
ਜਿਹੜੀ ਸਟੱਡੀ ਉਹਦੀ 1 April ਨੂੰ
ਮੁੱਕਣੀ ਹੈ, ਦੇ ਆਰ ਔਨ ਟਾਈਮ ਔਨ ਸਕੈਜੂਅਲ।
ਤੇ ਰੈਸੀਪ੍ਰੋਕਲ ਟੈਰਿਫਸ ਤੋਂ ਭਾਵ ਇਹ ਹੈ ਕਿ ਜਿਹੜੇ ਮੁਲਕਾਂ ਨੇ ਆਲਰੇਡੀ ਅਮਰੀਕਾ ਦੇ ਉੱਪਰ ਟੈਰਿਫ ਲਗਾਏ ਨੇ, ਫੋਰ ਐਗਜ਼ਾਮਪਲ ਇੰਡੀਆ ਨੇ ਜਿਵੇਂ ਅਮਰੀਕਨ ਪ੍ਰੋਡਕਟਸ 'ਤੇ ਟੈਰਿਫ ਲਗਾਏ ਨੇ, ਹੋਰਨਾਂ ਮੁਲਕਾਂ ਨੇ ਵੀ ਅਮਰੀਕਨ ਚੀਜ਼ਾਂ 'ਤੇ ਟੈਰਿਫ ਲਾਏ ਨੇ, ਕਿ ਜਿੰਨੇ ਟੈਰਿਫ ਉਹ ਅਮਰੀਕਨ ਚੀਜ਼ਾਂ ਦੇ ਉੱਪਰ ਲਗਾਉਂਦੇ ਨੇ, ਅਮਰੀਕਾ ਵੱਲੋਂ ਵੀ ਉਹਨਾਂ ਮੁਲਕਾਂ ਤੋਂ ਉਹਨਾਂ ਮੁਲਕਾਂ 'ਤੇ ਉਹਨਾਂ ਦੇ ਸਮਾਨ 'ਤੇ ਉਨਾ ਹੀ ਟੈਰਿਫ ਲਗਾਇਆ ਜਾਏਗਾ, ਮਤਲਬ ਕਿ ਉਹ ਜੈਸੇ ਕੋ ਤੈਸਾ ਦੇ ਟੈਰਿਫਸ ਨੇ ਬੇਸਿਕਲੀ ਇਹ। ਸੋ ਉਹ ਔਨ ਸਕੈਜੂਅਲ ਨੇ, ਪਰ ਜਿਹੜੇ ਕੈਨੇਡਾ ਵਾਸਤੇ ਟੈਰਿਫਸ ਦੀ ਗੱਲ ਪਹਿਲਾਂ ਚੱਲੀ ਸੀ, 20 ਮਹੀਨੇ ਦਾ ਪੌਜ਼ ਆ, ਉਹ 4 March ਨੂੰ ਖਤਮ ਹੋ ਰਿਹਾ, ਉਹਦੇ ਬਾਰੇ ਫਿਰ ਹੁਣ ਦੁਬਾਰਾ ਤੋਂ ਗੱਲ ਹੋਣੀ, ਥੋੜ੍ਹੀ ਭੰਬਲ ਭੂਸੇ 'ਚ ਪੈ ਗਈ ਆ ਵੀ 4 ਨੂੰ ਹਾਲ ਦੀ ਘੜੀ ਲੱਗਦਾ ਟੈਰਿਫ ਨਹੀਂ ਲੱਗਣਗੇ, ਬਾਕੀ ਡਿਪੈਂਡ ਕਰਦਾ ਟਰੰਪ ਦੀ ਅਗਲੀ ਸਟੇਟਮੈਂਟ ਕਦੋਂ ਤੇ ਕੀ ਆਉਂਦੀ ਆ।
ਯਾ, ਕਿਉਂਕਿ ਫਰਵਰੀ ਦੀ ਸ਼ੁਰੂਆਤ ਵਿੱਚ ਜਦੋਂ ਇਹ ਟੈਰਿਫਸ ਲੱਗਣੇ ਸੀ ਉਦੋਂ ਅਸੀਂ ਯਾਦ ਕਰੀਏ ਕਿ ਫੋਨ ਤੇ ਗੱਲਬਾਤ ਹੋਈ ਸੀ ਦਿਨ ਦੇ ਵਿੱਚ 2 ਵਾਰ ਜਸਟਿਨ ਟਰੂਡੋ ਦੀ ਡੋਨਲਡ ਟਰੰਪ ਦੇ ਨਾਲ, ਤੇ ਉਹਦੇ ਵਿੱਚੋਂ ਹੀ ਉਹ ਥੋੜਾ ਫਿਰ ਫੈਸਲਾ ਨਿਕਲਿਆ ਸੀ ਕਿ ਅਸੀਂ ਬਾਰਡਰ ਜ਼ਾਰ ਨਿਯੁਕਤ ਕਰ ਰਹੇ ਹਾਂ ਤੇ 1-2 ਹੋਰ ਚੀਜ਼ਾਂ ਜਿਹੜੀਆਂ ਨਵੀਆਂ ਕਹੀਆਂ ਗਈਆਂ ਸੀ, ਤੇ ਉਹਦੇ ਨਾਲ ਕਿਹਾ ਗਿਆ ਵੀ ਡੋਨਲਡ ਟਰੰਪ ਥੋੜੇ ਪ੍ਰਸੰਨ ਹੋ ਗਏ ਨੇ ਤੇ ਉਹਨਾਂ ਨੇ 30 ਦਿਨਾਂ ਦੀ ਪ੍ਰਸੰਨ ਹੋਏ ਨੇ, ਹੁੰਦਾ ਨੀ ਮੋਗੈਂਬੋ ਖੁਸ਼ ਹੋਇਆ,
ਹਾਂ
ਹਮ ਪ੍ਰਸੰਨ ਹੋਏ, ਬਤਾਓ ਹਨਾ ਕਿਆ ਮੰਗਤਾ, ਉਹ ਵਾਲੀ ਗੱਲ ਕਿ ਸੋ ਡੋਨਲਡ ਟਰੰਪ ਨੇ ਦਿੱਤਾ ਸੀ 30 ਦਿਨਾਂ ਦੀ ਮੁਹਲਤ ਦਿੱਤੀ ਸੀ। ਤੇ ਵਿਜੇ ਜੀ ਉਸ ਤੋਂ ਬਾਅਦ ਐਕਸਪੈਕਟੇਸ਼ਨ ਇਹ ਸੀ ਕਿ ਜਿਹੜੇ ਇਹ 30 ਦਿਨ ਨੇ ਵੀ ਇਹਨਾਂ ਦੇ ਵਿੱਚ ਤੁਸੀਂ ਉਹ ਜਿਹੜੇ ਵਾਅਦੇ ਕੀਤੇ ਨੇ ਉਹਨਾਂ ਨੂੰ ਇੰਪਲੀਮੈਂਟ ਕਰਕੇ ਦਿਖਾਓ ਐਂਡ ਬਿਲਡ ਔਨ ਦੈਮ, ਹੋਰ ਥੋੜਾ ਉਹਦੇ ਵਿੱਚ ਹੋਰ ਵਾਧਾ ਕਰੋ
ਜੀ,
ਜਿਹੜੇ ਵਾਅਦਿਆਂ ਦੇ ਵਿੱਚ ਹੋਰ ਵਾਧਾ ਕਰੋ
ਜੀ ਜੀ ਜੀ
ਸੋ ਇਹ ਗੱਲ ਇੱਕ ਅੰਡਰਸਟੈਂਡਿੰਗ ਸੀ। ਸੋ ਵਾਈਟ ਹਾਊਸ ਅਫੀਸ਼ਲ ਨੇ ਕੱਲ ਇਹ ਪੁਸ਼ਟੀ ਕੀਤੀ ਹੈ ਵੀ ਜੇਕਰ ਡੋਨਲਡ ਟਰੰਪ ਪ੍ਰਸੰਨ ਹੀ ਰਹਿੰਦੇ ਨੇ ਤਾਂ ਫਿਰ ਇਹ ਜਿਹੜੇ 4 ਮਾਰਚ ਵਾਲੇ ਟੈਰਿਫਸ ਨੇ ਇਹ ਟਲ ਵੀ ਸਕਦੇ ਨੇ, ਹੋ ਸਕਦਾ ਕਿ ਨਾ ਹੀ ਲੱਗਣ,
ਇਹ ਗੱਲਾਂ ਪਹਿਲਾਂ ਵੀ ਹੁੰਦੀਆਂ ਨਹੀਂ
ਹੈ ਯਾ, ਪਰ ਜਿਹੜਾ ਸੋਮਵਾਰ ਉਹਨਾਂ ਨੇ ਇੱਕ ਤਾਂ ਡਰਾਈ ਦਿੱਤਾ ਸੀ ਨਾ ਵੀ ਉਹ ਤਾਂ ਲੱਗ ਹੀ ਰਹੇ ਨੇ, ਉਹ ਬਚਾ ਹੋ ਗਿਆ ਹੁਣ ਦੇਖੋ ਵੀ। ਸੋ ਇਹ ਇਦਾਂ ਹੀ ਵੀ 4 ਸਾਲ ਇੱਦਾਂ ਹੀ ਨਿਕਲਣੇ ਨੇ, ਅਭੀ ਤਾਂ ਸ਼ੁਰੂਆਤ
ਔਨ ਦੀ ਐਜ
ਯਾ।
ਅੱਛਾ ਵਾਸੂ ਜੀ, ਡੋਨਲਡ ਟਰੰਪ ਨੇ ਕੱਲ ਇਹ ਵੀ ਗੱਲ ਆਖੀ ਹੈ ਕਿ ਗੋਲਡ ਕਾਰਡਸ ਅਮਰੀਕਾ ਵੱਲੋਂ ਦਿੱਤੇ ਜਾਣਗੇ $5 million ਦੇ ਵਿੱਚ। ਬੇਸਿਕਲੀ ਗੋਲਡ ਕਾਰਡ ਕੀ ਹੈ ਕਹਿੰਦੇ, ਇਟਸ ਲਾਈਕ ਅ ਗ੍ਰੀਨ ਕਾਰਡ,
ਵੇਚੇ ਜਾਣਗੇ।
ਗੋਲਡ ਕਾਰਡ ਦੇ ਨਾਲ ਇੱਕ ਤਰ੍ਹਾਂ ਅਮਰੀਕਾ ਦਾ ਇਹ ਪਰਮਾਨੈਂਟ ਰੈਜੀਡੈਂਸੀ ਦਾ ਕਾਰਡ ਹੋਏਗਾ, ਜਿਹਨੂੰ ਕਿ ਅੱਗੇ ਜਿਹੜਾ ਪੈਥਵੇ ਟੂ ਸਿਟੀਜ਼ਨਸ਼ਿਪ ਵੀ ਪ੍ਰੋਵਾਈਡ ਕਰੇਗਾ। ਇੱਕ ਤਰ੍ਹਾਂ ਦਾ ਇਨਵੈਸਟਰ ਵੀਜ਼ਾ, ਇਹ ਅਮਰੀਕਾ ਦੇ ਵਿੱਚ ਇਨਵੈਸਟਰ ਵੀਜ਼ਾ ਆਲਰੇਡੀ ਐਗਜ਼ਿਸਟ ਕਰਦਾ ਵੀ ਹੈ, ਪਿਛਲੇ 35 ਸਾਲਾਂ ਤੋਂ EB-5 ਵੀਜ਼ਾ ਉੱਥੇ ਐਗਜ਼ਿਸਟ ਕਰਦਾ। ਇਹ ਜਿਹੜਾ 1990s ਦੇ ਵਿੱਚ ਕ੍ਰੀਏਟ ਕੀਤਾ ਗਿਆ ਸੀ EB-5 ਜਿਹੜਾ ਮੌਜੂਦਾ ਵੀਜ਼ਾ ਹੈ, ਉਹਦੇ ਵਿੱਚ ਸ਼ਰਤ ਇਹ ਹੈ ਕਿ $1 million ਕੋਈ ਘੱਟੋ ਘੱਟ ਇਨਵੈਸਟ ਜੇ ਕਰਦਾ ਅਮਰੀਕਾ ਦੇ ਵਿੱਚ ਕਿਸੇ ਕੰਪਨੀ ਦੇ ਵਿੱਚ, ਅਤੇ ਉਹ ਕੰਪਨੀ ਘੱਟੋ ਘੱਟ 10 American ਲੋਕਾਂ ਨੂੰ ਨੌਕਰੀਆਂ ਜੇ ਪ੍ਰਦਾਨ ਕਰਦੀ ਆ, ਤਾਂ ਉਹਦੇ ਰਾਹੀਂ ਆ ਇਨਵੈਸਟਰ ਵੀਜ਼ਾ ਦੇ ਵਿੱਚੋਂ ਜਿਹੜਾ ਅਮਰੀਕਾ ਦਾ ਕਹਿ ਲਓ ਰੈਜੀਡੈਂਸੀ ਮਿਲ ਜਾਂਦੀ ਆ। 2008 ਤੋਂ ਲੈ ਕੇ 2021 ਤੱਕ ਇਹ 13 ਸਾਲਾਂ ਦੇ ਵਿੱਚ EB-5 ਨਾਲ ਫੋਰਨ ਡਾਇਰੈਕਟ ਇਨਵੈਸਟਮੈਂਟ ਜਿਹੜੀ ਅਮਰੀਕਾ 'ਚ ਆਈ ਉਹ $37.4 billion ਰਹੀ। ਜੇ ਅਸੀਂ ਵੇਖਦੇ ਹਾਂ 30 September 2022 ਤੋਂ ਪਹਿਲਾਂ ਵਾਲੇ 12 ਮਹੀਨੇ, ਸੋ ਉਹਦੇ ਵਿੱਚ ਤਕਰੀਬਨ 8,000 ਲੋਕਾਂ ਨੇ EB-5 ਵੀਜ਼ਾਜ਼ ਲੈ ਕੇ ਅਮਰੀਕਾ ਦੇ ਵਿੱਚ ਰੈਜੀਡੈਂਸੀ ਹਾਸਲ ਕੀਤੀ ਆ। ਪਰ ਵਾਸੂ ਜੀ, ਇਸ ਪ੍ਰੋਗਰਾਮ ਨੂੰ ਲੈ ਕੇ ਕੁਝ ਚਿੰਤਾਵਾਂ ਅਤੇ ਕੁਝ ਕੰਸਰਨਸ, EB-5 ਜਿਹੜਾ ਮੌਜੂਦਾ ਇਨਵੈਸਟਰ ਪ੍ਰੋਗਰਾਮ ਹੈ ਉਹਨੂੰ ਲੈ ਕੇ ਕੁਝ ਕੰਸਰਨਸ ਵੀ ਪਹਿਲਾਂ ਹਾਈਲਾਈਟ ਹੁੰਦੇ ਰਹੇ ਨੇ।
ਇਹ ਜਿਹੜਾ ਪ੍ਰੋਗਰਾਮ ਹੈ ਵਿਜੇ ਜੀ, ਬੇਸਿਕਲੀ ਹੁਣ ਜਿਹੜੇ ਡੋਨਲਡ ਟਰੰਪ ਗੋਲਡ ਕਾਰਡ ਦੀ ਗੱਲ ਕਰ ਰਹੇ ਨੇ, ਉਹਨਾਂ ਨੇ ਰੇਟ ਵਧਾ ਤਾ PR ਗ੍ਰੀਨ ਕਾਰਡ ਦਾ। ਸੋ ਰੇਟ ਵਧਾਇਆ ਉਹਨਾਂ ਨੇ, ਮਿਲੀਅਨ ਤੋਂ ਵਧਾ ਕੇ 5 million ਕਰਤਾ,
ਤੇ ਕਹਿੰਦੇ ਫਾਸਟ ਟ੍ਰੈਕ ਹੋਏਗਾ।
ਹਾਂ, ਫਾਸਟ ਟ੍ਰੈਕ ਹੋਏਗਾ, 2 ਹਫ਼ਤਿਆਂ ਦੇ ਅੰਦਰ ਕਹਿੰਦੇ ਨੂੰ ਆਪਾਂ ਲਾਗੂ ਵੀ ਕਰ ਦੇਣਾ। ਹਾਰਵਰਡ ਲਟਨਿਕ ਨੇ ਗੱਲ ਕੀਤੀ
ਜੀ, ਉਹ ਨਾਲ ਖੜੇ ਸੀ ਉਹਨਾਂ ਦੇ ਪਿੱਛੇ।
ਸੋ ਡੋਨਲਡ ਟਰੰਪ ਕੀ ਕਹਿੰਦੇ ਨੇ ਉਹ ਤੇ ਹੁਣ ਥੋੜਾ ਘੱਟ ਵਿਸ਼ਵਾਸ ਹੁੰਦਾ, ਉਹ ਕੱਲ ਨੂੰ ਮੁੱਕਰ ਵੀ ਸਕਦੇ ਆ, ਸਿੰਸ ਹਾਰਵਰਡ ਲਟਨਿਕ ਸੈਡ ਇਟ, ਸੋ ਇਹਦੀ ਥੋੜੀ ਗ੍ਰੈਵਿਟੀ ਵੱਧ ਗਈ। ਸੋ ਹੁਣ ਉਹ ਕਹਿ ਰਹੇ ਨੇ, ਡੋਨਲਡ ਟਰੰਪ ਨੇ ਗੱਲਾਂ ਚ ਇੱਕ ਵਾਰੀ ਇਹ ਵੀ ਕਿਹਾ ਸੀ ਵੀ 10 million ਗੋਲਡ ਕਾਰਡ ਵੇਚਣੇ ਨੇ
ਜੀ ਜੀ,
ਤੇ 10 million ਵਜੇ ਜੀ ਉਹ ਲੋਕ ਸੰਭਾਲਨੇ ਕਿੱਥੇ ਅਮਰੀਕਾ ਨੇ,
ਕਰੈਕਟ।
10 million ਤਾਂ ਬਹੁਤ ਵੱਡਾ ਨੰਬਰ ਹੈ,
10 million ਕਿੰਨੇ ਟਾਈਮ ਚ,
ਹਾਂ ਇਹ ਵੀ ਤਾਂ ਗੱਲ ਹੈ। 10 million ਕਹਿੰਦੇ ਗੋਲਡ ਕਾਰਡ ਵੰਡ ਕੇ ਉਹਦੇ ਨਾਲ ਅਸੀਂ ਆਪਣਾ ਡੈਫਿਸਿਟ ਘਟਾਵਾਂਗੇ,
ਕਿਉਂਕਿ ਜਦੋਂ ਲੋਕੀ ਪੈਸਾ ਲੈ ਕੇ ਆਉਣਗੇ, ਧਨਾੜ ਲੋਕੀ ਜੇ 5-5 million ਲੈ ਕੇ ਆਉਣਗੇ, ਤਾਂ ਜਿਹੜਾ ਅਮਰੀਕਾ ਦੇ ਇਸ ਵੇਲੇ ਖਜ਼ਾਨੇ ਦੇ ਵਿੱਚ ਪੈਸੇ ਘਟੇ ਹੋਏ ਨੇ, ਡੈਫਿਸਿਟ ਡੈਟ ਕਿੰਨੀ ਚੜ੍ਹੀ ਹੋਈ ਹੈ, ਡੈਟ ਤਾਂ ਬਾਅਦ ਦੀ ਗੱਲ ਹੈ ਨਾ, ਪਹਿਲਾਂ ਤਾਂ ਜਿਹੜਾ ਸਾਲਾਨਾ ਬਜਟਰੀ ਡੈਫਿਸਿਟ ਆ ਉਹਨੂੰ ਡੀਲ ਕਰਨਾ ਇੱਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਆ, ਸੋ ਉਹਨੂੰ ਅਸੀਂ ਘਟਾਵਾਂਗੇ। ਪਰ ਵਾਸੂ ਜੀ, 10 million ਕਿੱਥੇ, 1 ਸਾਲ ਦੇ ਵਿੱਚ 8,000 ਬੰਦਾ ਹੀ ਆਇਆ ਸੀ। ਜੇ ਤੁਸੀਂ ਕਹੋ ਵੀ 10 ਸਾਲਾਂ 'ਚ ਵੀ ਜੇ 10 million ਦਾ ਪਲਾਨ ਹੋਵੇ, ਸਾਲ ਦਾ 1 million ਬੰਦਾ ਨਹੀਂ ਹੋ ਸਕਦਾ। ਸੋ ਇਹ ਵੈਸੇ ਜਿਹੜੇ ਇਸ ਤਰ੍ਹਾਂ ਦੇ ਇਨਵੈਸਟਰ ਵੀਜ਼ਾਜ਼ ਨੇ ਉਹ ਬਾਕੀ ਮੁਲਕਾਂ ਦੇ ਵਿੱਚ ਵੀ ਐਗਜ਼ਿਸਟ ਕਰਦੇ, ਕੈਨੇਡਾ ਦਾ ਵੀ ਪ੍ਰੋਗਰਾਮ ਹੈਗਾ,
ਸਟਾਰਟਅਪ ਵੀਜ਼ਾ ਪ੍ਰੋਗਰਾਮ,
ਸਟਾਰਟਅਪ ਵੀਜ਼ਾ ਪ੍ਰੋਗਰਾਮ ਹੈਗਾ, ਬਾਕੀ
ਯੂਕੇ ਦੇ ਵਿੱਚ ਇੱਕ ਪ੍ਰੋਗਰਾਮ ਹੈਗਾ
ਉਹਨਾਂ ਦਾ ਆਪਣਾ ਹੈਗਾ, ਯੂਕੇ ਦਾ ਹੈਗਾ, ਸਪੇਨ, ਆਸਟ੍ਰੇਲੀਆ, ਇਟਲੀ, ਦੁਬਈ ਦੇ ਤਾਂ ਉਹਨਾਂ ਨੇ ਤਾਂ ਬਹੁਤ ਹੀ ਸੌਖਾ ਕੀਤਾ ਹੋਇਆ ਕੰਮ ਇਨਵੈਸਟਰ ਵੀਜ਼ੇ ਵਾਲਾ। ਸੋ ਇਹ ਦੇਖਦੇ ਹਾਂ 2 ਹਫ਼ਤੇ ਦੇ ਵਿੱਚ ਵਿੱਚ ਇਹਦੀਆਂ ਡੀਟੇਲ ਜਦੋਂ ਲਾਗੂ ਹੁੰਦੀਆਂ ਨੇ। ਪਰ ਜਿਹੜਾ ਐਗਜ਼ਿਸਟਿੰਗ ਇਨਵੈਸਟਰ ਵੀਜ਼ਾ ਪ੍ਰੋਗਰਾਮ ਅਮਰੀਕਾ ਦਾ ਹੈਗਾ EB-5, ਉਹਨੂੰ ਲੈ ਕੇ ਨਾ ਕੰਗਰੈਸ਼ਨਲ ਰਿਸਰਚ ਰਿਪੋਰਟ ਆਈ ਸੀਗੀ, ਕੰਗਰੈਸ਼ਨਲ ਰਿਸਰਚ ਸਰਵਿਸ ਦੀ ਰਿਪੋਰਟ ਸੀ 2021 ਦੇ ਵਿੱਚ। ਉਹਨਾਂ ਨੇ ਇੱਕ ਤਾਂ ਇਹ ਕਿਹਾ ਸੀ ਕਿ EB-5 ਵੀਜ਼ਾਜ਼ ਦੇ ਵਿੱਚ ਫਰੋਡ ਦਾ ਬੜਾ ਰਿਸਕ ਆ, ਕਿ ਜਿਹੜੀ ਉਹੀ ਗੱਲ ਆ ਨਾ ਵੀ ਤੁਸੀਂ ਇੱਕ ਕੰਪਨੀ 'ਚ ਇਨਵੈਸਟ ਕੀਤਾ, ਉਸ ਕੰਪਨੀ ਨੇ ਅਮਰੀਕਨਾਂ ਨੂੰ ਨੌਕਰੀ ਦਿੱਤੀ ਹੋਈ ਆ, ਹੁਣ ਨੌਕਰੀ ਕਾਗਜ਼ਾਂ ਦੇ ਵਿੱਚ ਕਿਵੇਂ ਦਿਖਾ ਦਿੱਤੀ ਜਾਂਦੀ ਆ। ਕੈਨੇਡਾ ਦੇ ਵਿੱਚ ਤਾਂ ਇਹ ਬਹੁਤ ਵੱਡੇ ਪੱਧਰ 'ਤੇ ਹੋਇਆ ਨਾ ਪਿਛਲੇ ਸਾਲਾਂ ਦੇ ਵਿੱਚ, ਕਿ ਕਾਗਜ਼ਾਂ 'ਚ ਬੰਦਾ ਕੰਮ ਕਰ ਰਿਹਾ, ਅਸਲ ਦੇ ਵਿੱਚ ਕੰਮ ਕੋਈ ਕਰ ਨਹੀਂ ਰਿਹਾ, ਕਾਗਜ਼ਾਂ 'ਚ ਕੰਪਨੀ ਐਗਜ਼ਿਸਟ ਕਰਦੀ, ਅਸਲ 'ਚ ਕੰਪਨੀ ਹੈ ਹੀ ਕੋਈ ਨਹੀਂ। ਸੋ ਇਸ ਤਰ੍ਹਾਂ ਦੇ ਫਰੋਡ ਦੇ ਕੰਸਰਨਸ ਉਦੋਂ ਹਾਈਲਾਈਟ ਕੀਤੇ ਗਏ ਸੀ। ਇੱਕ ਕੰਸਰਨ ਜਿਹੜਾ ਹੋਰ ਹਾਈਲਾਈਟ ਹੋਇਆ ਸੀ ਕਿ $1 million ਮੌਜੂਦਾ ਪ੍ਰੋਗਰਾਮ ਦੇ ਵਿੱਚ ਉਹ ਪੈਸੇ ਜਮ੍ਹਾਂ ਕਰਾ ਕੇ ਜਿਹੜੇ ਇਨਵੈਸਟਰ ਆਉਂਦੇ ਸੀ ਉਹਨਾਂ ਦੇ ਸੋਰਸ ਆਫ ਫੰਡਸ ਨੂੰ ਵੈਰੀਫਾਈ ਕਰਨਾ ਬੜਾ ਮੁਸ਼ਕਲ ਸੀ। ਸੋ ਹੁਣ ਜਦੋਂ 2 ਹਫ਼ਤਿਆਂ ਦੇ ਵਿੱਚ ਇਹਦੀਆਂ ਡੀਟੇਲਸ ਕੋਈ ਸਾਂਝੀਆਂ ਕੀਤੀਆਂ ਜਾਂਦੀਆਂ ਨੇ, ਉਹਦੇ ਵਿੱਚ ਵੇਖਦੇ ਹਾਂ ਕਿ ਕਿਹੜੀਆਂ ਕਿਹੜੀਆਂ ਡੀਟੇਲਸ ਨੇ ਇਸ ਪ੍ਰੋਗਰਾਮ ਦੀਆਂ, ਦੇ ਹੋਰ ਕਿਹੜੇ ਕਿਹੜੇ ਵੇਰਵੇ ਹੋਣਗੇ, ਸ਼ਰਤਾਂ ਕੀ ਹੋਣਗੀਆਂ। ਪਰ ਭਾਰਤ ਦੇ ਵਿੱਚ ਵਾਸੂ ਜੀ, ਕੱਲ੍ਹ ਦੀ ਇਸ ਅਨਾਊਂਸਮੈਂਟ ਤੋਂ ਬਾਅਦ ਮਤਲਬ ਇਹ ਕਹਿ ਲਓ ਕਿ ਵੈਬਸਾਈਟਸ ਦੇ ਉੱਪਰ, ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਪੂਰੀ ਇੱਕਦਮ ਰੇਲ ਬੰਨੀ ਪਈ ਉਹਨਾਂ ਨੇ ਇਸ ਖਬਰ ਦੀ ਵੀ 43.5 crore ਰੁਪਈਆ ਦਿਓ ਅਤੇ ਅਮਰੀਕਾ 'ਚ ਪੱਕੇ ਹੋ ਜਾਓ।
ਯਾ ਸੋ ਵਿਜੇ ਜੀ, ਵਿਕਰਮ ਜੀ ਦਾ ਮੈਸੇਜ ਆਇਆ ਕਹਿੰਦੇ 5 million ਦਾ ਲੋਨ ਲੈ ਦਿਓ, ਅਮਰੀਕਾ ਜਾ ਕੇ ਕਹਿੰਦੇ ਵਾਪਸ ਭੇਜ ਦੇਵਾਂਗਾ। ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਹੀ ਡਿਸਕਲੇਮਰ ਸਾਂਝਾ ਕਰ ਲਿਆ ਸੀ ਵੀ ਅਮਰੀਕਾ ਵਾਲੇ ਮੁੱਕਰ ਵੀ ਸਕਦੇ
ਨੇ। ਬਸ ਉਹ ਜੀ, ਅੱਛਾ ਟੀਸੀ ਐਨਰਜੀ ਵਾਲੇ ਕਹਿੰਦੇ ਵੀ ਸਾਨੂੰ ਡੋਨਲਡ ਟਰੰਪ ਭਾਵੇਂ ਜਿੰਨੇ ਮਰਜ਼ੀ ਪੈਸੇ ਔਫਰ ਕਰ ਲਵੇ,
ਸਾਨੂੰ ਜਿੰਨਾ ਮਰਜ਼ੀ ਟੀਸੀ 'ਤੇ ਲਾ ਦਿਓ,
ਪਰ ਉਹਨਾਂ ਵੱਲੋਂ ਹੁਣ ਗੈਸ ਪਾਈਪਲਾਈਨ ਉਸਾਰਨ ਦਾ ਜਿਹੜਾ ਕੰਮ ਹੈ ਉਹ ਨਹੀਂ ਕੀਤਾ ਜਾਂਦਾ, ਹੁਣ ਕਿਹੜਾ ਕੰਮ ਕਰਦੇ ਨੇ ਟੀਸੀ ਐਨਰਜੀ ਵਾਲੇ?
ਸੋ ਟੀਸੀ ਐਨਰਜੀ ਨੇ ਲਾਸਟ ਈਅਰ ਕੀਤਾ ਕੀ ਹੈ ਕਿ ਇਹਨੇ ਆਪਣਾ ਕੰਪਨੀ ਨੇ ਸਟਰਕਚਰ ਚੇਂਜ ਕੀਤਾ। ਟੀਸੀ ਐਨਰਜੀ ਵਾਲੇ ਜਿਹੜੇ ਨੇ ਇਹ ਫੋਕਸ ਹੁਣ ਕਰਦੇ ਨੇ ਨੈਚੁਰਲ ਗੈਸ ਇਨਫਰਾਸਟਰਕਚਰ ਦੇ ਉੱਤੇ ਤੇ ਪਾਵਰ ਬਿਜ਼ਨਸ ਦੇ ਵਿੱਚ ਹੁਣ ਇਹ ਆ ਗਏ ਨੇ। ਤੇ ਕਹਿੰਦੇ ਜਿਹੜਾ ਆਇਲ ਪਾਈਪਲਾਈਨ ਵਾਲਾ ਬਿਜ਼ਨਸ ਹੈ, ਕਿਉਂਕਿ ਜਿਹੜੀ ਕੀਸਟੋਨ ਐਕਸਲ ਪਾਈਪਲਾਈਨ ਇਹ ਤਾਂ ਕਰੂਡ ਆਇਲ ਪਾਈਪਲਾਈਨ ਹੋਣੀ ਸੀ, ਤੇ ਇਹ ਜਿਹੜੀ ਹੁਣ ਕਹਿੰਦੇ ਅਸੀਂ ਇੱਕ ਨਵੀਂ ਕੰਪਨੀ ਬਣਾਈ ਹੈ ਸਾਊਥ ਬਾਓ, ਸਾਊਥ ਬਾਓ ਵਾਲੇ ਜਿਹੜੇ ਨੇ ਉਹ ਇਹਦਾ ਧਿਆਨ ਰੱਖਦੇ ਨੇ ਆਇਲ ਪਾਈਪਲਾਈਨ ਬਿਜ਼ਨਸ ਦਾ। ਸੋ ਟੀਸੀ ਐਨਰਜੀ ਨੂੰ ਜਦੋਂ ਪੁੱਛਿਆ ਉਹਨਾਂ ਨੇ ਇਹ ਜਵਾਬ ਦਿੱਤਾ ਕਿ ਹਮ ਤੋਂ ਯਾਰ ਇਹ ਕੰਮ ਕਰਤੇ ਹੀ ਨਹੀਂ,
ਸਾਊਥ ਬਾਓ ਵਾਲੇ ਕੀ
ਕਹਿੰਦੇ, ਹਾਂ ਇਹ ਕੰਮ ਨਹੀਂ ਕਰਤੇ ਬ੍ਰੋ। ਸੋ ਸਾਊਥ ਬਾਓ ਨੂੰ ਪੁੱਛਿਆ ਕਿ ਤੁਸੀਂ ਫਿਰ ਟੀਸੀ ਐਨਰਜੀ ਵਾਲੇ ਕਹਿੰਦੇ ਤੁਸੀਂ ਕਰਦੇ ਹੋ, ਤੁਸੀਂ ਕਰੋਗੇ? ਕਹਿੰਦੇ ਵੀ ਹੈਵ ਮੂਵਡ ਔਨ। ਸੱਚੀ ਇੱਦਾਂ ਹੀ ਕਿਹਾ ਉਹਨਾਂ ਨੇ, ਕਹਿੰਦੇ ਵੀ ਹੈਵ ਮੂਵਡ ਔਨ,
ਵੀ ਹੈਵ ਮੂਵਡ ਔਨ ਫਰੋਮ ਦੈਟ ਪ੍ਰੋਜੈਕਟ,
ਫਰੋਮ ਦੈਟ
ਪ੍ਰੋਜੈਕਟ। ਪਰ ਕੱਚੇ ਤੇਲ ਦੀਆਂ ਪਾਈਪਲਾਈਨਾਂ ਜ਼ਰੂਰ ਬਣਾਉਂਦੇ ਨੇ,
ਬਣਾਉਂਦੇ ਨੇ, ਪਰ ਕਹਿੰਦੇ ਅਸੀਂ ਹੋਰ ਵੀ ਕਹਿੰਦੇ ਅਸੀਂ ਕਰਦੇ ਰਵਾਂਗੇ ਇਹਦੇ ਵਿੱਚ ਰਿਸਰਚ ਤੇ ਇਨਵੈਸਟਮੈਂਟ ਕਰਦੇ ਰਵਾਂਗੇ, ਪਰ ਜਿਹੜੀ ਕੀਸਟੋਨ ਐਕਸਲ ਵਾਲੀ ਗੱਲ ਹੈ ਉਹ ਵੀ ਹੈਵ ਮੂਵਡ ਔਨ।
ਅੱਛਾ ਵਾਸੂ ਜੀ, ਜਿਹੜੀ ਅਮਰੀਕਾ ਅਤੇ ਯੂਕਰੇਨ ਦੇ ਵਿਚਕਾਰ ਦੇਖੋ ਪਹਿਲਾਂ ਤਾਂ ਪਿਛਲੇ ਹਫ਼ਤੇ ਬਹੁਤ ਜ਼ਿਆਦਾ ਤਲਖੀ ਹੋ ਗਈ ਸੀ ਬਿਟਵੀਨ ਡੋਨਲਡ ਟਰੰਪ ਐਂਡ ਵਲਾਦੀਮਿਰ ਜ਼ੇਲੈਂਸਕੀ ਜਿਹੜੇ ਯੂਕਰੇਨ ਦੇ ਰਾਸ਼ਟਰਪਤੀ ਨੇ, ਜਦੋਂ ਡੋਨਲਡ ਟਰੰਪ ਨੇ ਜ਼ੇਲੈਂਸਕੀ ਨੂੰ ਡਿਕਟੇਟਰ ਕਹਿ ਦਿੱਤਾ ਸੀ, ਉਹ ਤੋਂ ਬਾਅਦ ਤਲਖੀ ਕਾਫ਼ੀ ਵੱਧ ਗਈ ਸੀ। ਫਿਰ ਜਿਹੜੀਆਂ ਮੀਟਿੰਗਸ ਵਗੈਰਾ ਰੱਖੀਆਂ ਸੀਗੀਆਂ ਉਹਦੇ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਜਾਣਬੁੱਝ ਕੇ ਇਸ ਕਰਕੇ ਨਹੀਂ ਸ਼ਾਮਲ ਹੋਏ ਸਾਊਦੀ ਅਰੇਬੀਆ ਦੇ ਵਿੱਚ ਜਾ ਕੇ, ਉਹਨਾਂ ਦਾ ਇਹ ਕਹਿਣਾ ਸੀ, ਪਹਿਲੀ ਗੱਲ ਤਾਂ ਉਹਨਾਂ ਨੂੰ ਸੱਦਿਆ ਨਹੀਂ ਸੀ ਗਿਆ ਉਸ ਮੀਟਿੰਗ 'ਚ, ਜਦੋਂ ਨੈਕਸਟ ਡੇ ਉਹਨਾਂ ਨੇ ਜਾਣਾ ਸੀ ਉਹਨਾਂ ਨੇ ਆਪਣਾ ਟ੍ਰਿਪ ਕੈਂਸਲ ਕਰਤਾ ਸੀ, ਤਾਂ ਕਿ ਕਿਤੇ ਅਮਰੀਕਾ ਵੱਲੋਂ ਯੂਕਰੇਨ ਨੂੰ ਐਕਸਕਲੂਡ ਕਰਕੇ ਰਸ਼ੀਅਨ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਕਿਤੇ ਲੈਜੀਟਮਾਈਜ਼ ਨਾ ਹੋ ਜਾਵੇ। ਸੋ ਇਹ ਸਾਰਾ ਪੈਂਤਲੇਬਾਜ਼ੀ ਪਿਛਲੇ ਹਫ਼ਤੇ ਵਿੱਚ ਚੱਲਦੀ ਰਹੀ ਆ। ਡੋਨਲਡ ਟਰੰਪ ਵੱਲੋਂ ਇਹ ਆਈਡੀਆ ਪਹਿਲਾਂ ਹੀ ਫਲੋਟ ਕਰ ਦਿੱਤਾ ਗਿਆ ਸੀ ਕਿ ਯੂਕਰੇਨ ਦੇ ਵਿੱਚ ਜਿਹੜੇ ਕ੍ਰਿਟੀਕਲ ਮਿਨਰਲਸ ਦਾ ਜ਼ਖੀਰਾ ਹੈ ਉਹਦੇ 500 ਬਿਲੀਅਨ ਡਾਲਰਸ ਦੇ ਜਿਹੜੇ ਮੁਨਾਫੇ ਹੋਣਗੇ ਉਹਦੇ ਉੱਪਰ ਅਮਰੀਕਾ ਦਾ ਹੱਕ ਹੋਣਾ ਚਾਹੀਦਾ, ਅਮਰੀਕਾ ਨੂੰ ਕੋਈ ਮੁਆਵਜ਼ਾ ਮਿਲੇ, ਕੁਝ ਵਾਪਸ ਕੋਈ ਚੀਜ਼ ਮਿਲੇ, ਕਿਉਂਕਿ ਅਮਰੀਕਾ ਨੇ 3 ਸਾਲ ਯੂਕਰੇਨ ਨੂੰ ਸਪੋਰਟ ਕੀਤਾ।
ਸੋ ਉਹ ਕਹਿੰਦੇ ਵੀ ਅਸੀਂ 350 ਤੋਂ 500 ਬਿਲੀਅਨ ਡਾਲਰ ਯੂਕਰੇਨ ਨੂੰ ਦਿੱਤੇ ਨੇ,
ਜਦਕਿ ਯੂਰੋਪੀਅਨ ਯੂਨੀਅਨ ਵਾਲੇ ਕਹਿੰਦੇ ਕਿ ਅਸਲ ਦੇ ਵਿੱਚ ਯੂਰੋਪੀਅਨ ਯੂਨੀਅਨ ਨੇ ਇੰਨਾ ਪੈਸਾ ਦਿੱਤਾ, 450 ਬਿਲੀਅਨ, ਅਮਰੀਕਾ ਦੀ ਕੰਟਰੀਬਿਊਸ਼ਨ ਯੂਰੋਪੀਅਨ ਯੂਨੀਅਨ ਦੇ ਅੰਕੜਿਆਂ ਮੁਤਾਬਕ 150 ਬਿਲੀਅਨ ਆ।
ਪਰ ਡੋਨਲਡ ਟਰੰਪ ਕਹਿੰਦੇ ਆ, ਜੋ ਇਮੈਨੁਅਲ ਮੈਕਰੋਨ ਨੇ ਗੱਲ ਕਰੈਕਟ ਵੀ ਕੀਤੀ ਸੀ, ਕਹਿੰਦੇ ਯੂਰੋਪੀਅਨ ਯੂਨੀਅਨ ਵਾਲਿਆਂ ਤਾਂ ਲੋਨ ਦਿੱਤੇ ਨੇ, ਉਹਨਾਂ ਦੇ ਪੈਸੇ ਮੁੜਾਣੇ ਆ, ਤੇ ਮੈਕਰੋਨ ਨੇ ਕਿਹਾ ਸੀ ਕਹਿੰਦੇ ਨਹੀਂ ਵੀ 60% ਜਿਹੜੇ ਪੈਸੇ ਆ ਵੀ ਅਸੀਂ ਦਿੱਤੇ ਨੇ। ਸੋ ਉਹਨਾਂ ਨੇ ਕਰੈਕਟ ਕੀਤਾ
ਸੀ,
ਐਨੀਵੇਜ਼। ਸੋ ਵਿਜੇ ਜੀ, ਇਹਦੇ ਵਿੱਚ ਸੋ ਡੋਨਲਡ ਟਰੰਪ ਜਿਹੜੀ ਗੱਲ ਕਰ ਰਹੇ ਸੀ ਤੇ ਵਲਾਦੀਮਿਰ ਜ਼ੇਲੈਂਸਕੀ ਵੀ ਚਾਹ ਰਹੇ ਸਨ ਵੀ ਸਾਡੇ ਨਾਲ ਭਾਈ ਤੁਹਾਨੂੰ ਪੈਸੇ ਚਾਹੀਦੇ ਆ, ਵੀ ਸਾਡੇ ਨਾਲ ਕੋਈ ਤੁਸੀਂ ਇਕਨੋਮਿਕ ਡੀਲ ਕਰ ਲਓ ਸਾਡੇ ਕੋਲ, ਵੀ ਪੈਸੇ ਤਾਂ ਇਸ ਵੇਲੇ ਤੁਹਾਨੂੰ ਦੇਣ ਲਈ ਨਹੀਂ ਹੈਗੇ, ਪਰ ਸਾਡੇ ਕੋਲ ਸਮਾਨ ਬੜਾ ਹੈਗਾ ਜਿਹੜਾ ਅਸੀਂ ਗਹਿਣੇ ਰੱਖ ਸਕਦੇ ਹਾਂ, ਕਿ ਤੁਸੀਂ ਸਾਡੇ ਕੋਲੋਂ ਕੋਈ ਇੱਦਾਂ ਦੀ ਡੀਲ ਫੀਲ ਕਰ ਲਓ, ਵੀ ਕੈਨੋਟ ਪੇ ਯੂ ਬੈਕ ਇਨ ਕੈਸ਼ ਬਟ ਵੀ ਕੈਨ ਪੇ ਯੂ ਇਨ ਕਾਇੰਡ। ਸਾਡੇ ਕੋਲ ਕ੍ਰਿਟੀਕਲ ਮਿਨਰਲਸ ਹੈਗੇ ਨੇ, ਸਾਡੇ ਕੋਲ ਆਇਲ ਵੀ ਹੈਗਾ, ਤੇ ਤੁਸੀਂ ਵਿਚਾਰ ਕਰ ਲਓ। ਸੋ ਇਹ ਗੱਲ ਵਲਾਦੀਮਿਰ ਜ਼ੇਲੈਂਸਕੀ ਨਹੀਂ ਪਿਛਲੇ ਸਾਲ ਆਪ ਛੇੜੀ ਸੀ, ਤੇ ਡੋਨਲਡ ਟਰੰਪ ਦੇ ਫਿਰ ਮੂੰਹ ਨੂੰ ਲਹੂ ਲੱਗ ਗਿਆ, ਖੂਨ ਲੱਗ ਗਿਆ, ਉਹ ਕਹਿੰਦੇ ਆ ਜਾਓ ਫਿਰ, ਉਹਨੂੰ ਤਾਂ ਇੱਦਾਂ ਚੀਜ਼ਾਂ ਪਸੰਦ ਨੇ ਕਿ ਵਲਾਦੀਮਿਰ ਜ਼ੇਲੈਂਸਕੀ ਨੂੰ ਵੀ ਪਤਾ ਹੋਣਾ, ਉਹਨਾਂ ਦਾ ਵੀ ਇਹ ਮਾਸਟਰ ਸਟ੍ਰੋਕ ਹੈ ਇੱਕ ਤਰੀਕੇ ਨਾਲ ਜੇ ਦੇਖਿਆ ਜਾਵੇ, ਕਿ ਉਹਨਾਂ ਨੂੰ ਪਤਾ ਡੋਨਲਡ ਟਰੰਪ ਨੇ ਆਉਂਦਿਆਂ ਸਾਰ ਇਹ ਜਿਹੜੀ ਜੰਗ ਹੈ ਇਹਨੂੰ ਖਤਮ ਕਰਾਉਣਾ, ਤੇ ਉਹਨਾਂ ਨੇ ਸਪੋਰਟ ਇੱਥੋਂ ਵਿਦਡਰਾ ਕਰਕੇ ਚੱਲ ਜਾਣਾ, ਤੇ ਕਿਤੇ ਸਾਡਾ ਵੀ ਹਸ਼ਰ ਅਫਗਾਨਿਸਤਾਨ ਵਰਗਾ, ਇਰਾਕ ਵਰਗਾ ਨਾ ਹੋਵੇ,
ਵੀ ਕਿਸੇ ਤਰ੍ਹਾਂ ਅਮਰੀਕਾ ਦਾ ਹੱਥ ਫੜੀ ਰੱਖੋ,
ਕਿ ਸਪੋਰਟ ਤੁਸੀਂ ਜਾਰੀ ਰੱਖੋ। ਸੋ ਉਹਨਾਂ ਨੇ ਕ੍ਰਿਟੀਕਲ ਮਿਨਰਲਸ ਦਾ ਸਮਝੋ ਵੀ ਲੋਲੀਪੋਪ ਦਿਖਾਇਆ ਡੋਨਲਡ ਟਰੰਪ ਨੂੰ, ਤੇ ਡੋਨਲਡ ਟਰੰਪ ਆ ਗਏ, ਕੜਿੱਕੀ ਲਾਈ ਸੀ ਉਹ ਚ ਫਸੇ ਨੇ ਡੋਨਲਡ ਟਰੰਪ, ਐਸੇ ਦੇਖਿਆ ਜਾਵੇ। ਸੋ ਹੁਣ ਉਹ ਡੀਲ ਤੇ ਗੱਲਬਾਤ ਹੋਣ ਲੱਗ ਪਈ, ਡੋਨਲਡ ਟਰੰਪ ਕਹਿੰਦੇ 500 ਬਿਲੀਅਨ ਡਾਲਰ ਦੇ ਪ੍ਰੋਫਿਟ ਸਾਨੂੰ ਦਿਓ ਕ੍ਰਿਟੀਕਲ ਮਿਨਰਲਸ ਦੇ ਵਿੱਚੋਂ। ਹੁਣ ਦੱਸਿਆ ਜਾ ਰਿਹਾ ਕਿ ਡੀਲ ਦਾ ਡਰਾਫਟ ਤਿਆਰ ਹੋ ਗਿਆ, ਇਸ ਡਰਾਫਟ ਦੇ ਵਿੱਚ ਵੀ ਜਿਹੜੀ 500 ਬਿਲੀਅਨ ਡਾਲਰ ਦਾ ਜ਼ਿਕਰ ਨਹੀਂ ਹੈ, ਨਹੀਂ ਹੈ। ਸੋ ਇਹਦੇ ਵਿੱਚ ਸਿਰਫ ਇਹ ਕਿਹਾ ਗਿਆ ਕਿ ਰੀਕੰਸਟਰਕਸ਼ਨ ਇਨਵੈਸਟਮੈਂਟ ਫੰਡ ਇੱਕ ਬਣਾਇਆ ਜਾਏਗਾ, ਇਹਦਾ ਨਾਮ ਰੱਖਿਆ ਗਿਆ ਰੀਕੰਸਟਰਕਸ਼ਨ ਇਨਵੈਸਟਮੈਂਟ ਫੰਡ। ਇਹਦੇ ਵਿੱਚ ਲਿਖਿਆ ਗਿਆ ਐਟ ਅ ਫਿਊਚਰ ਡੇਟ ਜਿਹੜਾ ਯੂਕਰੇਨ ਹੈ ਆਪਣੇ ਜਿਹੜੇ ਉਹਨਾਂ ਦੇ ਪਬਲਿਕ ਜਿਹੜੇ ਨੈਸ਼ਨਲਾਈਜ਼ਡ ਨੈਚੁਰਲ ਰਿਸੋਰਸਿਸ ਨੇ ਉਹਨਾਂ ਤੋਂ ਆਉਣ ਵਾਲਾ ਰੈਵਨਿਊ ਉਹਦਾ 50% ਜਿਹੜਾ ਹੈ ਉਹ ਫਿਊਚਰ ਦੇ ਵਿੱਚ ਐਟ ਅ ਫਿਊਚਰ ਡੇਟ ਇਸ ਫੰਡ ਦੇ ਵਿੱਚ ਪਾਉਣਾ ਸ਼ੁਰੂ ਕਰੇਗਾ
ਜੀ। ਤੇ ਇਸ ਫੰਡ ਦੇ ਵਿੱਚੋਂ ਜਿਹੜੇ ਪੈਸੇ ਨੇ ਅੱਗੇ ਜਾਂ ਜਿਹੜਾ ਪ੍ਰੋਫਿਟ ਸ਼ੇਅਰਿੰਗ ਉਹ ਅਮਰੀਕਾ ਨਾਲ ਹੋਣੀ ਹੈ,
ਅਮਰੀਕਾ ਨਾਲ ਹੋਣੀ ਹੈ, ਜੁਆਇੰਟ ਓਨਰਸ਼ਿਪ ਹੋਏਗੀ ਇਸ ਫੰਡ ਦੀ
ਜੀ।
ਤੇ ਦੋਨਾਂ ਵਿੱਚੋਂ ਕੋਈ ਵੀ ਜਿਹੜਾ ਮੁਲਕ ਹੈ ਦੂਜੇ ਦੀ ਇਜਾਜ਼ਤ ਤੋਂ ਬਿਨਾਂ ਉਹ ਇਹਦੇ ਵਿੱਚੋਂ ਪੈਸੇ ਕੋਈ ਕੱਢ ਨਹੀਂ ਸਕਦਾ, ਕਿਸੇ ਐਸੈਟ ਨੂੰ ਡਾਇਵੈਸਟ ਨਹੀਂ ਕਰ ਸਕਦਾ, ਜੁਆਇੰਟ ਓਨਰਸ਼ਿਪ ਹੋਏਗੀ
ਜੀ।
ਦੂਸਰੀ ਜਿਹੜੀ ਪ੍ਰਮੁੱਖ ਮੰਗ ਸੀ ਇਸ ਪੂਰੇ ਮਾਮਲੇ ਦੇ ਵਿੱਚ ਜੋ ਇਹਦੇ ਏਵਜ਼ ਵਿੱਚ ਚਾਹੁੰਦੇ ਕੀ ਨੇ ਵਲਾਦਿਮੀਰ ਜ਼ੇਲੈਂਸਕੀ
ਜੀ?
ਉਹ ਇਹ ਚਾਹ ਰਹੇ ਸੀ ਕਿ ਕੋਈ ਸਿਕਿਉਰਿਟੀ ਗਰੰਟੀ ਦੇ ਕੇ ਜਾਓ,
ਇੱਦਾਂ ਨਾ ਹੋਵੇ ਅਮਰੀਕਾ ਇੱਥੋਂ ਵਿਦਡਰਾਅ ਕਰ ਜਾਵੇ, ਅਸੀਂ ਡੀਲ ਵੀ ਕਰ ਲਈਏ, ਰਸ਼ੀਆ ਬਾਅਦ ਦੇ ਵਿੱਚ ਦੁਬਾਰਾ ਤੋਂ ਅਟੈਕ ਕਰ ਦੇ, ਮਹੀਨਾ ਦੋ ਮਹੀਨਾ ਰੁਕੇ,
ਤੇ ਇਹ ਜਿਹੜੀ ਡੀਲ ਹੋਈ ਹੈ, ਜਿਹੜਾ ਡਰਾਫਟ ਤਿਆਰ ਹੋਇਆ, ਇਹਦੇ ਵਿੱਚ ਉਹਦਾ ਵੀ ਕੋਈ ਜ਼ਿਕਰ ਨਹੀਂ ਹੈ।
ਜੋ ਅਜੇ ਤੱਕ ਸੰਕੇਤ ਮਿਲ ਰਹੇ ਨੇ, ਸਿਕਿਉਰਿਟੀ ਗਰੰਟੀਜ਼ ਇਸ ਡੀਲ ਦਾ ਹਿੱਸਾ ਨਹੀਂ ਹੈਗੀ,
ਹੈ ਹੀ ਨਹੀਂ ਵਿਜੇ ਜੀ। ਉਹ ਜਿਹੜਾ ਡਰਾਫਟ ਹੈ ਨਾ ਡੀਲ ਦਾ, ਉਹ ਮੀਡੀਆ 'ਚ ਆ ਗਿਆ, ਸੋ ਇਟਸ ਆਊਟ ਦੇਅਰ, ਸੋ ਉਹਦੇ ਵਿੱਚ ਇਹ ਸਾਰੀਆਂ ਗੱਲਾਂ ਲਿਖੀਆਂ ਹੋਈਆਂ।
ਡੋਨਲਡ ਟਰੰਪ ਨੇ ਇਹ ਕਿਹਾ ਕਿ ਸ਼ੁੱਕਰਵਾਰ ਨੂੰ ਵਲਾਦਿਮੀਰ ਜ਼ੇਲੈਂਸਕੀ ਵਾਈਟ ਹਾਊਸ ਆਉਣਾ ਚਾਹੁੰਦੇ ਨੇ ਟੂ ਸਾਈਨ ਅ ਵੈਰੀ ਬਿਗ ਡੀਲ, ਸੋ ਉਹ ਦੇਖਦੇ ਆ ਕੀ ਹੁੰਦਾ।
ਸੋ ਤੈ ਨਹੀਂ ਅਜੇ ਸ਼ੁੱਕਰਵਾਰ, ਸ਼ੁੱਕਰਵਾਰ ਤੋਂ ਪਹਿਲਾਂ ਕਹਿੰਦੇ ਵੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੀ ਡੀਲ ਹੈ ਅਗਰੀਮੈਂਟ ਇਹਨੂੰ ਸਾਈਨ ਕਰ ਲਿਆ ਜਾਵੇ ਤੇ ਵਲਾਦਿਮੀਰ ਜ਼ੇਲੈਂਸਕੀ ਨੂੰ ਜਲਦ ਤੋਂ ਜਲਦ ਵਾਸ਼ਿੰਗਟਨ ਡੀਸੀ ਲਿਆਂਦਾ ਜਾਵੇ। ਡੋਨਲਡ ਟਰੰਪ ਨੇ ਕਿਹਾ ਕਿ ਉਹ ਇੱਥੇ ਆਉਣਾ ਚਾਹ ਰਹੇ ਨੇ, ਮੈਂ ਸੁਣਿਆ, ਕਹਿੰਦੇ ਆ ਜਾਣ ਮੇਰੇ ਨਾਲ ਰਲ ਕੇ ਡੀਲ ਸਾਈਨ ਕਰਨਾ ਚਾਹੁੰਦਾ, ਆਈ ਹੈਵ ਨੋ ਪ੍ਰੋਬਲਮ ਵਿਦ ਦੈਟ, ਕਹਿੰਦੇ ਚਲੋ ਠੀਕ ਆ ਮੇਰੀ ਲਾਈਮ ਲਾਈਟ ਥੋੜੀ ਜਿਹੀ ਖਾ ਜਾਣਗੇ ਪਰ ਕੋਈ ਗੱਲ ਨਹੀਂ, ਇਕੱਠੇ ਬਹਿ ਕੇ ਕਰ ਲਾਂਗੇ।
ਅੱਛਾ, ਅਮਰੀਕਾ ਦੇ ਜਿਹੜੀ ਆਹ ਜਿਹੜੇ ਯੂਕਰੇਨ ਦੇ ਵਿੱਚ ਕ੍ਰਿਟੀਕਲ ਮਿਨਰਲਸ ਦੇ ਉੱਪਰ ਡੋਨਲਡ ਟਰੰਪ ਦੀ ਅੱਖ ਹੈ ਇਸ ਵੇਲੇ, ਯੂਕਰੇਨ ਦੇ ਬਹੁਤ ਸਾਰੇ ਕ੍ਰਿਟੀਕਲ ਮਿਨਰਲਸ ਵਾਲਾ ਇਲਾਕਾ ਉਹ ਰਸ਼ੀਆ ਦੇ ਇਸ ਵੇਲੇ ਕਬਜ਼ੇ ਵਿੱਚ ਆ, ਸੋ ਵਲਾਦਿਮੀਰ ਜ਼ੇਲੈਂਸਕੀ ਦੀ ਕੈਲਕੂਲੇਸ਼ਨ ਇੱਕ ਇਹ ਵੀ ਹੋ ਸਕਦੀ ਹੈ ਨਾ ਕਿ ਜੇ ਅਮਰੀਕਾ ਦੇ ਨਾਲ ਕ੍ਰਿਟੀਕਲ ਮਿਨਰਲਸ ਵਾਲੀ ਡੀਲ 'ਤੇ ਆਹ ਸਹਿਮਤੀ ਬਣਦੀ ਆ ਤਾਂ ਜਿਹੜਾ ਕੁਝ ਇਲਾਕਾ ਰਸ਼ੀਆ ਨੇ ਕਬਜ਼ੇ ਦੇ ਵਿੱਚ ਲੈ ਲਿਆ ਉਹ ਕਬਜ਼ਾ ਵੀ ਰਸ਼ੀਆ ਦੇ ਦਾ ਛੁਡਾਇਆ ਜਾ ਸਕਦਾ। ਦੂਜੇ ਪਾਸਿਓਂ ਰਸ਼ੀਆ ਨੇ ਵੀ, ਵਾਸੂ ਜੀ, ਆਪਣੇ ਪਾਸੇ ਉਹਨਾਂ ਨੇ ਵੀ ਗੇਮ ਖੇਡੀ ਆ ਇੱਕ, ਕਿਉਂਕਿ ਪੁਤਿਨ ਨੇ ਵੀ ਇਸ ਚੀਜ਼ ਦੀ ਪੇਸ਼ਕਸ਼ ਕੀਤੀ ਆ ਕਿ ਜਿਹੜੀ ਕ੍ਰਿਟੀਕਲ ਮਿਨਰਲਸ ਦੀ ਐਕਸਪਲੋਰੇਸ਼ਨ ਆ ਉਹਦੇ ਵਿੱਚ ਰਸ਼ੀਆ ਅਤੇ ਅਮਰੀਕਾ ਸਾਂਝੇ ਤੌਰ 'ਤੇ ਕੰਮ ਕਰ ਸਕਦੇ ਨੇ। ਉਹਨਾਂ ਨੇ ਤਾਂ ਕੱਲ੍ਹ ਇਹ ਵੀ ਕਹਿ ਦਿੱਤਾ ਸੀ ਕਿ ਰਸ਼ੀਆ ਅਮਰੀਕਾ ਨੂੰ ਅਲੂਮੀਨੀਅਮ ਸਪਲਾਈ ਕਰ ਸਕਦਾ, ਸੋ ਦੇਖਦੇ ਹਾਂ ਕੀ ਹੁੰਦਾ। ਅੱਛਾ, ਇਸ ਸਭ ਦੇ ਵਿੱਚ ਇਸੇ ਹਫ਼ਤੇ ਅਰਲੀਅਰ ਦਿਸ ਵੀਕ ਪਰਸੋਂ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵਾਈਟ ਹਾਊਸ ਆਏ ਸੀ, ਅੱਜ ਯੂਕੇ ਦੇ ਪ੍ਰਾਈਮ ਮਿਨਿਸਟਰ ਕੀਅਰ ਸਟਾਰਮਰ ਉਹ ਵਾਈਟ ਹਾਊਸ ਪਹੁੰਚ ਰਹੇ ਨੇ ਅਤੇ ਉਹਨਾਂ ਨੇ ਵੀ ਆਉਣ ਤੋਂ ਪਹਿਲਾਂ ਨੇਟੋ ਸਪੈਂਡਿੰਗ ਸੰਬੰਧੀ ਟਰੰਪ ਨੂੰ ਖੁਸ਼ ਕਰਨ ਲਈ, ਟਰੰਪ ਨੂੰ ਪ੍ਰਸੰਨ ਕਰਨ ਦੇ ਲਈ ਉਹਨਾਂ ਨੇ ਵੀ ਕੱਲ੍ਹ ਇੱਕ ਅਨਾਊਂਸਮੈਂਟ ਕੀਤੀ ਹੈ।
ਜਾਂ ਉਹਨਾਂ ਨੇ ਕਿਹਾ ਕਿ 2027 ਤੱਕ ਅਸੀਂ ਆਪਣੀ ਡਿਫੈਂਸ ਸਪੈਂਡਿੰਗ ਨੂੰ ਵਧਾ ਕੇ 2.5% ਕਰਾਂਗੇ GDP ਦਾ, ਅਤੇ ਇਹਦੇ ਵਾਸਤੇ ਉਹਨਾਂ ਨੂੰ ਬਿਲੀਅਨਸ ਆਫ ਡਾਲਰਸ ਵਿਜੇ ਜੀ ਖਰਚ ਕਰਨੇ ਪੈਣਗੇ 2027 ਤੋਂ। ਇੱਕ ਐਸਟੀਮੇਟ ਇਹ ਹੈ ਕਿ ਇਹਨਾਂ ਨੂੰ ਹਰ ਸਾਲ 13.4 billion pounds ਜੋ ਕਿ 24.2 billion ਕੈਨੇਡੀਅਨ ਡਾਲਰਸ ਬਣਦੇ ਨੇ ਐਕਸਟਰਾ ਖਰਚ ਕਰਨੇ ਪੈਣਗੇ ਹਰ ਸਾਲ ਸਟਾਰਟਿੰਗ 2027 ਜੇ ਉਹਨਾਂ ਨੇ ਆ ਟੀਚਾ ਹਾਸਲ ਕਰਨਾ। ਨਾਲ ਉਹਨਾਂ ਨੇ ਇਹ ਵੀ ਕਿਹਾ, ਕਹਿੰਦੇ ਵੀ ਜੇ ਸਾਡੀ ਸੈਕਿੰਡ ਟਰਮ ਜਦੋਂ ਹੋਏਗੀ, ਸੋ ਸੈਕਿੰਡ ਟਰਮ ਉਹਨਾਂ ਦਾ ਕਿਉਂਕਿ ਉੱਥੇ 5 years ਦੀ ਟਰਮ ਹੁੰਦੀ ਆ, 2029 ਸ਼ੁਰੂ ਹੋਣੀ ਸੈਕਿੰਡ ਟਰਮ ਜੇ ਹੋਈ ਤਾਂ ਕੀਅਰ ਸਟਾਰਮਰ ਦੀ, ਸੈਕਿੰਡ ਟਰਮ ਦੇ ਵਿੱਚ ਕਹਿੰਦੇ ਅਸੀਂ ਇਸ ਟੀਚੇ ਨੂੰ 3% ਤੇ ਲੈ ਕੇ ਜਾਵਾਂਗੇ, 3% ਆਫ GDP। ਸੋ ਡੋਨਲਡ ਟਰੰਪ ਨੂੰ ਮੱਥਾ ਟੇਕਣ ਆਉਣਾ ਤੇ ਨਾਲ ਫਿਰ ਕੁਝ ਥੋੜੀਆਂ ਸੁਗਾਤਾਂ ਲੈ ਕੇ ਜਾਓ।
ਬਿਲਕੁਲ ਬਿਲਕੁਲ, ਪਹਿਲਾਂ ਫਿਰ ਉਹਨਾਂ ਨੇ ਉਹਨਾਂ ਨੂੰ ਪ੍ਰਸੰਨ ਕਰਨ ਲਈ ਅਨਾਊਂਸਮੈਂਟਸ ਕੀਤੀਆਂ। ਵਟਸਐਪ ਤੇ ਰਾਜਵੀਰ ਜੀ ਦਾ ਮੈਸੇਜ ਆਇਆ, ਉਹ ਕਹਿੰਦੇ ਵੀ ਕ੍ਰਿਟੀਕਲ ਮਿਨਰਲਸ ਕੀ ਸੱਚਮੁੱਚ ਇੰਨੇ ਹੀ ਕ੍ਰਿਟੀਕਲ ਨੇ ਜੇ ਉਹ ਅਰਥ ਦੇ ਉੱਪਰ ਸਾਰੀ ਥਾਂ ਤੇ
ਰੇਅਰ ਨੇ,
ਇੰਨੇ ਰੇਅਰ ਨੇ ਜਿਸ ਪੂਰੀ ਧਰਤੀ 'ਚ ਹਰ ਥਾਂ ਹੈਗੇ ਨੇ। ਦੂਜੀ ਗੱਲ ਜਿਹੜੀ ਹੋਰ ਇੰਪੋਰਟੈਂਟ ਆ ਵਾਸੂ ਜੀ, ਜੇ ਕ੍ਰਿਟੀਕਲ ਮਿਨਰਲਸ ਦੀ ਮੰਨ ਲਓ ਮਾਈਨਿੰਗ ਦਾ ਜੋ ਕੰਟਰੋਲ ਹੈ ਜੇ ਮੁਲਕਾਂ ਨੂੰ ਆ ਵੀ ਜਾਂਦਾ, ਜਿਹੜੀ ਉਹਦੀ ਰਿਫਾਈਨਿੰਗ ਆ 90% ਰਿਫਾਈਨਿੰਗ ਦਾ ਕੰਟਰੋਲ ਤਾਂ ਅਜੇ ਵੀ ਚਾਈਨਾ ਦੇ ਕੋਲ ਆ। ਸੋ ਕ੍ਰਿਟੀਕਲ ਮਿਨਰਲਸ ਨੂੰ ਐਕਸਟਰੈਕਟ ਕਰਕੇ ਉਹਨਾਂ ਨੂੰ ਵਰਤਣਯੋਗ ਬਣਾਉਣ ਦੇ ਲਈ ਜਿਹੜਾ ਉਹ ਪ੍ਰੋਸੈਸ ਕਰਨਾ ਪੈਂਦਾ, ਜਿਵੇਂ ਕੱਚੇ ਤੇਲ ਨੂੰ ਕੱਢ ਕੇ ਫਿਰ ਰਿਫਾਈਨਰੀ ਦੇ ਵਿੱਚ ਉਹਦੇ ਵਿੱਚੋਂ ਜਿਹੜੇ ਵੱਖੋ ਵੱਖਰੇ ਆਇਲਸ ਬਣਦੇ ਨੇ, ਜਿਹੜਾ ਉਹ ਪ੍ਰੋਸੈਸ ਆ ਉਹਦਾ ਕੰਟਰੋਲ ਤਾਂ ਅਜੇ ਵੀ ਚਾਈਨਾ ਦੇ ਕੋਲ ਆ। ਸੋ ਇੰਨੀ ਛੇਤੀ ਕ੍ਰਿਟੀਕਲ ਮਿਨਰਲਸ ਵਾਲੇ ਮਾਮਲੇ ਦੇ ਵਿੱਚ ਚਾਈਨਾ ਦੇ ਦਬਦਬੇ ਨੂੰ ਨਿਗੇਟ ਕਰ ਸਕਣਾ, ਇਹ ਬਾਕੀ ਮੁਲਕਾਂ ਵਾਸਤੇ ਸੌਖਾ ਨਹੀਂ ਹੋਏਗਾ। ਦਿਸ ਅਗੇਨ ਗੋਜ਼ ਟੂ ਸ਼ੋਅ, ਜਿਹੜੀ ਆਪਾਂ ਇੱਕ ਦਿਨ ਪਹਿਲਾਂ ਆਫ ਏਅਰ ਗੱਲ ਕਰਦੇ ਸੀ ਕਿ ਕੰਮ ਇਸ ਹਿਸਾਬ ਨਾਲ ਕਰੋ ਕਿ ਬਾਅਦ ਵਿੱਚ ਤੁਹਾਡੀ ਕਾਮਯਾਬੀ ਬੋਲੇ। ਚਾਈਨਾ ਨੇ ਵਾਸੂ ਜੀ ਇਸ ਮਾਮਲੇ ਦੇ ਵਿੱਚ ਇਹੀ ਕੀਤਾ ਵੀ ਤੁਸੀਂ ਕੁਆਇਟਲੀ ਕੰਮ ਕਰਦੇ ਰਹੋ ਅਤੇ ਉਸ ਤੋਂ ਬਾਅਦ ਜਦੋਂ ਬਾਕੀ ਦੀ ਦੁਨੀਆ ਜਾਗੇ, ਬਾਕੀ ਦੇ ਆਲੇ ਦੁਆਲੇ ਵਾਲੇ ਜਾਗਣ, ਉਦੋਂ ਉਹਨਾਂ ਲੱਗੇ ਵੀ ਇਹ ਤੇ ਬਹੁਤ ਅੱਗੇ ਨਿਕਲੇ ਹੋਏ ਨੇ।
ਗੱਲ ਕਰੋ ਚਾਈਨਾ ਦਾ ਗ੍ਰੀਨ ਕਾਰਡ ਲੈ ਦਈਏ,
ਠੀਕ ਹੈ ਵਾਸੂ ਜੀ, ਠੀਕ ਹੈ ਠੀਕ ਹੈ, ਬੜੇ ਹੱਥ ਪੈਂਦੇ ਤੁਹਾਡੇ।
ਨਹੀਂ ਨਹੀਂ, ਗੱਲ ਕਰੋ,
ਗੱਲ ਕਰੋ,
5 million ਨਹੀਂ ਲੱਗਣਾ, ਉੱਧਰ ਲਾ ਦਿੰਦੇ ਆ।
ਠੀਕ ਹੈ ਵਾਸੂ ਜੀ,
ਬਹੁਤ ਕੈਨੇਡਾ ਵਰਗਾ ਕੋਈ ਮੁਲਕ ਨਹੀਂ ਜੀ,
ਹਾਂ
ਇੱਥੇ ਬੈਠੇ ਆ ਗੱਲਾਂ ਮਾਰਦੇ ਆ,
ਬਾਕੀ ਸਰਕਾਰਾਂ ਚੰਗੀਆਂ ਹੋਣ,
ਇੱਡੀ ਗੱਲ ਉੱਥੇ ਚਾਈਨਾ 'ਚ ਬਹਿ ਕੇ ਕਰਕੇ ਦਿਖਾਓ।
ਸਹੀ ਗੱਲ ਆ, ਦੈਟ ਇਜ਼ ਵੈਰੀ ਟਰੂ।
ਅਗਲੇ ਦਿਨ ਪਤਾ ਨਹੀਂ ਸ਼ੋਅ ਹੋਣਾ ਵੀ ਹੈ ਕਿ
ਦੈਟ ਇਜ਼ ਵੈਰੀ ਟਰੂ, ਦੈਟ ਇਜ਼ ਵੈਰੀ ਟਰੂ।
ਇੱਥੇ ਸ਼ੁਕਰ ਕਰਿਆ ਕਿ ਕੈਨੇਡਾ 'ਚ ਬੈਠੇ
ਕਿ ਚੰਗੀਆਂ ਸਰਕਾਰਾਂ ਚੁਣੀਆਂ ਜਾਣ, ਜਿਹੜੇ ਜਿਸ ਤਰ੍ਹਾਂ ਦੀਆਂ ਜਿਹੜਾ ਖੋਖਲਾਪਨ ਪਿਛਲੇ ਸਮਿਆਂ ਦੇ ਵਿੱਚ ਆ ਗਿਆ ਉਸ ਖੋਖਲੇਪਨ ਨੂੰ ਦੂਰ ਕਰਨ ਦੀ ਜ਼ਰੂਰਤ ਹੈ, ਨਹੀਂ ਤਾਂ ਸਿਸਟਮੈਟਿਕਲੀ ਕੈਨੇਡਾ ਦੇ ਜਿਹੜੇ ਸਿਸਟਮਸ ਨੇ, ਜਿਹੜਾ ਸਾਡਾ ਪੂਰਾ ਸਟਰਕਚਰ ਆ ਉਹ ਡਿਸਮੈਂਟਲ ਤੇ ਹੋਇਆ ਵਾ। ਸੋਰੀ,
ਸੋਹਣੀਆਂ ਸੋਹਣੀਆਂ ਗੱਲਾਂ ਅਸੀਂ ਕਰੀਏ ਉਹ ਸਾਡਾ ਫੋਟੇ ਹੈ,
ਸੋਹਣੇ ਸੋਹਣੇ
ਕੰਮ ਵੀ ਨਾਲ ਕਰੀਏ,
ਇਫੈਕਟਿਵ ਕੰਮ ਵੀ ਕਰੀਏ,
ਸੋਹਣੇ ਸੋਹਣੇ ਕੰਮ।
ਵਾਸੂ ਜੀ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ।